ਦੀ ਮੈਂ ਸਿਰਫ ਇੰਨੀ ਹੀ ਗੱਲ ਕਹਾਂਗਾ ਕਿ ਇਟਸ ਨਾਟ, ਮੈਂ ਓਨੈਸਟਲੀ ਐਡਮਿਟ ਕਰਦਾ ਓਨ ਦੀ ਏਅਰ ਪਹਿਲਾਂ ਵੀ ਕਰ ਚੁੱਕਾ, ਇਟਸ ਨਾਟ ਈਜ਼ੀ ਟੂ ਵਰਕ ਵਿਦ ਮੀ, ਕਿਉਂਕਿ ਮੈਂ ਆਪਣੇ ਆਪ ਦੇ ਉੱਤੇ ਵੀ ਬਹੁਤ ਹਾਰਡ ਹਾਂ, ਬਹੁਤ ਸਖਤੀ ਕਰਦਾ, ਬਹੁਤ ਜ਼ਿਆਦਾ ਸਖਤੀ ਕਰਦਾ ਮੈਂ ਆਪਣੇ ਆਪ ਦੇ ਉੱਤੇ ਮੇਰੇ, ਫਿਰ ਐਵੇਂ ਉਹੀ ਗੱਲ ਨਾ ਹੋ ਜਾਵੇ ਬੜੇ ਬੋਲਣਾ ਬੋਲ ਜਾਵਾਂ ਬੜੇ ਭਰਾ ਦੀ ਇਜਾਜ਼ਤ ਦੇ ਨਾਲ। ਇੱਕ ਦਿਨ ਕਾਫੀ ਮਹੀਨੇ ਪੁਰਾਣੀ ਗੱਲ ਹੈ, ਕੁਝ ਮਹੀਨੇ ਹੋ ਚੁੱਕੇ ਨੇ ਇਸ ਨੂੰ,
ਮੇਰੇ ਨਾਲ ਆਵਾਜ਼ ਬਹੁਤ ਘੱਟ ਆ ਰਹੀ ਹੈ, ਸੋਰੀ ਟੂ ਇੰਟਰਪਟ।
ਅੱਛਾ
ਹੁਣ ਠੀਕ ਹੈ ਜੀ ਆਵਾਜ਼?
ਹੁਣ ਠੀਕ ਹੈ?
ਯਾ ਮਚ ਬੈਟਰ, ਮਚ ਬੈਟਰ ਨਾਓ, ਯੈਸ।
ਅੱਛਾ ਜੀ, ਮੇਰੇ ਨਾ ਰਾਈਟ ਫੁੱਟ ਦੇ ਉੱਤੇ ਬੈਡਮਿੰਟਨ ਖੇਲਦੇ ਆ ਹਲਕੀ ਜੀ, ਨਾ ਉਹ ਤੁਹਾਨੂੰ ਪਤਾ ਜਦ ਖੇਲਦੇ ਆ ਬੈਡਮਿੰਟਨ ਤੇ ਕਾਫੀ ਸਾਡੇ ਉੱਥੇ ਵਧੀਆ ਪਲੇਅਰ ਵੀ ਕਈ ਵਾਰ ਆਉਂਦੇ ਆ, ਤੇ ਉਹਨਾਂ ਦੇ ਨਾਲ ਮੇਰੀ ਹਲਕਾ ਜਿਹਾ ਸਪਰੇਨ ਹੋ ਗਿਆ ਸੀ ਔਰ ਉਹ ਥੋੜਾ ਵੱਧ ਰਿਹਾ ਸੀ। ਸੇਮ ਡੇ ਮੇਰਾ ਥੋੜਾ ਜਿਹਾ ਨਾ ਸਵੈਲਿੰਗ ਹੋ ਗਈ ਸੀ ਤੇ ਮੇਰਾ ਜਿਹੜਾ ਪੈਰ ਸੀਗਾ ਉਹ ਸ਼ੂ ਦੇ ਅੰਦਰ ਨਹੀਂ ਸੀ ਜਾ ਰਿਹਾ, ਤੇ ਉਧਰੋਂ ਟੀਵੀ ਪ੍ਰੋਗਰਾਮ ਸੀਗਾ ਤੇ ਵਾਈਫ ਉਹ ਪ੍ਰੀਜੀ ਕਹਿੰਦੇ ਸਵੇਰ ਦੇ ਤੁਸੀਂ ਲੱਗੇ ਹੋ, ਪਹਿਲਾਂ ਰੇਡੀਓ ਕੀਤਾ ਫਿਰ ਸਾਰਾ ਦਿਨ ਮੀਟਿੰਗ ਹੈ, ਅੱਜ ਸ਼ਾਮ ਨੂੰ ਨਾ ਜਾਓ ਚੈਨਲ ਦੇ ਉੱਤੇ, ਪੈਰ ਤੁਹਾਡਾ ਸ਼ੂ ਦੇ ਅੰਦਰ ਨਹੀਂ ਜਾ ਰਿਹਾ, ਦੇਖੋ ਉੱਥੇ ਸੋਜਿਸ਼ ਹੋਈ ਪਈ ਆ। ਮੈਂ ਕਿਹਾ ਜੀ ਹਾਂ, ਉਹ ਕਹਿੰਦੇ ਪੈਰ ਨਹੀਂ ਸੀ ਜਾ ਰਿਹਾ ਸ਼ੂ ਦੇ ਅੰਦਰ, ਫਾਰਮਲ ਸ਼ੂਜ਼ ਸੀਗੇ ਨਾ ਉਹ, ਦੂਜੇ ਸ਼ੂਜ਼ ਪਾਏ ਆ, ਸਲਿਪਰ ਪਾਏ, ਉਹਦੇ ਨਾਲ ਤਾਂ ਠੀਕ ਹੈ, ਲੇਕਿਨ ਉਹ ਐਂਕਲ ਤੇ ਸਪਰੇਨ ਹੋਇਆ ਸੀ ਬਹੁਤ ਬੁਰੀ ਤਰ੍ਹਾਂ, ਉੱਥੇ ਬਹੁਤ ਸੋਜਿਸ਼ ਹੋ ਗਈ ਸੀ, ਦਰਦ ਰਿਹਾ ਸੀ ਉਹ ਕਹਿੰਦੇ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਨਹੀਂ ਨਹੀਂ ਮੈਂ ਜਾਣਾ ਹੀ ਜਾਣਾ। ਸੋ ਉਹ ਮੈਨੂੰ ਕਹਿੰਦੇ ਤੁਸੀਂ ਨਾ ਬਹੁਤ ਜ਼ਿਆਦਾ ਆਪਣੇ ਨਾਲ ਸਖਤੀ ਕਰਦੇ ਹੋ। ਮੈਂ ਕਿਹਾ ਤੁਹਾਨੂੰ ਇੰਨੇ ਸਾਲ ਬਾਅਦ ਪਤਾ ਲੱਗਾ? ਮੈਂ ਕਿਹਾ ਇੰਨੇ ਸਾਲ ਹੋ ਗਏ ਹੁਣ ਆਪਣੇ ਵਿਆਹ ਨੂੰ, ਮੈਂ ਕਿਹਾ ਤੁਹਾਨੂੰ ਹੁਣ ਪਤਾ ਲੱਗਾ। ਸੋ ਮੈਂ ਇਹੀ ਗੱਲ ਕਹਿ ਸਕਦਾ ਕਿ ਸਰ ਇਟਸ ਨਾਟ ਈਜ਼ੀ ਟੂ ਵਰਕ ਵਿਦ ਮੀ, ਕਿਉਂਕਿ ਮੈਂ ਆਪਣੇ ਨਾਲ ਵੀ ਬਹੁਤ ਸਖਤੀ ਕੀਤੀ, ਕਿਉਂਕਿ ਸਰ ਕੰਮ ਹੈ ਨਾ, ਇਹੀ ਧਰਮ ਹੈ, ਇਹੀ ਜਾਤ ਹੈ, ਇਹੀ ਰਿਲੀਜਨ ਆ, ਸਾਰਾ ਕੁਝ ਇਹੀ ਆ, ਕੰਮ ਹੈ ਤੇ ਬਸ, ਜਦੋਂ ਕੰਮ ਹੈ ਨਾ ਤਾਂ ਉਹਦੇ ਪਿੱਛੇ ਫਿਰ ਕੋਈ ਆਸ ਪਾਸ ਵੀ ਮੇਰੇ ਹੋਏ ਨਾ, ਮੈਂ ਸਭ ਨੂੰ ਇਨਕਰੇਜ ਕਰਦਾ ਰਹਿੰਦਾ, ਮੋਟੀਵੇਟ ਕਰਦਾ ਰਹਿੰਦਾ ਕਿ ਕੰਮ ਜਦੋਂ ਕਰ ਰਹੇ ਹੋ ਨਾ ਫਿਰ ਉਸ ਵੇਲੇ ਬਿਲਕੁਲ ਇਸ ਤਰ੍ਹਾਂ ਏਮ ਫੋਰ ਦਾ ਬੈਸਟ। ਬਾਕੀ ਗਲਤੀਆਂ ਹੋਣਗੀਆਂ ਸਾਡੇ ਅੰਦਰ, ਮੈਂ ਅੱਜ ਵੀ ਕਹਿੰਦਾ ਵਾਈ ਮੀਡੀਆ ਦੇ ਅੰਦਰ ਹਜ਼ਾਰ ਚੈਲੇਂਜਸ ਨੇ, ਪਰ ਜਿਹੜੀ ਕੋਸ਼ਿਸ਼ ਵਿੱਚ ਕਮੀ ਹੈ ਨਾ ਉਹ ਨਹੀਂ। ਸਾਡੀ ਟੀਮ ਨੂੰ ਇੱਕ ਹੀ ਗੱਲ ਕਹਿੰਦਾ ਕਿ ਜੇ ਅਸੀਂ $100 ਲਈ ਏਮ ਕੀਤਾ ਨਾ, ਤੁਸੀਂ ਕਹੋ ਜੀ ਸਰ ਬਾਅਦ ਚ ਆ ਕੇ ਕਹੋ ਕਿ ਸਰ $100 ਦਾ ਕੰਮ ਕਰਨਾ ਚਾਹੁੰਦੇ ਸੀ ਪਰ ਸਿਰਫ $2 ਮਿਲੇ, ਮੈਂ ਕਹਿੰਦਾ ਉਹਨੂੰ ਛੱਡ ਦਿਓ, ਰਿਜ਼ਲਟ ਨੂੰ ਛੱਡ ਦਿਓ, ਮਿਹਨਤ $500 ਦੀ ਕੀਤੀ ਸੀ ਕਿ ਨਹੀਂ ਕੀਤੀ? ਹਾਂਜੀ ਸਰ, ਮਿਹਨਤ $500 ਦੀ ਕੀਤੀ ਸੀ। ਮੈਂ ਕਿਹਾ ਗੱਲ ਖਤਮ। ਜੇ ਤੁਸੀਂ ਕਹੋ ਸਰ $100 ਏਮ ਕਰ ਰਹੇ ਸੀਗੇ, ਨਤੀਜਾ ਆ ਗਿਆ $500 ਦਾ, ਪਰ ਕੰਮ ਤੇ ਸਰ ਸਲੈਕਨੈਸ ਸੀਗੀ, $50 ਦੇ ਕੰਮ ਸੀ ਸਰ, ਤੁੱਕਾ ਲੱਗ ਗਿਆ ਹੱਸ, ਮੈਂ ਕਹਿੰਦਾ ਆਹ ਨਾ ਮੈਨੂੰ ਦਿਖਾਈਓ। ਨਹੀਂ, ਮੈਨੂੰ ਪੈਸੇ ਤੋਂ, ਰਿਜ਼ਲਟ ਤੋਂ ਕਿਸੇ ਚੀਜ਼ ਤੋਂ ਮਤਲਬ ਨਹੀਂ ਹੈ, ਮੈਨੂੰ ਰਿਜ਼ਲਟ ਤੋਂ ਮਤਲਬ ਨਹੀਂ ਹੈ, ਪੈਸੇ ਤੋਂ ਮਤਲਬ, ਕੰਮ ਜਿਹੜਾ ਆ ਉਹ ਮਿਹਨਤ ਕੀਤੀ ਹੈ ਕਿ ਨਹੀਂ ਕੀਤੀ, ਉਹਦੇ ਚ ਕੋਈ ਕਮੀ ਤਾਂ ਨਹੀਂ, ਕੋਈ ਢਿੱਲ ਤਾਂ ਨਹੀਂ ਵਰਤੀ, ਕੋਈ ਸਲੈਕ। ਸਾਡੇ ਆਫਿਸ ਸਭ ਨੂੰ ਪਤਾ ਹੈ ਕਿ ਜਿਹੜੀਆਂ ਤਿੰਨ ਚੀਜ਼ਾਂ ਮੈਨੂੰ ਬਿਲਕੁਲ ਪਸੰਦ ਨਹੀਂ ਹੈ, ਉਹਦੇ ਚ ਨੰਬਰ 1 ਸਲੈਕਨੈਸ ਹੈ, ਸਲੈਕਨੈਸ ਦਾ ਕੰਮ ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਕਿ, ਔਰ ਮੈਂ ਸਭ ਨੂੰ ਕਹਿੰਦਾ ਕਿ ਮੈਨੂੰ ਖਿੱਚ ਕੇ ਰੱਖ ਦਿਓ, ਮੈਂ ਆਪਣੀ ਗੱਲ ਕਰ ਰਿਹਾ ਅੱਜ ਹਰ ਮੀਟਿੰਗ ਚ ਕਹਿੰਦਾ, ਜਿਸ ਦਿਨ ਤੁਹਾਨੂੰ ਲੱਗੇ ਕਿ ਸਰ ਅੱਜ ਉਹ ਕਾਲਰ ਨੇ ਤੁਹਾਨੂੰ ਸਵਾਲ ਪੁੱਛਿਆ, ਸਰ ਤੁਹਾਡੀ ਅੱਜ ਤਿਆਰੀ ਨਹੀਂ ਸੀਗੀ, ਸਰ 4:30 ਵਜੇ ਸਟੂਡੀਓ ਤੋਂ ਨਿਕਲੇ ਆ, ਆ ਕੇ ਕਿਹੜੀ ਘੜੀ ਤੁਸੀਂ ਸੋਚ ਲਓ ਵੀ 4:30 ਇੱਥੇ ਪਹੁੰਚੇ, ਕਿਹੜੀ ਘੜੀ ਮੈਂ ਸੁੱਤਾ ਹੋਵਾਂਗਾ, ਸਵੇਰੇ ਉੱਠ ਕੇ CBC ਤੇ ਪ੍ਰੋਗਰਾਮ ਕਰਕੇ ਸਾਰੀ ਫੇਰ 1.5 ਘੰਟਾ ਤਿਆਰੀ ਕਰਕੇ 2 ਗਲਾਸ ਪਾਣੀ ਪੀ ਕੇ, ਨਿੰਬੂ ਪਾਣੀ ਪੀਣ ਦਾ ਟਾਈਮ ਨਹੀਂ ਲੱਗਾ, ਉਹ ਹਜੇ ਪੀਣਾ ਹੈ, ਤੇ ਮੈਂ ਦੁਬਾਰਾ ਫੇਰ ਇੱਥੇ ਤਿਆਰ ਹਾਂ। ਮੈਂ ਕਹਿੰਦਾ ਜੀ ਨਾ ਮੈਂ ਨਾ, 25 ਸਾਲ ਹੋ ਗਏ ਸਰ। ਤੇਂਦੁਲਕਰ ਦੀ ਕਾਮਯਾਬੀ ਦਾ ਕਾਰਨ ਕੀ ਹੈ? ਤੇਂਦੁਲਕਰ ਦੀ ਕਾਮਯਾਬੀ ਦਾ ਕਾਰਨ ਕੀ ਹੈ? ਵਿਰਾਟ ਕੋਹਲੀ ਦੀ ਕਾਮਯਾਬੀ ਦਾ ਕਾਰਨ ਕੀ ਹੈ? ਅੱਜ ਵੀ 50 ਮਾਰ ਜਾਂਦਾ। ਮੈਂ ਕੱਲ ਸਟੂਡੀਓ ਚ ਗੱਲ ਕੀਤੀ ਹੈ, ਕੱਲ ਸਾਰੀ ਟੀਮ ਨੂੰ, ਮੈਂ ਕਿਹਾ 13 ਸਾਲ ਦਾ ਬੱਚਾ ਤੁਹਾਨੂੰ ਪਤਾ ਕਿੰਨੇ ਪੈਸੇ ਬਣਾਏ ਉਹਨੇ? ਤੁਹਾਨੂੰ ਪਤਾ ਕਿੰਨੇ ਪੈਸੇ ਬਣਾਏ? 13 ਸਾਲ ਦੇ ਬੱਚੇ ਨੂੰ 1,10,00,000 ਦੇ ਵਿੱਚ IPL ਚ ਬਾਏ ਕੀਤਾ ਗਿਆ। ਕਿਹੜੀ ਘੜੀ ਉਹਨੇ ਪੈਦਾ ਹੋਇਆ ਹੋਏਗਾ, ਕਿਹੜੀ ਘੜੀ ਉਹਨੇ ਕ੍ਰਿਕਟ ਬੈਟ ਫੜਿਆ, ਕ੍ਰਿਕਟ ਸਿੱਖਿਆ? ਹੀ ਵਾਜ਼ ਬੋਟ ਫਾਰ 1,10,00,000। ਮੈਂ ਕਿਹਾ ਦੁਨੀਆ ਦੇਖ ਲਓ ਕਿੱਥੇ ਜਾ ਰਹੀ ਹੈ। 13 ਸਾਲ ਦਾ ਬੱਚਾ IPL ਦੇ ਵਿੱਚ ਸਿਰਫ 7 ਹਫ਼ਤੇ ਖੇਲਦਾ, 7 ਵੀਕਸ ਦੀ ਪੇਮੈਂਟ ਕੀ ਆ? 1,10,00,000। 13 ਸਾਲ ਦੀ ਉਹਦੀ ਬੁਕਿੰਗ ਹੋ ਗਈ ਔਰ 14 ਸਾਲ ਦੀ ਉਮਰ ਚ ਆ ਕੇ ਉਹ ਸੈਂਚੁਰੀ ਮਾਰ ਰਿਹਾ, 35 ਬਾਲ ਦੇ ਵਿੱਚ ਸੈਂਚੁਰੀ ਮਾਰ ਰਿਹਾ। ਮੈਂ ਕੱਲ ਟੀਮ ਨੂੰ ਰਾਤ ਮੀਟਿੰਗ ਕਰ ਰਿਹਾ ਸੀ, ਦੇਰ ਰਾਤ ਜਦੋਂ ਕੰਮ ਅਸੀਂ ਕਰ ਰਹੇ ਸੀ, ਮੈਂ ਕਿਹਾ ਜੀ ਇਹ ਇੱਥੋਂ ਦੇਖ ਲਓ ਕਿ ਦੁਨੀਆ ਕਿਸ ਦਿਸ਼ਾ ਵੱਲ ਜਾ ਰਹੀ ਹੈ। ਇਹ ਜੀ 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 ਹਾਏ 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 ਹੋਈ 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 ਹੋਈ, ਮੈਂ ਕਿਹਾ ਇਹ ਕਰਨ ਦਾ ਮਤਲਬ ਨਾ, ਉਹ ਗੱਲੀ ਬਾਤੀ ਪਰ ਮੈਂ ਕਹਿੰਦਾ ਕੰਮ, ਸੋਰੀ ਸਮਾਂ ਲੈ ਗਿਆ, ਜਦ ਤੁਸੀਂ ਕੰਮ ਦੀ ਗੱਲ ਕਰਦੇ ਨਾ ਫਿਰ ਮੈਂ ਉਹ ਗੱਲ ਨਿਕਲ ਜਾਂਦੀ। ਸੋਰੀ, ਹਾਂਜੀ ਗੋ ਅਹੈਡ ਜੀ। ਨਵਿੰਦਰ ਸਿੰਘ ਜੀ,
you are very passionate about it. ਮੈਂ ਸਮਝਦਾ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਯੁੱਧਵੀਰ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਜਿਹੜੀ ਤੁਸੀਂ ਆਪਣੀ ਗੱਲ ਕਰ ਰਹੇ ਹੋ ਔਰ ਮੈਂ ਇਸੇ ਚੀਜ਼ ਨੂੰ ਥੋੜਾ ਜਨਰਲਾਈਜ਼ ਕਰਕੇ ਕਹਿ ਦਿੰਦਾ ਆ ਕਿ ਬੰਦਾ ਜ਼ਿੰਦਗੀ ਚ ਅਗਰ ਕੁਛ ਵੀ ਅਚੀਵ ਕਰਦਾ ਤਾਂ ਵੀ ਉਹਦਾ ਸਟਰੋਂਗ ਡਿਟਰਮੀਨੇਸ਼ਨ ਕਰਕੇ ਕਰਦਾ ਹਾਰਡ ਵਰਕ ਨਾਲੇ ਕਰਦਾ ਔਰ ਜੇ ਨਹੀਂ ਅਚੀਵ ਕਰ ਪਾਉਂਦਾ ਤਾਂ ਵੀ ਉਹ ਲੈਕ ਆਫ ਡਿਟਰਮੀਨੇਸ਼ਨ ਲੈਕ ਆਫ ਹਾਰਡ ਵਰਕ ਹੀ ਹੈਗਾ ਮੇਜਰ ਫੈਕਟਰ ਇਹ ਹੈ ਬਾਕੀ ਹਰੇਕ ਦੀ ਪਰਸਨੈਲਿਟੀ ਵਿੱਚ ਜਿਹੜੇ ਤਿੰਨ ਚਾਰ ਪੰਜ ਮੇਜਰ ਟ੍ਰੇਟਸ ਹੁੰਦੇ ਆ ਉਸ ਸਿਸਟਮ ਵਿੱਚ ਜਦੋਂ ਆਪਣੀ ਪਰਸਨੈਲਿਟੀ ਚ ਬੰਦਾ ਡਿਵੈਲਪ ਕਰ ਲੈਂਦਾ ਆ ਤੇ ਜਿਵੇਂ ਇੱਕ ਮਹਾਭਾਰਤ ਦੀ ਐਗਜ਼ਾਮਪਲ ਆਉਂਦੀ ਕਿ ਅਰਜਨ ਨੂੰ ਪੁੱਛਿਆ ਤੇ ਉਹਨੇ ਕਿਹਾ ਕਿ ਮੈਨੂੰ ਸਿਰਫ ਅੱਖ ਹੀ ਦਿਖਾਈ ਦੇ ਰਹੀ ਹੈ ਬਰਡ ਦੀ ਤਾਂ ਗੁਰੂ ਨੇ ਕਿਹਾ ਹੁਣ ਤੀਰ ਮਾਰ ਤੇ ਸਿੱਧਾ ਅੱਖ ਚ ਲੱਗਿਆ ਸੋ ਇਹ ਸਾਰੇ ਸਾਡੇ ਸੂਝਵਾਨ ਸਰੋਤੇ ਸਾਰੇ ਇਹ ਕਹਾਣੀਆਂ ਪੜੀਆਂ ਹੋਈਆਂ ਸੋਚ ਪੜੀ ਹੋਈਆਂ ਪਰ ਜ਼ਿੰਦਗੀ ਦੇ ਪਿੱਛੇ ਨੂੰ ਅਗਰ ਕਰਕੇ ਦੇਖੀ ਯੁੱਧਵੀਰ ਜੀ ਮੈਂ ਆਪਣੀ ਜ਼ਿੰਦਗੀ ਚ ਦੇਖਦਾ ਕੋਈ ਬਹੁਤਾ ਨਹੀਂ ਅਚੀਵ ਕਰ ਸਕੇ ਬਹੁਤ ਕੁਛ ਕਰ ਸਕਦੇ ਸੀ ਲੇਕਿਨ ਕਈ ਚੀਜ਼ਾਂ ਜਿਹੜੀਆਂ ਮੈਂ ਇਹ ਸੋਚਦਾ ਕਿ ਨਹੀਂ ਅਚੀਵ ਕਰ ਸਕੇ ਉਹ ਇਸੇ ਕਰਕੇ ਹੋ ਗਈਆਂ ਲੈਕ ਆਫ ਇਨੀਸ਼ੀਏਟਿਵ ਔਰ ਲੈਕ ਆਫ ਡਿਟਰਮੀਨੇਸ਼ਨ ਔਰ ਜੇ ਅਚੀਵ ਕਰ ਸਕੇ ਆ ਜਿਹੜੀ ਵੀ ਚੀਜ਼ ਅਚੀਵ ਕਰ ਸਕੇ ਆ ਔਰ ਇਹਨਾਂ ਦੋਨਾਂ ਚੀਜ਼ਾਂ ਦੀ ਪ੍ਰੈਜੈਂਸ ਕਰਕੇ ਔਰ ਉਹਦੇ ਉਸੇ ਕਰਕੇ ਕਰ ਸਕੇ ਆ ਮੈਂ ਜਿਹੜੀ ਗੱਲ ਤੇ ਆਉਣਾ ਚਾਹੁੰਦਾ ਕਿ ਰਿਜ਼ਲਟ ਆਇਆ ਕੱਲ ਬਹੁਤ ਰਿਜ਼ਲਟ ਜਿਹੜੇ ਰਿਜ਼ਲਟ ਆਇਆ ਉਹ ਜਿਸ ਤਰੀਕੇ ਦੀ ਲੀਡਰਸ਼ਿਪ ਦੋਨੇ ਪਾਸੇ ਜੋ ਲੀਡਰਸ਼ਿਪ ਦੀ ਇਕੁਏਸ਼ਨ ਬਣ ਗਈ ਸੀ ਆਪਣੇ ਟੂਡੋ ਸਾਹਿਬ ਦੇ ਜਾਣ ਦੇ ਟਾਈਮ ਤੇ ਉਹ ਤੇ ਉਸ ਵੇਲੇ ਜਿਹੜਾ ਕੰਜ਼ਰਵੇਟਿਵ ਦਾ ਗ੍ਰਾਫ ਸੀਗਾ ਉਹਦੇ ਕਰਕੇ ਉਹਦੇ ਬਾਅਦ ਮਾਰਕ ਕਾਰਨੀ ਦੇ ਆਉਣ ਕਰਕੇ ਜੋ ਸਥਿਤੀ ਬਣ ਗਈ ਸੀ ਆ ਜੋ ਰਿਜ਼ਲਟ ਕੱਲ ਆਇਆ ਇਹ ਲੋਕਾਂ ਨੇ ਫਤਵਾ ਦੇ ਦਿੱਤਾ ਕਿ ਦੋਨੇ ਪਾਸੇ ਉਹਨਾਂ ਨੂੰ ਕੰਜ਼ਰਵੇਟਿਵ ਦੇ ਵਿੱਚ ਪੀਅਰ ਪੋਲੀਵਰ ਸਾਹਿਬ ਦੀ ਜਿਹੜੀ ਲੀਡਰਸ਼ਿਪ ਸੀ ਉਹ ਪਸੰਦ ਨਹੀਂ ਆਈ ਔਰ ਲਿਬਰਲ ਨੂੰ ਜਿਹੜੀਆਂ ਇੰਨੀਆਂ ਸੀਟਾਂ ਮਿਲ ਗਈਆਂ ਉਹ ਇਸ ਕਰਕੇ ਮਿਲ ਗਈਆਂ ਕਿ ਉਹਨਾਂ ਨੂੰ ਮਾਰਕ ਕਾਰਨੀ ਉਹਨਾਂ ਦੇ ਵਿੱਚ ਉਹਨਾਂ ਦਾ ਸਪਾਰਕ ਦੇਖਿਆ ਲੀਡਰਸ਼ਿਪ ਕੁਆਲਿਟੀਜ਼ ਦਿਸੀਆਂ ਇਹ ਦੋਨਾਂ ਦਾ ਕੰਬੀਨੇਸ਼ਨ ਜਿਹੜਾ ਦੋਨੇ ਪਾਸੇ ਬੈਲੈਂਸ ਬਣਾ ਦਿੱਤਾ ਲੋਕਾਂ ਨੇ ਇੱਕ ਬਹੁਤ ਹੀ ਚੈਲੰਜਿੰਗ ਸਿਚੁਏਸ਼ਨ ਬਣਾ ਦਿੱਤੀ ਆ ਬਾਕੀ ਮੈਂ ਡਿਟੇਲ ਚ ਨਹੀਂ ਜਾਊਂਗਾ ਕਿ ਕਿਉਂ ਹੋਇਆ ਉਹ ਫਿਰ ਅਨਾਲਿਸਿਸ ਕਰ ਸਕਦੇ ਹਾਂ ਲੇਕਿਨ ਮੈਨੂੰ ਇੱਦਾਂ ਲੱਗਦਾ ਕਿ ਇਟਸ ਆਲ ਲੀਡਰਸ਼ਿਪ ਜਿਹੜੀ ਤੁਸੀਂ ਕਈ ਗੱਲ ਕਰ ਰਹੇ ਹੋ ਕਿ ਕੋਨਫੀਡੈਂਸ ਲੋਕਾਂ ਨੂੰ ਓਵਰ ਕੋਨਫੀਡੈਂਸ ਵੀ ਹੋ ਗਿਆ ਦੈਟ ਇਜ਼ ਆਲਸੋ ਵਾਸ ਟੂ ਬੀ ਹੈਂਡਲਡ ਬਾਏ ਦਾ ਲੀਡਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਇਹ ਬੜਾ ਚੈਲੰਜਿੰਗ ਹੈ ਆਈ ਓਨਲੀ ਵਿਸ਼ ਕਿ ਸਾਡਾ ਜਿਹੜਾ ਫਿਊਚਰ ਹੋਵੇ ਐਂਡ ਔਰ ਫੁੱਲ ਟਰਮ ਚੱਲੇ ਮੈਂ ਇੱਦਾਂ ਮੰਨਣਾ ਮੇਰੀ ਆਪਣੀ ਖਵਾਹਿਸ਼ ਇਹ ਹੈ ਕਿ ਮਿਡ ਟਰਮ ਪੋਲ ਵਿੱਚ ਨਹੀਂ ਹੋਣੇ ਚਾਹੀਦੇ ਫੁੱਲ ਟਰਮ ਚੱਲੇ ਔਰ ਜਿਹੜਾ ਵੀ ਏਜੰਡਾ ਆ ਮੇਨ ਏਜੰਡਾ ਦੇਖੋ ਜਿਹੜੀ ਟੈਰਿਫਸ ਹੈਗੀਆਂ ਅਕਰੋਸ ਦਾ ਟੇਬਲ ਜਦੋਂ ਬੈਠਣਾ ਹੁਣ ਤੱਕ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸੀਗੇ ਉਹ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਹੀ ਸੀਗੇ ਹੁਣ ਪ੍ਰਾਈਮ ਮਿਨਿਸਟਰ ਪ੍ਰੋਪਰ ਬਣ ਗਏ ਔਰ ਟਰੰਪ ਸਾਹਿਬ ਨੇ ਤਾਂ ਆਲਰੇਡੀ ਪਹਿਲਾਂ ਵੀ ਕਿੰਨੀ ਵਾਰੀ ਉਹਨਾਂ ਦੀ ਤਾਰੀਫ਼ ਕਰ ਦਿੱਤੀ ਹੈ ਤੇ ਲੱਗਦਾ ਕਿ ਉਹਨਾਂ ਨਾਲ ਜਿਹੜੀ ਟੈਰਿਫ ਨੈਗੋਸ਼ੀਏਸ਼ਨ ਕਰਨੀ ਆ ਉਹਨਾਂ ਦੇ ਵਾਸਤੇ ਥੋੜਾ ਠੀਕ ਰਹੇਗਾ ਈਜ਼ੀ ਰਹੇਗਾ ਜੇ ਨਹੀਂ ਵੀ ਈਜ਼ੀ ਰਹੇਗਾ ਤਾਂ ਵੀ ਹੋ ਜਾਣਾ ਇਟਸ ਏ ਬਿਜ਼ਨਸ ਟਰੰਪ ਇਜ਼ ਏ ਬੁਲੀ ਹੀ ਟ੍ਰਾਈਜ਼ ਟੂ ਬੁਲੀ ਦਾ ਪੀਪਲ ਬਟ ਵੈਨ ਯੂ ਸਿਟ ਅਕਰੋਸ ਦਾ ਟੇਬਲ ਦੈਨ ਹੀ ਵਿਲ ਟਾਕ ਸੈਂਸ ਐਂਡ ਹੀ ਵੁੱਡ ਲਾਈਕ ਟੂ benefit himself definitely but it's a given take system whenever you are negotiating a deal jehdi ke kar lenge lekin jehde main challenges hai na sir international jehda image hai ga india canada da ban gaya ek unfortunately jehdi refer karda reha trump hun tak vi refer kari ja raha koi vi state that image should be removed canada nu ek strong country emerge hona ਔਰ ਇੰਟਰਨੈਸ਼ਨਲ ਰਿਲੇਸ਼ਨ ਠੀਕ ਕਰਨੇ ਚਾਹੀਦੇ ਆ ਔਰ ਇੰਟਰਨਲੀ ਜਿਹੜੀ ਸਿਕਿਉਰਿਟੀ ਆ ਜਿਹੜੀ ਸੇਫਟੀ ਆ ਲੋਕਾਂ ਦੀ ਬ੍ਰਿੰਗ ਬੈਕ ਓਲਡ ਕੈਨੇਡਾ ਜਿਹੜਾ ਕਿ ਸੇਫ ਐਂਡ ਸਾਊਂਡ ਸੀ ਤੇ ਲੋਕੀ ਇਸ ਕਰਕੇ ਆਉਂਦੇ ਸੀ ਕਿ ਜੀ ਲਾਈਫ ਬਹੁਤ ਵਧੀਆ ਉੱਥੇ ਹੈਗੀ ਆ ਬੱਚਿਆਂ ਦੀ ਲਾਈਫ ਫਿਊਚਰ ਵਧੀਆ ਹੋਏਗਾ ਇਹ ਸਾਰਾ ਕੁਝ ਹੋ ਜਾਏ ਔਰ ਇੰਟਰਨਲ ਇਕਾਨਮੀ ਹੈ ਜਾਂ ਜਿੰਨਾ ਵੀ ਇਨਫਰਾਸਟਰਕਚਰ ਹੈ ਇਟਸ ਏ ਬਿਗ ਚੈਲੰਜ ਐਂਡ ਆਈ ਬਿਲੀਵ ਮਾਰਕ ਕਾਰਨੀ ਅੰਡਰਸਟੈਂਡ ਆਲ ਦਿਸ ਐਂਡ ਵੀ ਓਨਲੀ ਪ੍ਰੇ ਕਿ ਇਹ ਸਾਰਾ ਕੁਝ ਉਸ ਹਿਸਾਬ ਨਾਲ ਲਾਈਨ ਤੇ ਚੱਲੇ ਤੁਹਾਡੇ ਵਿਚਾਰ ਸੁਣਨ ਤੋਂ ਬਾਅਦ ਮੈਂ ਫਿਰ ਫੋਨ ਰੱਖ ਦਿੰਦਾ ਥੈਂਕ ਯੂ
ਸੈਣੀ ਸਾਹਿਬ ਪਹਿਲਾਂ ਤਾਂ ਮੈਂ ਗੱਲ ਕਹਾਂਗਾ ਕਿ ਤੁਸੀਂ ਕਿਹਾ ਵੀ ਤੁਸੀਂ
ਯੂ ਆਰ ਬੀਂਗ ਵੈਰੀ ਮੋਡੈਸਟ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਲਾਈਫ ਚ ਕੁਛ ਅਚੀਵ ਨਹੀਂ ਕਰ ਸਕੇ। ਜਿੰਨੀ ਤੁਹਾਡੀ ਸਮਾਜ ਨੂੰ ਦੇਣ ਹੈ ਕੈਨੇਡਾ ਦੇ ਵਿੱਚ ਵੀ ਔਰ ਇੰਡੀਆ ਦੇ ਵਿੱਚ ਵੀ, ਆਈ ਐਮ ਨੋਟ ਟ੍ਰਾਇੰਗ ਟੂ ਰੈਸਿਪੀਕੇਟ, ਮੇਰੇ ਲਈ ਤੁਸੀਂ ਬੜੇ ਭਰਾ ਹੋ ਔਰ ਹਮੇਸ਼ਾ ਇੱਕ ਇੰਸਪੀਰੇਸ਼ਨ ਹੋ ਤੁਸੀਂ ਔਰ ਤੁਹਾਡੀ ਜਿਹੜੀ ਹੋਰ, ਮੈਂ ਬਹੁਤ ਸਾਰੀਆਂ ਚੀਜ਼ਾਂ ਗਿਣਾ ਸਕਦਾ ਬਟ ਇਨ ਦਾ ਇੰਟਰਸਟ ਆਫ ਟਾਈਮ ਤੁਸੀਂ ਇੰਡੀਆ ਗਏ, ਉੱਥੇ ਜਾ ਕੇ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ, ਬਹੁਤ ਸਪੋਰਟ ਕਰਦੇ ਹੋ, ਕਦੇ ਉਹਦੇ ਬਾਰੇ ਜ਼ਿਕਰ ਨਹੀਂ ਕਰਦੇ, ਕੋਈ ਫੋਟੋ ਨਹੀਂ, ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ। ਈਵਨ ਇਲੈਕਸ਼ਨ ਦੇ ਦਰਮਿਆਨ ਵੀ ਤੁਸੀਂ ਉੱਥੇ ਜਾ ਕੇ ਲੋਕਲ ਏਰੀਆ ਨਾਲ, ਇਹ ਨਹੀਂ ਵੀ MLA ਤੋਂ ਕੋਈ ਕੰਮ ਕਰਾਉਣਾ ਹੈ ਜਾਂ ਕੋਈ ਮਦਦ ਕਰਕੇ ਬੱਲੇ ਬੱਲੇ ਆਪਣੀ ਕਰਾ ਲੈਣੀ ਹੈ ਜਾਂ ਫੋਟੋਆਂ ਕਰ, ਐਸਾ ਕੁਛ ਵੀ ਨਹੀਂ। ਜਸਟ ਗਰਾਊਂਡ ਦੇ ਉੱਤੇ ਜਾ ਕੇ ਉੱਥੇ ਕੰਮ ਕਰਨਾ, ਸਪੋਰਟ ਕਰਨੀ, ਮਦਦ ਕਰਨਾ। ਔਰ ਮੈਂ ਇੱਥੇ ਕਹਿ ਸਕਦਾ ਹਾਂ ਕਿ ਔਰ ਇਹ ਦੋਨੋਂ ਜਣੇ ਤੁਸੀਂ, ਇਹ ਕ੍ਰੈਡਿਟ ਮੈਂ ਤੁਹਾਨੂੰ ਇਕੱਲਿਆਂ ਨੂੰ ਨਹੀਂ ਲੈਣ ਦਿਆਂਗਾ, ਬੜੇ ਭਰਾ ਨੂੰ, ਮੈਂ ਭਾਬੀ ਜੀ ਨੂੰ ਨਹੀਂ ਭੁੱਲ ਸਕਦਾ, ਉਹ ਵੀ ਤੁਹਾਡੇ ਨਾਲ, ਉਹ ਵੀ ਤੁਹਾਡੇ ਨਾਲ ਹਰ ਜਗ੍ਹਾ ਤੁਹਾਡੀ ਸਪੋਰਟ ਚ ਖੜੇ ਨੇ ਔਰ ਤੁਹਾਡੇ ਨਾਲ ਉਹ ਇੰਨਾ ਕੰਮ ਕਰਦੇ ਨੇ। ਸੋ ਇਹ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਸ਼ੁਕਰੀਆ। ਲਾਈਫ ਦੇ ਵਿੱਚ ਜਿਹੜੀ ਸਕਸੈਸ ਹੈ, ਮੈਂ ਤੇ ਸਿੱਧੀ ਗੱਲ ਕਰ ਦਿੰਦਾ ਕਿ ਮੇਰਾ ਸਕਸੈਸ ਦਾ ਜਿਹੜੇ ਮਾਪਦੰਡ ਆ ਉਹ ਹੁਣ ਬਦਲ ਗਏ ਨੇ। ਮੈਂ ਵੀ ਬੜਾ ਐਮਬੀਸ਼ੀਅਸ ਹੁਣ ਵੀ ਹੈ, ਕੰਮ ਚੱਲਦਾ ਰਹਿੰਦਾ, ਬਟ ਠੀਕ ਹੈ, ਹੁਣ ਮਿਹਨਤ ਬਸ ਫੋਕਸ, ਮਿਹਨਤ ਹੈ, ਰਿਜ਼ਲਟ ਤੇ ਕੋਈ ਫੋਕਸ ਨਹੀਂ ਹੈ। ਔਰ ਇਹ ਚੀਜ਼ ਮੈਂ ਕ੍ਰੈਡਿਟ ਦਿਆਂਗਾ ਕਿ ਬੁੱਧਾ ਜੀ ਦੀ ਫਿਲਾਸਫੀ ਤੋਂ ਬਾਅਦ ਇਹ ਚੀਜ਼ ਤਬਦੀਲੀ ਹੋਈ ਪਿਛਲੇ 8-9 ਸਾਲਾਂ ਚੋਂ, ਲੇਕਿਨ ਪਹਿਲਾਂ ਜਿਹੜੀ ਚੀਜ਼ ਸੀ ਔਰ ਹੁਣ ਦੇ ਵਿੱਚ ਇੱਕ ਜਿਹੜੀ ਅਹਿਮ ਤਬਦੀਲੀ ਹੈ, ਉਹ ਕੋਈ ਨੰਬਰ ਨਹੀਂ, ਕੋਈ ਬਿਜ਼ਨਸ ਨਹੀਂ, ਕੋਈ ਕਿਸੇ ਚ, ਮਾਪਦੰਡ ਇੱਕੋ ਹੀ ਹੈ ਕਿ ਜੇ ਤੁਹਾਨੂੰ ਦਿਲੋਂ ਪਿਆਰ ਕਰਨ ਵਾਲੇ ਲੋਕ, ਜੇ ਤੁਹਾਡੀ ਗਿਣਤੀ ਵੱਧ ਰਹੀ ਹੈ, ਜੇ ਗਿਣਤੀ 2 ਹੈ ਕੋਈ ਗੱਲ ਨਹੀਂ, 2 ਹੈ ਨਾ, 2 ਬਰਾਬਰ ਹੈ ਜੀ, ਮੈਨੂੰ ਦਿਲੋਂ ਪਿਆਰ ਕਰਨ ਵਾਲੇ 2 ਹੀ ਜਣੇ ਆ। ਕੌਣ ਹੈ ਜੀ? ਇੱਕ ਫਾਦਰ, ਇੱਕ ਮਦਰ ਹੈ, ਭੈਣ ਭਰਾ ਕੋਈ ਹੈ ਨਹੀਂ ਮੇਰਾ, ਠੀਕ ਹੈ ਜੀ, ਵਿਆਹ ਹਜੇ ਹੋਇਆ ਨਹੀਂ, ਦੋਸਤ ਕੋਈ ਹੈ ਨਹੀਂ ਇੰਨੇ ਭਰੋਸੇ ਦਾ, ਕੋਈ ਗੱਲ ਨਹੀਂ, 2 ਹੈ ਨਾ, 2 ਬਰਾਬਰ ਚੱਲ ਰਹੇ ਆ, ਹਾਂਜੀ ਚੱਲ ਰਿਹਾ ਜੀ, ਵੈਰੀ ਗੁੱਡ। ਜੇ 2 ਦੇ 3 ਹੋ ਜਾਣ, 4 ਹੋ ਜਾਣ, 6-8 ਵਧੀਆ ਗੱਲ ਆ, ਲੇਕਿਨ ਘਟਣ ਨਾ। ਜੇ ਘਟ ਰਹੇ ਨੇ ਨਾ ਪਿਆਰ ਕਰਨ ਵਾਲੇ, ਫਿਰ ਕਿਤੇ ਨਾ ਕਿਤੇ ਸੁਧਾਰ ਦੀ ਜ਼ਰੂਰਤ ਹੈ। ਮੇਰਾ ਇੱਕੋ ਹੀ ਕ੍ਰਾਈਟੀਰੀਆ ਸਕਸੈਸ ਦਾ ਕਿ ਜੇ ਤੁਹਾਨੂੰ ਦਿਲੋਂ ਪਿਆਰ ਕਰਨ ਵਾਲੇ ਦੀ ਗਿਣਤੀ ਬਰਾਬਰ ਹੈ, ਬਰਾਬਰ ਵੀ ਹੈ, ਜੇ ਵੱਧ ਰਹੀ ਹੈ ਫਿਰ ਤੇ ਬਹੁਤ ਹੀ ਵਧੀਆ ਗੱਲ ਹੈ, ਫਿਰ ਤੇ ਬਹੁਤ ਵਧੀਆ ਗੱਲ ਹੈ, ਜੇ ਬਰਾਬਰ ਵੀ ਹੈ ਤੇ ਇਸ ਤੋਂ ਬੜੀ ਕੋਈ ਚੀਜ਼ ਨਹੀਂ ਹੈ। ਸੋ ਸੈਣੀ ਸਾਹਿਬ, ਤੁਹਾਡੀ ਜਿਹੜਾ ਸਕਸੈਸ ਦਾ ਮਾਪਦੰਡ ਹੈ ਨਾ, ਮੈਂ ਸੋਰੀ ਗੁਸਤਾਖੀ ਨਾ ਕਰ ਜਾਂ, ਤੁਸੀਂ ਬੜੇ ਭਰਾ ਹੋ, ਯੂਅਰ ਐਨ MBA ਗ੍ਰੈਜੂਏਟ, ਮਾਰਕੀਟਿੰਗ ਦੇ ਗੁਰੂ ਹੋ, ਮੇਰੀ ਨਿਗਾਹ 'ਚ ਤੁਹਾਡੇ ਸਕਸੈਸ ਦਾ ਮਾਪਦੰਡ ਇੱਕੋ ਹੀ ਹੈ, ਜਿਹੜਾ ਇਨਸਾਨ ਦਿਲੋਂ, ਪਰ ਕੰਮ ਤੇ ਕਰਨਾ ਹੀ ਕਰਨਾ ਹੈ ਤੁਸੀਂ, ਦਿਲੋਂ ਸੇਵਾ ਕਰਨੀ, ਇੰਡੀਆ ਜਾ ਕੇ ਲੋਕਾਂ ਭਲਾ ਕਰਨਾ, ਸਭ ਜਗ੍ਹਾ ਪਿਆਰ ਕਰਨਾ ਸਭ ਨੂੰ, ਔਰ ਕ੍ਰੈਡਿਟ ਨਹੀਂ ਲੈਣਾ, ਬਿਲਕੁਲ ਤੁਸੀਂ ਕ੍ਰੈਡਿਟ ਦੀ ਇੱਛਾ। ਇਹ ਤਾਂ ਮੈਂ ਆਪਣੀ ਗੱਲ ਅੱਜ ਆਉਂਦੀ ਹੈ ਕਨਫੈਸ ਕਰ ਲੈਣਾ, ਇਹ ਚੀਜ਼ ਤਾਂ ਮੈਂ ਤੁਹਾਤੋਂ ਹਜੇ ਪੂਰੀ ਤਰ੍ਹਾਂ ਸਿੱਖਣੀ ਹੈ, ਹਜੇ ਯੁੱਧਵੀਰ ਜੀ ਸਵਾਲ ਨੂੰ ਵੀ, ਕਿਉਂਕਿ ਹੁਣ ਤਾਂ ਮੈਂ ਫੇਮਸ ਨਹੀਂ ਹੋਣਾ ਚਾਹੁੰਦਾ, ਕਈ ਵਾਰ ਵਾਈਫ ਵੀ ਕਹਿੰਦੇ ਹੈਗੇ ਮੀਡੀਆ ਚੋਂ, ਮਤਲਬ ਕਹਿੰਦੇ ਸੋਸ਼ਲ ਮੀਡੀਆ ਤੇ ਨਾ ਮੇਰੇ, ਉਹ ਕਹਿੰਦੇ ਹੁਣ ਵਾਇਰ, ਮੈਂ ਕਹਿੰਦਾ ਨਾ, ਮੈਂ ਆਪਣੀ ਮੈਂ ਜਿੰਨਾ ਕੁ ਥੋੜੇ ਬਹੁਤੇ ਲੋਕ ਜਾਣਦੇ ਠੀਕ ਆ, ਮੈਂ ਪ੍ਰਾਈਵੇਟ ਹੁਣ ਮੈਂ ਕੰਮ ਕਰਾਂ, ਕੰਮ ਕਰਨ ਤੋਂ ਬਾਅਦ ਆਪਣਾ ਇੰਜੋਏ ਕਰਾਂ ਆਪਣੀ ਫੈਮਿਲੀ ਨਾਲ, ਮੈਂ ਬਿਲਕੁਲ, ਮੇਰਾ ਉਹ ਨਹੀਂ ਹੈ ਕਿ ਕਿਤੇ ਫੇਮਸ ਹੋਈਏ ਜਾਂ ਕੋਈ ਜਾਣੇ, ਬਟ ਤੁਸੀਂ ਹੱਦ ਕਰ ਦਿੰਦੇ ਹੋ ਸਰ, ਤੁਸੀਂ ਕ੍ਰੈਡਿਟ ਲੈਂਦੇ ਹੀ ਕਿ ਨਹੀਂ ਹੋ ਕਿਸੇ ਚੀਜ਼ ਦਾ, ਇਹ ਤੁਹਾਡਾ ਕਮਾਲ ਹੈ ਨਰਿੰਦਰ ਸੈਣੀ ਸਾਹਿਬ। ਮੈਨੂੰ ਇਸ਼ਾਰਾ ਹੈ, ਹਾਂਜੀ ਨਰਿੰਦਰ ਸੈਣੀ ਸਾਹਿਬ ਨਾਲ ਗੱਲ ਕਰ ਰਹੇ
ਸੀ। ਗੁਰਮੇਂਦਵੀਰ ਜੀ, ਇੱਕ ਜਿਹੜਾ ਮੈਂ ਕਮੈਂਟ ਕੀਤਾ, ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆਏ ਆ, ਇਹ ਲੀਡਰਸ਼ਿਪ ਵਾਸਤੇ ਕੀਤਾ, ਮੈਂ ਤੁਹਾਡੀ ਕਮੈਂਟ ਜ਼ਰੂਰ ਚਾਹੂੰਗਾ, ਉਹਦੇ ਬਾਅਦ ਤੁਸੀਂ ਆਪਣਾ ਅਗਲਾ ਪ੍ਰੋਗਰਾਮ ਕਰਦੇ ਰਹੋ। ਥੈਂਕ ਯੂ।
ਹਾਂ, ਜਿਹੜਾ ਲੀਡਰਸ਼ਿਪ ਬਾਰੇ ਸਰ, ਮੈਂ ਇਹੀ ਗੱਲ ਕਹਿ ਸਕਦਾ ਬਹੁਤ ਅਦਬ ਨਾਲ, ਬਹੁਤ ਸਤਿਕਾਰ ਨਾਲ, ਕਿ ਜਿਸ ਲੈਵਲ ਦੇ ਚੈਲੰਜਸ ਨੇ ਕੈਨੇਡਾ ਨੂੰ, ਵੀ ਡੋਂਟ ਨੋ ਮੱਚ ਅਬਾਊਟ ਮਾਰਕ ਕਾਰਨੀ ਰਾਈਟ ਨਾਓ, ਲੇਕਿਨ ਉਹਨਾਂ ਦਾ ਜੋ ਅਸੀਂ ਮੈਨੀਫੈਸਟੋ ਵੀ ਦੇਖਿਆ, ਆਈ ਐਮ ਸ਼ੋਰ ਕਿ ਉਹਨਾਂ ਦੀ ਇਨਪੁਟ ਜ਼ਰੂਰ ਹੋਏਗੀ ਐਜ਼ ਅ ਲੀਡਰ ਉਸ ਮੈਨੀਫੈਸਟੋ ਦੇ ਵਿੱਚ। ਉਹ ਦਮਖਮ, ਵਿਦ ਡਿਊ ਰਿਸਪੈਕਟ, ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿ ਰਿਹਾ, ਮੈਨੂੰ ਉਹ ਦਮਖਮ ਮੈਨੀਫੈਸਟੋ ਦੇ ਵਿੱਚ ਤਾਂ ਘੱਟ ਤੋਂ ਘੱਟ ਨਜ਼ਰ ਨਹੀਂ ਆਇਆ, ਉਹਨਾਂ ਨੇ ਜੋ ਪਹਿਲਾਂ ਵੀ ਗੱਲ ਕੀਤੀ ਹੈ ਉਹ ਚੀਜ਼ ਦਮਖਮ ਨਜ਼ਰ ਨਹੀਂ ਆਇਆ। ਹੋ ਸਕਦਾ ਹੈ ਕਿ ਲਿਬਰਲ ਪਾਰਟੀ ਦੇ ਉਹਨਾਂ ਦੀ ਸੁਣੀ ਪੂਰੀ, ਉਹ ਬੜੀ ਇੰਪ੍ਰੈਸਿਵ ਸੀਗੀ, ਬਟ ਲੈਟਸ ਸੀ ਇਫ ਯੂ ਕੈਨ ਵਾਕ ਦਾ ਟਾਕ। ਉਹਨਾਂ ਦੀ ਲੀਡਰਸ਼ਿਪ ਦੇ ਬਾਰੇ ਮੈਂ ਇੰਨਾ ਹੀ ਕਹਾਂਗਾ, ਉਮੀਦ ਕਰਦੇ ਹਾਂ। ਗੋਲਡਮੈਨ ਸੈਕਸ ਤੇ ਬੜਾ ਜ਼ਬਰਦਸਤ ਕੈਰੀਅਰ ਰਿਹਾ, ਬੈਂਕ ਆਫ ਕੈਨੇਡਾ ਦੇ ਗਵਰਨਰ, ਫਿਰ ਬੈਂਕ ਆਫ ਇੰਗਲੈਂਡ, ਲੇਕਿਨ ਬੁੱਕਫੀਲਡ ਐਸਟ ਮੈਨੇਜਮੈਂਟ ਤੇ ਜੋ ਹੋਇਆ ਉਹ ਬਹੁਤ ਜ਼ਿਆਦਾ ਮੇਰੇ ਲਈ ਆਮ ਆਦਮੀ ਦੇ ਪਰਸਪੈਕਟਿਵ ਤੋਂ, ਕਿਉਂਕਿ ਉਹਨਾਂ ਨੇ ਜਿਹੜੀ ਕਿਤਾਬ ਲਿਖੀ ਹੈ ਵੈਲਿਊਜ਼, ਉਹ ਬੁੱਕ ਮੈਂ ਪੜ੍ਹੀ ਤੇ ਨਹੀਂ ਹੈ ਪਰ ਉਹਦੀ ਤਾਰੀਫਾਂ ਬਹੁਤ ਸੁਣੀਆਂ ਨੇ। ਸੋ ਮੈਂ ਇਹੀ ਬਸ ਕਹਿ ਸਕਦਾ ਹਾਂ ਕਿ ਲੈਟਸ ਹੋਪ ਕਿ ਉਹ ਚੈਲੰਜਸ ਤੋਂ ਸਾਨੂੰ ਅੱਗੇ ਲਿਜਾ ਸਕਣ। ਦੂਸਰੀ ਤਰਫ ਮੈਂ ਕਹਾਂਗਾ ਕਿ ਯੈਸ, ਪੀਅਰ ਪੋਲੀਵ ਸਾਹਿਬ, ਗੁੱਡ ਜੋਬ, ਉਹਨਾਂ ਨੂੰ ਮੈਂ ਪਹਿਲਾਂ ਤਾਰੀਫ ਕਰਾਂਗਾ ਕਿ ਜਿਸ ਹੱਦ ਤੱਕ ਉਹ ਲੈ ਕੇ ਆਏ, ਮਤਲਬ ਈਵਨ ਸਟੀਫਨ ਹਾਰਪਰ ਸਾਹਿਬ ਮੈਜੋਰਟੀ ਜਿੱਤਣ ਦੇ ਬਾਵਜੂਦ ਇੰਨੀ ਵੋਟ ਪਰਸੈਂਟੇਜ ਨਹੀਂ ਲਿਜਾ ਸਕੇ ਸੀ, ਜੋ ਪੀਅਰ ਪੋਲੀਵ ਸਾਹਿਬ ਲੈ ਗਏ ਨੇ 42% ਵੋਟ ਸ਼ੇਅਰ, ਬਹੁਤ ਸਟਰੋਂਗ ਵੋਟ ਸ਼ੇਅਰ ਹੁੰਦਾ, ਲੇਕਿਨ ਪੀਅਰ ਪੋਲੀਵ ਸਾਹਿਬ ਦੇ ਵੀ ਆਈ ਥਿੰਕ ਹੀ ਹੈਡ ਇਜ਼ ਓਨ ਬਲਾਈਂਡ ਸਪੋਟਸ ਇਨ ਦਾ ਸੈਂਸ ਕਿ ਕਿਤੇ ਨਾ ਕਿਤੇ ਤਿਆਰੀ ਉਨੀ ਲੈਵਲ ਦੀ ਨਹੀਂ ਸੀਗੀ, ਕਿਤੇ ਨਾ ਕਿਤੇ ਕੈਂਡੀਡੇਟਸ ਉਸ ਲੈਵਲ ਤੇ ਨਹੀਂ ਸੀਗੇ।
ਸੋ ਮੇ ਬੀ ਥੋੜਾ ਜਿਹਾ ਹੋਰ ਅਗਲੀ ਵਾਰ ਤਿਆਰੀ ਕਰਨ ਜੀ
ਸਰ ਥੈਂਕ ਯੂ ਵੈਰੀ ਮਚ
ਥੈਂਕ ਯੂ ਔਰ ਤੁਹਾਨੂੰ ਅਸੀਂ ਬੜਾ ਮਿਸ ਕੀਤਾ ਹੋਪਫੁਲੀ ਅਗਲੇ ਪ੍ਰੋਗਰਾਮ ਦੇ ਵਿੱਚ ਜਲਦੀ ਅੱਜ ਜਾਂ ਕੱਲ੍ਹ ਦੇ ਵਿੱਚ ਜਦੋਂ ਵੀ ਤੁਹਾਨੂੰ ਨਜ਼ਰ ਦੇਗਾ ਵਿਲ ਸੀ ਯੂ ਇਨ ਦਾ ਸਟੂਡੀਓ ਸਰ
ਡੈਫੀਨੇਟਲੀ ਸਰ ਥੈਂਕ ਯੂ ਵੈਰੀ ਮਚ ਫੋਰ ਯੂਰ ਟਾਈਮ
ਥੈਂਕ ਯੂ ਨੈਕਸਟ ਕਾਲ ਗੁਰਮੇਲ ਜੀ ਲੇਕਿਨ ਗੁਰਮੇਲ ਜੀ ਤੁਸੀਂ ਹੋਲਡ ਕਰ ਲੈਣਾ ਮੈਨੂੰ ਇਸ਼ਾਰਾ ਹੈ ਕਿ ਨਵਦੀਪ ਬੱਗਾ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ ਮੈਂ ਜ਼ਰਾ ਉਹਨਾਂ ਨੂੰ ਵੀ ਨਾਲ ਲੈ ਲਵਾਂ ਨਵਦੀਪ ਬੱਗਾ ਜੀ ਸਤਿ ਸ਼੍ਰੀ ਅਕਾਲ ਵੈਲਕਮ ਸਰ ਕੀ ਹਾਲ ਹੈ ਜੀ ਠੀਕ ਹੈ ਜੀ
ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਵੈਰੀ ਗੁੱਡ ਸਰ ਤੁਸੀਂ ਸੁਣਾਓ ਸਰ ਠੀਕ ਹੈ ਜੀ
ਬਹੁਤ ਵਧੀਆ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗਾ ਕਿ ਨਵਦੀਪ ਬੱਗਾ ਸਾਹਿਬ ਸਾਡੇ ਸਪਾਂਸਰ ਨੇ ਮੇਨ ਔਰ ਸਾਡੀ ਜਿਹੜੀ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਇਲੈਕਸ਼ਨ ਨਾਈਟ ਦੀ ਕਵਰੇਜ ਨੇ ਉਹਦੇ ਵੀ ਵਨ ਆਫ ਦਾ ਮੇਨ ਸਪਾਂਸਰ ਨਵਦੀਪ ਬੱਗਾ ਸਾਹਿਬ ਸੋ ਨਵਦੀਪ ਬੱਗਾ ਜੀ ਤੁਹਾਡਾ ਕੱਲ ਦਰਸ਼ਨ ਦੇਣ ਦਾ ਨਾਲ ਅਸੀਂ ਡਿਨਰ ਕੀਤਾ ਔਰ ਸਟੂਡੀਓ ਤੁਸੀਂ ਆਏ ਪੈਨਲ ਚ ਬੈਠੇ ਔਰ ਸਪਾਂਸਰ ਵੀ ਤੁਸੀਂ ਕਰਦੇ ਹੋ ਸੋ ਇਹਦੇ ਲਈ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ
ਥੈਂਕ ਯੂ ਜਿੱਦੂ ਜੀ ਬਹੁਤ ਵਧੀਆ ਲੱਗਾ ਦੇਖੋ ਸਾਰੇ ਆਪਾਂ ਇਕੱਠੇ ਹੋਏ ਔਰ ਬਹੁਤ ਸਾਰੇ ਇਨਸਾਨ ਬਹੁਤ ਵਧੀਆ ਵਧੀਆ ਪਰਸਨੈਲਿਟੀ ਮਿਲੇ ਸਾਨੂੰ ਹਾਂਜੀ ਤੇ ਉਸ ਤੋਂ ਬਾਅਦ ਸਰ ਜੀ ਹੋਰ ਮੈਂ ਕਹਿਣਾ ਚਾਹੁੰਗਾ ਦੇਖੋ ਮੇਰੇ ਕਾਫੀ ਇੱਥੇ ਸਰਕਲ ਚ ਗੱਲ ਹੋਈ ਹੈ ਕਿ ਜਿਹੜਾ ਆਪਣੀ ਆਪਾਂ ਟੈਲੀਕਾਸਟ ਕੀਤਾ ਨਾ ਜਿਹੜਾ ਜੋ ਟ੍ਰਾਂਸਮਿਸ਼ਨ ਬਹੁਤ ਸਰ ਜੀ ਕਮਾਲ ਹੀ ਹੋ ਗਈ ਮਤਲਬ ਜਿੱਦਾਂ ਮੇਨ ਸਟ੍ਰੀਮ ਦੇ ਵੀ ਕਈ ਜਿਹੜੇ ਛੱਡ ਕੇ ਨਾ ਉਹ ਇੱਧਰ ਸੁਣਦੇ ਸੀ ਤੁਹਾਡਾ ਵਾਈ ਮੀਡੀਆ ਦਾ ਹਨਾ ਸਰ ਜੀ ਬਹੁਤ ਵਧੀਆ ਲੱਗਾ ਔਰ ਰੀਲੀ ਐਪਰੀਸ਼ੀਏਟ ਹੈ
ਥੈਂਕ ਯੂ ਨਵਦੀਪ ਬੱਗਾ ਸਾਹਿਬ ਤੁਹਾਡੇ ਭਰਾਵਾਂ ਦੀ ਸਪੋਰਟ ਹੈ ਸੋ ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਰੀਅਲ ਸਟੇਟ ਦੇ ਬਾਰੇ ਜਾਣਕਾਰੀ ਦਿਓ ਮੈਂ ਦੱਸਾਂ ਕਿ ਜਦੋਂ ਰੀਅਲ ਸਟੇਟ ਦੀ ਗੱਲ ਆਏ ਇਹਨਾਂ ਦੇ ਪ੍ਰੋਜੈਕਟ ਤੁਸੀਂ ਧਿਆਨ ਨਾਲ ਸੁਣਿਆ ਕਰੋ ਇਹਨਾਂ ਕੋਲ ਸਾਰੇ ਹੀ ਜੀ ਟੀ ਏ ਏਰੀਆ ਦੇ ਬਹੁਤ ਵਧੀਆ ਪ੍ਰੋਜੈਕਟ ਹੁੰਦੇ ਨੇ ਇੱਕ ਦੋ ਪ੍ਰੋਜੈਕਟ ਤੇ ਜਦੋਂ ਆਉਂਦੇ ਨੇ ਔਰ ਨੀਅਰ ਤਾਂ ਇੱਕ ਜਾਂ ਦੋ ਪ੍ਰੋਜੈਕਟ ਅਨਾਊਂਸ ਕਰਦੇ ਨੇ ਪਰ ਉਸ ਤੋਂ ਇਲਾਵਾ ਵੀ ਜਿਹੜੇ ਪ੍ਰੋਜੈਕਟਸ ਬਾਰੇ ਜਾਣਕਾਰੀ ਲੈਣੀ ਹੈ ਤੁਸੀਂ ਤਾਂ ਤੁਸੀਂ ਨਵਦੀਪ ਬੱਗਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਨਵਦੀਪ ਬੱਗਾ ਜੀ ਅੱਜ ਪਹਿਲਾਂ ਫੋਨ ਨੰਬਰ ਦਿਓ ਔਰ ਫਿਰ ਆਪਣੇ ਕੋਲ ਪ੍ਰੋਜੈਕਟਸ ਵਗੈਰਾ ਅਨਾਊਂਸ ਕਰੋ ਜੀ
ਹਾਂਜੀ ਸਰ ਜੀ 6477703958 ਹਾਂਜੀ ਸਰ ਜੀ ਮੈਂ ਕਹਿੰਦਾ ਜਿਹੜੇ ਫਸਟ ਟਾਈਮ ਬਾਇਰਾਂ ਵਾਲੀ ਸਪੈਸ਼ਲ ਡੀਲ ਹੈ ਔਰ ਬਹੁਤ ਹੀ ਉਹਨਾਂ ਲਈ ਫਾਇਦੇਮੰਦ ਹੋ ਸਕਦੀ ਹੈ ਇਹ ਸਰ ਜੀ ਚਾਰ ਸ਼ਹਿਰਾਂ ਦੇ ਵਿੱਚ ਹੈ ਸਟੈਟਫਰਡ ਕਿਚਨਰ ਕੈਂਬਰਿਜ ਔਰ ਗਲਫ ਦੇ ਵਿੱਚ ਇਹਨਾਂ ਚਾਰ ਹੀ ਸਿਟੀ ਦੇ ਵਿੱਚ ਜਿਹੜੇ ਵੀ ਸਾਡੇ ਫਸਟ ਟਾਈਮ ਬਾਇਰ ਘਰ ਲੈਣਾ ਚਾਹੁੰਦੇ ਆ ਸਾਢੇ ਪੰਜ ਜਿਹਦੀ ਪ੍ਰਾਈਸ ਹੈ ਜੀ 5.5 ਲੱਖ ਔਰ ਉਹਦੇ ਅਰਾਊਂਡ ਔਰ ਕਲੋਜਿੰਗ ਸਰ ਜੀ ਹੋਏਗੀ ਉਹ 2026 ਵਿੱਚ ਹੈ ਔਰ ਸਰ ਜੀ ਸਭ ਤੋਂ ਵਧੀਆ ਗੱਲ ਇਹਦੇ ਵਿੱਚ ਇਹ ਹੈ ਕਿ ਡਿਪੋਜ਼ਿਟ ਸਟਰਕਚਰ ਦੀ ਪ੍ਰੋਬਲਮ ਹੁੰਦੀ ਹੈ ਫਸਟ ਟਾਈਮ ਬਾਇਰ ਕਈ ਵਾਰ ਇਸ ਨਾਲ ਆ ਜਾਂਦੀ ਹੈ ਉਹਨਾਂ ਕੋਲ ਡਿਪੋਜ਼ਿਟ ਨਹੀਂ ਹੁੰਦਾ ਇਹਦੇ ਸਿਰਫ 5% ਡਿਪੋਜ਼ਿਟ ਹੈ ਉਹਦੇ ਕੋਲ ਉਹਨਾਂ ਕੋਲ ਆਪਸ਼ਨ ਹੋਣਗੇ ਜਾਂ 5% ਡਿਪੋਜ਼ਿਟ ਕਰ ਦੇਣ ਜਾਂ ਫਿਰ ਉਹ ਮੰਥਲੀ ਕਲੋਜ਼ਿੰਗ ਤੱਕ ਮੰਥਲੀ ਉਹਨਾਂ ਨੂੰ ਇੱਕ ਦਾ ਇੰਸਟਾਲਮੈਂਟ ਬਣ ਜਾਏਗੀ ਉਹਦੇ ਨਾਲ ਉਹ ਪੇ ਹੌਲੀ ਹੌਲੀ ਦਾ ਐਵਰੀ ਮੰਥ ਪੇ ਕਰਕੇ ਵੀ ਉਹ ਘਰ ਬੁੱਕ ਕਰਾ ਸਕਦੇ ਆ ਸੋ ਇਹ ਬਹੁਤ ਵਧੀਆ ਇਨ ਟਰਮਸ ਆਫ ਪ੍ਰਾਈਸ ਔਰ ਡਿਪੋਜ਼ਿਟ ਸਟਰਕਚਰ ਔਰ ਉਹਨਾਂ ਦੀ ਆਪਣੇ ਮੰਥ ਸਮੇਂ ਦੇ ਚਾਰੋ ਸ਼ਹਿਰ ਇਹਨਾਂ ਚੋਂ ਕੋਈ ਵੀ ਕਿਤੇ ਵੀ ਉਹ ਪ੍ਰੋਪਰਟੀ ਬੁੱਕ ਕਰਾ ਸਕਦੇ ਆ ਸੋ ਇਹਦੇ ਲਈ ਉਹ ਮੈਨੂੰ ਕਾਲ ਕਰ ਸਕਦੇ 6477703958
ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਨਵਦੀਪ ਬੱਗਾ ਸਾਹਿਬ ਔਰ ਤੁਹਾਡੇ ਨਾਲ ਗੱਲਬਾਤ ਜਿਹੜੀ ਜਾਰੀ ਰਹੇਗੀ ਕੋਈ ਹੋਰ ਇਨਫਾਰਮੇਸ਼ਨ ਰੀਅਲ ਸਟੇਟ ਦੇ ਬਾਰੇ ਜੇ ਤੁਸੀਂ ਦੇਣਾ ਚਾਹੋ ਤੇ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਔਰ ਤੁਹਾਡੇ ਨਾਲ ਹੁਣ ਅਸੀਂ ਚੈਨਲ ਵਾਈ ਦੇ ਉੱਤੇ ਡਿਟੇਲ ਸੈਗਮੈਂਟ ਜਿਹੜੇ ਜਿਸ ਤਰ੍ਹਾਂ ਕੱਲ ਤਾਂ ਪੋਲੀਟੀਕਲ ਗੱਲਬਾਤ ਜ਼ਿਆਦਾ ਹੋਈ ਹੈ ਪਰ ਚੈਨਲ ਵਾਈ ਦੇ ਉੱਤੇ ਡਿਟੇਲ ਸੈਗਮੈਂਟ ਜਿਹੜੇ ਅਸੀਂ ਚਾਹੁੰਦੇ ਹਾਂ ਤੁਹਾਡੇ ਨਾਲ ਰੀਅਲ ਸਟੇਟ ਦੇ ਬਾਰੇ ਬੜੀ ਡਿਟੇਲ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਰ ਠੀਕ ਹੈ ਜੀ
ਜ਼ਰੂਰ ਸਰ ਥੈਂਕ ਯੂ ਸੋ ਮਚ ਤੇ ਵਾਂਸ ਅਗੇਨ ਰੀਲੀ ਐਪਰੀਸ਼ੀਏਟ ਸਰ ਤੁਹਾਡਾ ਬਹੁਤ ਵਧੀਆ ਕਾਫੀ ਮੇਰੀ ਅੱਜ ਗੱਲ ਹੋਈ ਕਾਫੀ ਹੈ ਨਾ ਸਾਰਿਆਂ ਨੇ ਸਰ ਜੀ ਬਹੁਤ ਲਾਈਕ ਕੀਤਾ ਤੁਹਾਡਾ ਜਿਹੜੀ ਟੈਲੀਕਾਸਟ ਕਰ
ਥੈਂਕ ਯੂ ਸਰ ਤੁਸੀਂ ਸਾਰੇ ਜਣੇ ਆਏ ਔਰ ਬਿਲਕੁਲ ਮਹਿਮਾਨ ਵੀ ਹੈਡ ਅਰਾਊਂਡ 30 ਦੇ ਆਸ ਪਾਸ ਗੈਸਟ ਸੀਗੇ ਬਾਕੀ ਹੋਰ ਮੈਂਬਰਸ ਵੀ ਆਏ ਹੋਏ ਸੀਗੇ ਜਿਹੜੇ ਕਿ ਪੈਨਲ ਦੇ ਉੱਤੇ ਤਾਂ ਨਹੀਂ ਆਏ ਬਟ ਵੈਸੇ ਉੱਥੇ ਆਏ ਹੋਏ ਸੀਗੇ ਬਹੁਤ ਸਾਰੇ ਮੈਂਬਰਸ ਅਸੀਂ ਬਾਕੀ ਸਾਡੀ ਵਾਈ ਮੀਡੀਆ ਦੀ ਟੀਮ ਤੇ ਉੱਪਰ ਕੱਲ ਉੱਥੇ ਸਰ ਦੇਖੋ 50-60 ਬੰਦੇ ਸੀ ਆਪਾਂ ਰੌਣਕ ਲੱਗੀ ਸੀ ਬਾਹਰ ਟੈਂਟ ਲਗਾਇਆ ਸੀਗਾ ਸ਼ਾਮ ਤੋਂ ਹੀ ਸਨੈਕਸ ਫਿਰ ਖਾਣਾ ਤੁਸੀਂ ਸਾਰੇ ਆਏ ਆ ਤਾਂ ਹੀ ਰੌਣਕ ਲੱਗਦੀ ਹੈ ਸੋ ਔਰ ਨਵਦੀਪ ਬੱਗਾ ਸਾਹਿਬ ਤੁਸੀਂ ਉਹ ਕਹਿੰਦੇ ਨੇ ਕਿ ਨਾਲ ਤੁਸੀਂ ਸਪੋਂਸਰਸ਼ਿਪ ਵੀ ਕਰਦੇ ਹੋ ਪਿਆਰ ਤੇ ਕਰਦੇ ਹੀ ਕਰਦੇ ਹੋ ਨਾਲ ਤੁਸੀਂ ਸਪੋਂਸਰ ਵੀ ਕਰਦੇ ਹੋ ਇਹ ਸਭ ਤੁਸੀਂ ਜਿਹੜਾ ਪਿਆਰ ਦਿੰਦੇ ਹੋ ਇਹਦਾ ਸ਼ੁਕਰੀਆ ਔਰ ਮੈਂ ਵੀ ਬੇਨਤੀ ਕਰਾਂਗਾ ਰੀਅਲ ਸਟੇਟ ਦੀ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਨਵਦੀਪ ਬੱਗਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਔਰ ਤੁਹਾਨੂੰ ਬਿਲਕੁਲ ਫਿਰ ਡੀਲ ਕਰਨਗੇ ਨੰਬਰ ਜ਼ਰੂਰ ਆਪਣਾ ਅਨਾਊਂਸ ਕਰੋ ਸਰ ਇੱਕ ਵਾਰ ਫਿਰ
ਜੀ ਸਰ ਥੈਂਕ ਯੂ ਸੋ ਮਚ ਜੀ 6477703958
ਥੈਂਕ ਯੂ ਸੋ ਮਚ ਸਰ ਔਰ ਤੁਹਾਡਾ ਗੱਲ ਜਾਰੀ ਰਹੇਗੀ ਥੈਂਕ ਯੂ ਜੀ ਅਗਲੀ ਕਾਲ ਲਵਾਦੇ ਹਾਂ ਜੀ ਹਾਂਜੀ ਗੁਰਮੇਲ ਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਹਾਂਜੀ ਸਰ ਗੁੱਡ ਮਾਰਨਿੰਗ ਜੀ
ਅੱਛਾ ਜਦਵੀਰ ਜੀ ਆਪਣਾ ਡੈਮੋਕ੍ਰੇਸੀ ਦਾ ਮਹਾਕੁੰਭ ਦੇਖਿਆ ਸਰ ਬਹੁਤ ਆਨੰਦ ਆਇਆ ਦੇਖ ਕੇ ਤੇ ਸਰ ਉਹਦੇ ਵਿੱਚ ਮਤਲਬ ਕੋਈ ਮੈਟਰ ਨਹੀਂ ਕਰਦਾ ਵੀ ਕਿਹਨੇ ਕਿਹਨੂੰ ਵੋਟ ਪਾਈ ਆ, ਜਿਹਨੇ ਵੀ ਇਹਦੇ ਚ ਭਾਗ ਲਿੱਤਾ ਸਰ ਹਰ ਇੱਕ ਨੂੰ ਵਧਾਈ। ਤੇ ਸਰ ਜੋਧਵੀਰ ਜੀ ਆਪਣਾ ਜਿਵੇਂ ਮੈਂ ਬ੍ਰੈਂਪਟਨ ਈਸਟ ਚ ਰਹਿਣਾ, ਆਪਣੇ ਈਸਟ ਦੇ ਵਿੱਚ ਕਿੰਨਾ ਫਰਕ ਸੀਗਾ ਦੋਨੇ ਕੈਂਡੀਡੇਟ ਦੇ ਵਿੱਚ?
ਬ੍ਰੈਂਪਟਨ ਈਸਟ ਦੇ ਵਿੱਚ ਸਰ ਮੈਂ ਹੁਣੇ ਚੈੱਕ ਕਰਕੇ ਦੱਸ ਦਿੰਦਾ, ਬਹੁਤ ਜ਼ਿਆਦਾ ਫਰਕ ਨਹੀਂ ਸੀਗਾ, ਪਰ ਮੈਂ ਚੈੱਕ ਕਰਕੇ ਹੁਣੇ ਤੁਹਾਨੂੰ ਦੱਸ ਦਿੰਦਾ। ਸਰ ਮਨਿੰਦਰ ਸਿੱਧੂ ਹੋਣਾ ਨੇ ਜਿੱਤ ਹਾਸਲ ਕੀਤੀ ਆ, ਬੋਬ ਦੁਸਾਂਝ ਉੱਥੋਂ ਲੂਜ਼ ਕਰ ਗਏ ਨੇ, ਬਹੁਤ ਜ਼ਿਆਦਾ ਫਰਕ ਉੱਥੇ ਨਹੀਂ ਸੀਗਾ ਜੀ।
ਅੱਛਾ ਜਦਵੀਰ ਜੀ ਇੱਕ ਮਿਲਟਨ ਦਾ ਦੱਸਿਓ ਜ਼ਰੂਰ।
ਮਿਲਟਨ ਦੇ ਵਿੱਚ ਤੇ ਉਹ ਜਿੱਤ ਗਏ ਨੇ ਜੀ ਆਪਣੇ ਪਰਮਗਿੱਲ ਸਾਹਿਬ ਰਾਤ, ਮਿਲਟਨ ਦੇ ਵਿੱਚ ਸਰ ਆਪਣੇ ਪਰਮਗਿੱਲ ਸਾਹਿਬ ਜਿਹੜੇ ਨੇ ਉਹ ਜਿੱਤ ਗਏ ਨੇ ਰਾਤ ਥੋੜੀ ਦੇਰ ਲਈ, ਕਿਤੇ ਇੱਕ ਅੱਧਾ ਟਾਈਮ ਕਿਤੇ ਮਾੜਾ ਮੋਟਾ ਪਿੱਛੇ ਚੱਲੇ ਹੋਣਗੇ ਤੇ ਠੀਕ ਹੋਣਗੇ, ਨਹੀਂ ਤਾਂ ਓਵਰਆਲ ਜਿਹੜੇ ਨੇ ਜੀ ਉਹ ਉਹਦੇ ਵਿੱਚ ਜਿਹੜੇ ਨੇ ਜੀ ਉਹ ਜਿੱਤ ਗਏ ਨੇ ਜੀ ਪਰਮਗਿੱਲ
ਸਾਹਿਬ।
ਬ੍ਰੈਂਪਟਨ ਈਸਟ ਦੇ ਵਿੱਚ ਜਿਹੜੇ ਐਗਜੈਕਟ ਨੰਬਰ ਮੈਂ ਤੁਹਾਨੂੰ ਦੱਸ ਦਾਂਗਾ ਅੱਗੇ ਚੱਲ ਕੇ, ਪਰ ਮੋਟੇ ਤੌਰ ਤੇ ਜਿਹੜਾ ਫਰਕ ਹੈ ਉਹ ਤੁਸੀਂ ਇਹ ਲਗਾ ਕੇ ਚੱਲੋਗੇ ਤਕਰੀਬਨ 17-18 ਵੋਟਾਂ ਦਾ ਫਰਕ ਹੈਗਾ ਜੀ ਉਹਦੇ ਵਿੱਚ। ਉਹ 23,000 ਲਾ ਗਿਆ ਜੀ ਨੰਬਰ, ਟੀਮ ਨੇ ਮੈਨੂੰ ਫਾਰਵਰਡ ਕਰ ਦਿੱਤਾ। ਐਗਜੈਕਟ ਜਿਹੜਾ ਫਰਕ ਹੈ ਜੀ ਉਹ ਲੈ ਲਓ ਹੁਣ ਤੁਸੀਂ 23,350 ਵੋਟਾਂ ਜਿਹੜੀਆਂ ਹੈਗੀਆਂ ਉਹ ਪਈਆਂ ਮਨਿੰਦਰ ਸਿੱਧੂ ਸਾਹਿਬ ਨੂੰ, ਔਰ 21,533। ਸੋ ਇਹ ਫਰਕ ਰਿਹਾ ਜੀ 21,533 ਬੋਬ ਦੁਸਾਂਝ ਹੋਣਾ ਨੂੰ ਜੀ ਸਰ।
ਅੱਛਾ ਜਦਵੀਰ ਜੀ, ਔਰ ਜਿਹੜਾ ਹੁਣ ਆਪਣੇ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਸਿਨੈਰੀਓ ਚੱਲ ਰਿਹਾ
ਜੀ,
ਜੇ ਤੁਸੀਂ ਕੀ ਸਮਝਦੇ ਹੋ ਵੀ ਮਤਲਬ ਇਹ ਇੰਡੀਆ ਜੇ ਕੋਈ ਐਕਸ਼ਨ ਕਰਦਾ ਤੇ ਪਾਕਿਸਤਾਨ ਉਹਦਾ ਮਤਲਬ ਦੁਬਾਰਾ ਉਹ ਰਿਐਕਸ਼ਨ ਦਿੰਦਾ ਹੈ ਨਾ ਐਕਸ਼ਨ ਦਾ, ਤੇ ਤੁਸੀਂ ਕੀ ਸਮਝਦੇ ਹੋ ਵੀ ਆਪਣਾ ਕਿੰਨੇ ਪਰਸੈਂਟ ਚਾਂਸ ਹੈਗੇ ਆ ਵੀ, ਕਿਉਂਕਿ ਇਹਨਾਂ ਦਾ ਆਪਾਂ ਨੂੰ ਪਤਾ ਹੀ ਆ ਵੀ ਇੰਡੀਆ ਨੇ ਕੋਈ ਨਾ ਕੋਈ ਐਕਸ਼ਨ ਤਾਂ ਕਰਨਾ ਹੀ ਆ ਹਨਾ, ਤੇ ਮਤਲਬ ਤੁਹਾਨੂੰ ਕੀ ਲੱਗਦਾ ਕਿੰਨੇ ਪਰਸੈਂਟ ਲੜਾਈ ਲੱਗਣ ਦੇ ਚਾਂਸ ਆ ਜੀ?
ਲੜਾਈ ਲੱਗਣ ਦੇ ਜਿਹੜੇ ਚਾਂਸ ਨੇ ਉਹ ਮੈਂ ਸਮਝਦਾ ਕਿ ਮੈਂ 20% ਤੇ ਰੱਖਾਂਗਾ, 80% ਚਾਂਸ ਹੈ ਕਿ ਲੜਾਈ ਨਹੀਂ ਲੱਗੇਗੀ, ਔਰ ਮੇਰੇ ਖਿਆਲ ਨਾਲ ਸਮਝਦਾਰੀ ਵਰਤਣਗੇ ਸਾਰੇ ਲੀਡਰਸ ਉੱਥੇ। ਖਬਰ ਆ ਰਹੀ ਹੈ ਕਿ ਨਵਾਜ਼ ਸ਼ਰੀਫ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਰੀ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ ਜਾਏ, ਔਰ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੇ ਉੱਥੇ ਜਨਰਲ ਅਸੀਮ ਮੁਨੀਰ ਸਾਹਿਬ ਨੇ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਉਨ੍ਹਾਂ ਦਾ ਜ਼ਿਕਰ ਕਰ ਹੀ ਚੁੱਕਾ ਆ ਕਿ ਉਨ੍ਹਾਂ ਦੇ ਸਾਹਮਣੇ ਦਿੱਕਤ ਇਹ ਆ ਕਿ ਇਮਰਾਨ ਖਾਨ ਸਾਹਿਬ ਨੂੰ ਉਨ੍ਹਾਂ ਦੇਖੋ, ਬਾਕੀ ਸਾਰੇ ਤਾਂ ਉਨ੍ਹਾਂ ਨੇ ਆਪਣੇ ਦੁਸ਼ਮਣ ਟਿਕਾਣੇ ਲਗਾ ਦਿੱਤੇ, ਕਿਉਂਕਿ 8-9 ਮਹੀਨੇ ਇਹ ਦੇਖ ਜਿੱਦਾਂ ਹੀ ਇਨ੍ਹਾਂ ਨੂੰ ISI ਹੈੱਡ ਬਣਾਇਆ ਗਿਆ ਸੀਗਾ ਤੇ 8-9 ਮਹੀਨੇ ਬਾਅਦ ਇਨ੍ਹਾਂ ਨੂੰ ਹਟਾ ਦਿੱਤਾ ਗਿਆ, ਠੀਕ ਹੈ, ਇਮਰਾਨ ਖਾਨ ਸਾਹਿਬ ਦੁਆਰਾ, ਔਰ ਜਨਰਲ ਫੈਜ਼ ਅਮੀਰ ਨੂੰ ਲਗਾ ਦਿੱਤਾ ਗਿਆ। ਸੋ ਜਨਰਲ ਫੈਜ਼ ਅਮੀਰ ਨੂੰ ਟਿਕਾਣੇ ਲਗਾ ਦਿੱਤਾ, ਉਹ ਜੇਲ੍ਹ ਚ ਕਰ ਦਿੱਤਾ, ਜੋ ਕਰਨਾ ਕਰ ਦਿੱਤਾ, ਉਹਦਾ ਹਿਸਾਬ ਕਿਤਾਬ ਲੱਗ ਗਿਆ, ਉਹ ਤੇ ਹੁਣ ਦੁਬਾਰਾ ਉੱਠਣ ਨਹੀਂ ਦੇਣਾ ਇਨ੍ਹਾਂ ਨੇ ਅੱਗੇ। ਚਲੋ ਜੀ, ਹੁਣ ਰਹਿ ਗਏ ਇੱਕ ਇਮਰਾਨ ਖਾਨ ਸਾਹਿਬ ਤੇ ਇਮਰਾਨ ਖਾਨ ਸਾਹਿਬ ਨੂੰ ਹੁਣ ਇਨ੍ਹਾਂ ਨੂੰ ਪਹਿਲਾਂ ਜੇਲ੍ਹ ਚ ਸੀਗੇ, ਇਨ੍ਹਾਂ ਨੂੰ ਸੀਗਾ ਵੀ 2-4 ਮਹੀਨੇ ਜੇਲ੍ਹ ਚ ਰਹਿ ਕੇ ਉਹ ਹੱਥ ਜੋੜਨਗੇ, ਇਨ੍ਹਾਂ ਦੇ ਪੈਰੀ ਪੈ ਜਾਣਗੇ, ਮਿੰਨਤਾਂ ਕਰਨਗੇ, ਪਰ ਇਮਰਾਨ ਖਾਨ ਸਾਹਿਬ ਨੇ ਕੋਈ ਐਸੀ ਗੱਲ ਨਹੀਂ ਕੀਤੀ ਜਿਹਦੀ ਵਜ੍ਹਾ ਨਾਲ ਇਨ੍ਹਾਂ ਦਾ ਅਗਲਾ ਹਥਿਆਰ ਸੀਗਾ ਵੀ ਉਹ ਉਨ੍ਹਾਂ ਦੇ ਉੱਤੇ ਐਸੇ ਕੇਸਿਸ ਪਾਓ, ਐਸੀ ਉਨ੍ਹਾਂ ਦੀ ਬੇਇੱਜ਼ਤੀ ਕਰੋ ਚੈਨਲਸ ਤੇ ਲਿਆ ਕੇ, ਉਨ੍ਹਾਂ ਦੀ ਜਿਹੜੀ ਵਾਈਫ ਆ ਉਨ੍ਹਾਂ ਦੇ ਫਾਰਮਰ ਹਸਬੈਂਡ ਨੂੰ ਲਿਆ ਕੇ ਚੈਨਲਸ ਤੇ ਬੇਇੱਜ਼ਤੀ ਕਰੋ, ਉਹ ਵੀ ਉਨ੍ਹਾਂ ਦਾ ਹਥਿਆਰ ਨਹੀਂ ਚੱਲਿਆ। ਅਗਲੀ ਕੋਸ਼ਿਸ਼ ਸੀਗੀ ਕਿ ਇਨ੍ਹਾਂ ਦੇ ਨਾਲ ਡੀਲ ਬਣਾ ਲਈ ਜਾਏ ਤੇ ਇਮਰਾਨ ਖਾਨ ਸਾਹਿਬ ਨੇ ਡੀਲ ਵੀ ਕੋਈ ਨਹੀਂ ਬਣਾਈ ਇਨ੍ਹਾਂ ਨਾਲ। ਸੋ ਇਨ੍ਹਾਂ ਨੂੰ ਹੁਣ ਇਹ ਡਰ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਅੰਦਰ ਰਹਿ ਕੇ ਨਹੀਂ ਡੀਲ ਬਣਾ ਰਿਹਾ, ਜੇ ਉਹ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਇਨ੍ਹਾਂ ਦਾ ਹਾਲਤ ਕੀ ਕਰੇਗਾ ਉਹ? ਉਹ ਜਨਰਲ ਅਸੀਮ ਮੁਨੀਰ ਹੋਣਾ ਨੇ ਮੈਂ ਜਿਸ ਤਰ੍ਹਾਂ ਦੱਸਿਆ, ਬਾਕੀ ਦੇ ਸਾਰੇ ਬੰਦੇ ਇਨ੍ਹਾਂ ਨੇ ਟਿਕਾਣੇ ਲਗਾ ਦਿੱਤੇ, ਬਟ ਉਨ੍ਹਾਂ ਨੂੰ ਹੁਣ ਕੁਛ ਇਨ੍ਹਾਂ ਤੋਂ ਜਨਰਲ ਅਸੀਮ ਮੁਨੀਰ ਨੂੰ ਸਮਝ ਨਹੀਂ ਆ ਰਿਹਾ। ਔਰ ਪ੍ਰੋਬਲਮ ਇੱਕ ਹੋਰ ਬੜੀ ਵੱਡੀ ਹੈ, ਇਹ ਬੰਦਿਆਂ ਦੇ ਮੂੰਹ ਤੇ ਖੂਨ ਲੱਗਾ ਹੋਇਆ, ਨਾ ਸਿਰਫ ਇਹ ਬੇਗੁਨਾਹ, ਇਨ੍ਹਾਂ ਨੂੰ ਕਿਸੇ ਦੀ ਫਿਕਰ ਨਹੀਂ ਹੈ। ਤੁਸੀਂ ਕਹਿ ਦੋ ਵੀ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨ ਦੇ ਫੌਜੀਆਂ ਦੀ ਫਿਕਰ ਹੈ, ਬਿਲਕੁਲ ਨਹੀਂ ਹੈ। ਹੀ ਕੈਨ ਯੂਜ਼ ਪਾਕਿਸਤਾਨ ਆਰਮੀ ਆਫ ਯੂ ਨੋ ਲਾਈਕ ਫੋਡਰ, ਮਰਨਾ ਠੀਕ ਹੈ ਜੀ ਜਾਓ ਮਰਨ ਲਈ ਉਹਨਾਂ ਨੇ ਛੱਡ ਦੇਣਾ ਇਹਨਾਂ ਨੂੰ। ਉਹ ਕਿੰਨੇ ਫੌਜੀ ਸ਼ਹੀਦ ਹੋ ਰਹੇ ਨੇ ਤੁਸੀਂ ਦੇਖ ਨਹੀਂ ਰਹੇ? ਪਾਕਿਸਤਾਨ ਆਰਮੀ ਦੇ ਕਿੰਨੇ ਫੌਜੀ ਸ਼ਹੀਦ ਹੋ ਰਹੇ ਨੇ? ਉਹ ਕਦੇ KP ਚ ਹੋ ਗਿਆ ਜੀ, ਕੁਛ ਆ ਬਲੋਚਿਸਤਾਨ ਚ ਹੋ ਗਿਆ ਜੀ, ਉਹ ਸਵਾਦ ਚ ਹੋ ਗਿਆ ਜੀ, ਇਹਨਾਂ ਨੂੰ ਕੋਈ ਫਰਕ ਥੋੜੀ ਹੈ। ਕੱਲ ਨੂੰ ਅਮਰੀਕਾ ਇਹਨਾਂ ਨੂੰ ਕਹਿ ਦੇ ਕਿ ਜੀ ਤੁਹਾਡੇ ਚਾਰ ਜਿਹੜੇ ਉੱਪਰ ਦੇ ਬੰਦੇ ਜਿਹੜੇ ਤੁਸੀਂ ਪੈਸੇ ਪਹਿਲਾਂ ਵੀ ਬਣਾਉਂਦੇ ਰਹੋ, ਹੁਣ ਵੀ ਬਣਾਉਂਦੇ ਆ, ਠੀਕ ਹੈ ਨੀ, ਉਹਦੇ ਲਈ ਤੁਸੀਂ ਉਹ ਤਾਲਿਬਾਨ ਦਾ ਬੰਦਾ ਜਾ ਕੇ ਉਹਨੂੰ ਲੜੋ, ਇਹਨਾਂ ਨੇ ਭੇਜ ਦੇਣੇ ਉੱਥੇ ਫੌਜੀ, ਇਹਨਾਂ ਨੇ ਭੇਜ ਦੇਣੇ, ਜਾਓ ਜੀ 50 ਫੌਜੀ ਉਹ ਫੜ ਕੇ ਲਿਆਓ ਬੰਦਾ, ਉਹ ਚਾਹੇ ਉਹਦੇ ਵਿੱਚ ਕੋਈ ਸ਼ਹੀਦ ਹੋਵੇ ਨਾ ਹੋਵੇ, ਇਹਨਾਂ ਨੂੰ ਉੱਪਰੋਂ ਚਾਰ ਪੈਸੇ ਮਿਲ ਜਾਣੇ ਆ, ਇਹ ਆਪਣੀ ਚਾਰ ਪੈਸੇ ਦੀ ਕਮਾਈ ਲਈ ਜਿਹਨੂੰ ਮਰਜ਼ੀ ਉੱਥੇ ਮਰਵਾ ਸਕਦੇ ਨੇ, ਜੋ ਮਰਜ਼ੀ ਕਰ ਸਕਦੇ, ਕੋਈ ਜਰਨਲਿਸਟ ਹੋ ਗਿਆ, ਕੋਈ ਇਮਰਾਨ ਖਾਨ ਸਾਹਿਬ ਹੋ ਗਏ। ਉਹ ਇੱਕ ਲੇਡੀ ਨਾ, ਉਹ ਖਤੀਜਾ, ਉਹਦੀ ਰਾਇਲ ਫੈਮਿਲੀ ਨੇ ਤਾਰੀਫ ਕੀਤੀ ਸੀ, ਉਹ ਦਾ ਫੈਸ਼ਨ ਡਿਜ਼ਾਇਨਰ, ਡੂਅਲ ਸਿਟੀਜ਼ਨਸ਼ਿਪ ਸੀਗੀ, ਉਹ ਹੁਣ ਵੀ ਹੈ ਪਾਕਿਸਤਾਨ ਤਰੀਕੇ ਇਨਸਾਫ਼ ਦੀ ਮੈਂਬਰ ਆ ਉਹ, ਆਈ ਥਿੰਕ ਉਹਨਾਂ ਨੂੰ ਸ਼ਾਇਦ ਟਿਕਟ ਟੁਕੜ ਵੀ ਦਿੱਤੀ ਸੀ ਕਿਤੋਂ। ਉਹ ਅਮਰੀਕਾ ਔਰ ਪਾਕਿਸਤਾਨ ਦੀ ਡੂਅਲ ਸਿਟੀਜ਼ਨਸ਼ਿਪ ਹੈ, she's a fashion designer. That lady's name is, I think, Khadija, if I'm not wrong. My name, pehla mainu yaad si, hun thoda ja main miss kar raha. But anyways, ohna nu royal family ne tareef kiti. Maryam Nawaz Sharif ji ne ohna di tareef kiti. Inni zabardast fashion designer hai. Ye bhai sahab ne ohna nu bhi oh May 7 de waqiye ch hun chalo pata nahi involve hoyi si kinni nahi hoyi si jadon ਤੁਸੀਂ ਇਹ ਦੇਖੋ ਨਾ ਵੀ ਉੱਥੇ ਲੋਕ ਇੰਨੇ ਪਰੇਸ਼ਾਨ ਨੇ ਇਹਨਾਂ ਦਾ ਜਿਹੜਾ GHQ ਹੈ ਜਨਰਲ ਹੈੱਡਕੁਆਰਟਰ ਆਰਮੀ ਦਾ ਉੱਥੇ ਜਾ ਕੇ ਧਾਵਾ ਬੋਲ ਦਿੱਤਾ ਲੋਕਾਂ ਨੇ ਆਮ ਲੋਕਾਂ ਨੇ ਧਾਵਾ ਬੋਲ ਦਿੱਤਾ ਕਦੇ ਸੁਣਿਆ ਤੁਸੀਂ ਵੀ ਜਨਰਲ ਹੈੱਡਕੁਆਰਟਰ ਆਰਮੀ ਦਾ ਜਨਰਲ GHQ ਹੋਵੇ ਕਿਉਂਕਿ ਉਹਨਾਂ ਨੇ ਕਿਹਾ ਯਾਰ ਜਿਹੜੇ ਤੁਸੀਂ ਅਫਸਰ ਲੋਕ ਹੋ ਇਹ ਤੁਸੀਂ ਸਾਨੂੰ ਤੰਗ ਕਰ ਰੱਖਿਆ ਔਰ ਹੁਣ ਵੀ ਇਮਰਾਨ ਖਾਨ ਸਾਹਿਬ ਨੇ ਦੇਖੋ ਇਹਨਾਂ ਦੇ ਹੱਥ ਨਹੀਂ ਹੋਣਾ ਉਹਨਾਂ ਨੇ ਉਹ ਜਦੋਂ ਆ ਗਏ ਉਹ ਆਪੇ ਹੀ ਉਹਨਾਂ ਨੇ ਸਾਰਾ ਹਾਲਾਂਕਿ ਮੈਂ ਖੁਦ ਇਮਰਾਨ ਖਾਨ ਸਾਹਿਬ ਦੇ ਵਿਜ਼ਨ ਨੂੰ ਕੁਐਸਚਨ ਕਰਦਾ ਅੱਜ ਵੀ ਕੁਐਸਚਨ ਕਰਦਾ ਅੱਜ ਵੀ ਬਟ ਉਹ ਬੰਦਾ ਐਟਲੀਸਟ ਦਲੇਰ ਹੈ ਇਮਾਨਦਾਰ ਹੈ ਉਹਨੂੰ ਕੋਈ ਫੇਮ ਦੀ ਲੋੜ ਨਹੀਂ ਉਹਨੂੰ ਕੋਈ ਪੈਸੇ ਦੀ ਜ਼ਰੂਰਤ ਨਹੀਂ ਹੈ ਜੀ ਗੁਰਮੇਲ ਜੀ
ਅੱਛਾ ਜਦਵੀਰ ਜੀ ਇੱਕ ਚੀਜ਼ ਪਲੀਜ਼ ਤੁਹਾਡਾ ਕੀ ਨਜ਼ਰੀਆ ਕਹਿੰਦਾ ਬਈ ਇਹਨਾਂ ਦਾ ਮੁੱਖ ਕਾਰਨ ਕੀ ਸੀਗੇ ਬਈ ਜਿਹਦੇ ਕਰਕੇ ਮਤਲਬ ਇਹ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੋਈ ਆ ਇਹਦੇ ਵਿੱਚ ਤੁਸੀਂ ਕੀ ਮੇਨ ਕਾਰਨ ਸਮਝਦੇ ਹੋ ਜਦਵੀਰ ਜੀ ਮੈਂ ਬੰਦ ਕਰਦਾ ਉਸ ਤੋਂ ਬਾਅਦ ਪਲੀਜ਼ ਇਹਦੇ ਬਾਰੇ ਥੋੜਾ ਦੱਸਿਓ ਡਿਟੇਲ ਦੇ ਵਿੱਚ ਓਕੇ ਜੀ ਥੈਂਕ ਯੂ
ਜੀ ਮੈਂ ਤਿੰਨ ਮੇਨ ਕਾਰਨ ਸਮਝਦਾ ਇੱਕ ਮੇਨ ਕਾਰਨ ਜਿਹੜਾ ਕਿ ਦੇ ਡਿਡਨਟ ਪਿਵਟ ਔਨ ਟਾਈਮ ਆਈ ਥਿੰਕ ਇਫ ਦੇ ਵੁੱਡ ਹੈਵ ਪਿਵਟਡ ਫਰੋਮ ਦ ਅਰਲੀਅਰ ਪੋਜੀਸ਼ਨ ਦੈਟ ਦੇ ਹੈਡ ਟੇਕਨ ਦੇ ਐਡਜਸਟਡ ਬਟ ਸ਼ਾਇਦ ਉਹ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਕਿਉਂਕਿ ਇਹ ਸੈਂਸ ਕਰ ਲੈਣਾ ਜ਼ਰੂਰੀ ਸੀਗਾ ਕਿ ਲੋਕਾਂ ਦਾ ਧਿਆਨ ਇਸ ਵੇਲੇ ਟਰੰਪ ਵੱਲ ਹੈ ਤੇ ਕਿਤੇ ਨਾ ਕਿਤੇ ਜਦੋਂ ਤੁਸੀਂ ਕਿਊਬੈਕ ਚ ਦੇਖ ਲਓ ਨਾ ਕਿਊਬੈਕ ਦੇ ਵਿੱਚ ਜਿਹੜੇ ਬੰਦੇ ਉੱਥੇ ਗੱਲ ਕਰਦੇ ਸੀਗੇ ਕਿ ਜੀ ਅਸੀਂ ਬਲਾਕ ਦੇ ਨਾਲ ਹੈ ਲੇਕਿਨ ਉਹ ਵੀ ਲਿਬਰਲ ਪਾਰਟੀ ਵੱਲ ਜਾਣ ਲੱਗ ਪਏ ਸੋ ਉੱਥੋਂ ਕਿਤੇ ਨਾ ਕਿਤੇ ਹੋਰ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ ਸੋ ਟਰੰਪ ਫੈਕਟਰ ਜਿਹੜਾ ਉਹ ਆਈਡੈਂਟੀਫਾਈ ਉਸ ਲੈਵਲ ਤੇ ਨਹੀਂ ਕਰ ਸਕੇ ਐਂਡ ਮਾਰਕ ਕਾਰਨੀ ਪੋਜੀਸ਼ਨ ਹਿਮਸੈਲਫ ਵੈਰੀ ਵੈਲ ਮਾਰਕ ਕਾਰਨੀ ਹੁਣਾਂ ਨੇ ਆਪਣੇ ਆਪ ਨੂੰ ਸੋਹਣਾ ਪੋਜੀਸ਼ਨ ਕਰ ਲਿਆ ਐਜ਼ ਅ ਪ੍ਰਾਈਮ ਮਿਨਿਸਟਰ ਐਜ਼ ਅ ਲਿਬਰਲ ਲੀਡਰ ਕਿ ਮੈਂ ਆਈ ਐਮ ਦਾ ਪਰਸਨ ਜਿਹੜਾ ਕਿ ਇਹਨਾਂ ਚੈਲੰਜਿੰਗ ਟਾਈਮਸ ਇਹਨਾਂ ਇਕਨੋਮਿਕ ਟਾਈਮਸ ਮੈਂ ਤੁਹਾਨੂੰ ਡੀਲ ਕਰ ਸਕਦਾ ਸੋ ਆਈ ਥਿੰਕ ਨੰਬਰ 1 ਕਾਰਨ ਇਹ ਹੈ ਨੰਬਰ 2 ਇਹ ਹੈ ਕਿ ਸਰ 42% ਲੈ ਕੇ ਵੀ ਕੋਈ ਹਾਰਦਾ ਹੈ 42% ਵੋਟ ਸ਼ੇਅਰ ਲੈ ਕੇ ਕੋਈ ਹਾਰਦਾ ਥੋੜੀ ਹੈ ਇਹਨੇ ਤਾਂ ਮੈਜੋਰਟੀ ਦੇ ਵੇਲੇ ਨਹੀਂ ਇੰਨੀ ਸਪੋਰਟ ਮਿਲੀ ਸਟੀਫਨ ਹਾਰਪਰ ਸਾਹਿਬ ਨੂੰ ਸੋ ਦੂਸਰਾ ਕਾਰਨ ਜਿਹੜਾ ਬਣਿਆ ਮੇਨ ਕਿ ਇਟ ਵਾਜ਼ ਅ ਟੋਟਲ ਕੋਲੈਪਸ ਆਫ ਆਲ ਅਦਰ ਪਾਰਟੀਜ਼ ਆਲ ਅਦਰ ਦੇ ਵਿੱਚ ਐਨਡੀਪੀ ਔਰ ਬਲਾਕ ਮੇਨਲੀ ਖਾਸ ਕਰ ਐਨਡੀਪੀ ਦਾ ਜਿਹੜਾ ਕੋਲੈਪਸ ਹੈ ਬਲਾਕ ਦਾ ਕੋਲੈਪਸ ਹੈ ਸੋ ਇਹ ਮੇਰੇ ਇੱਕ ਬਹੁਤ ਬੜਾ ਕਾਰਨ ਜਿਹੜਾ ਬਣਿਆ ਹੁਣ ਐਨਡੀਪੀ ਫਰਜ਼ ਕਰ ਲਓ 25 ਸੀਟਾਂ ਤੇ ਹੁੰਦੀ ਮੋਸਟ ਲਾਈਕਲੀ ਜਿਹੜੀਆਂ ਐਡੀਸ਼ਨਲ ਸੀਟਾਂ 18 ਵੀ ਲਾ ਕੇ ਚਲੋ 7 ਸੀਟਾਂ ਨੇ ਉਹਨਾਂ ਦੀਆਂ 18 ਸੀਟਾਂ ਵੀ ਜਿਹੜੀਆਂ ਉਹਨਾਂ ਦੀ ਐਡੀਸ਼ਨਲ ਹੋਣੀਆਂ ਸੀ 18 ਦੇ ਵਿੱਚੋਂ 15 ਸੀਟਾਂ ਉਹਨਾਂ ਨੇ ਲਿਬਰਲ ਦੀਆਂ ਲੈਣੀਆਂ ਸੀ ਜੇ ਬਾਕੀ ਸਾਰੀਆਂ ਨਹੀਂ ਵੀ ਲੈਂਦੇ 18 ਦੇ ਵਿੱਚੋਂ 15 ਲਿਬਰਲ ਦੀਆਂ ਲੈ ਜਾਣੇ ਸੀ ਤੋ ਇਹੀ ਤੁਸੀਂ 15 ਸੀਟਾਂ ਕੱਢ ਲਓ ਲਿਬਰਲ ਦੇ ਵਿੱਚੋਂ ਠੀਕ ਹੈ ਨੀ ਲਿਬਰਲ ਨੇ ਮੇਨਲੀ ਤਾਂ ਬਲਾਕ ਦੀਆਂ 7-8 ਸੀਟਾਂ ਉਹਨਾਂ ਦੀਆਂ ਲੈ ਗਏ 8-9 ਸੀਟਾਂ ਬਲਾਕ ਦੀਆਂ ਲੈ ਗਏ ਇਹਨਾਂ ਦੀਆਂ ਸੀਟਾਂ 18 ਲੈ ਗਏ ਤੁਸੀਂ ਗਿਣਤੀ ਕਰ ਲਓ 25 ਸੀਟਾਂ 25 ਸੀਟਾਂ ਦਾ ਫਰਕ ਹੈ ਤੁਸੀਂ ਲਿਬਰਲ ਚੋਇਸ 25 ਮਾਈਨਸ ਕਰ ਦਿਓ 168 ਹੈਗੇ ਆ ਬਲਾਕ ਔਰ ਐਨਡੀਪੀ ਦੀਆਂ ਸੀਟਾਂ ਤੁਸੀਂ ਮਾਈਨਸ ਕਰ ਦਿਓ ਲਿਬਰਲ ਇਹਨਾਂ ਦੇ ਬਰਾਬਰ ਆ ਜਾਏਗੀ ਬਿਲਕੁਲ ਇਹਨਾਂ ਤੋਂ ਸ਼ਾਇਦ ਥੱਲੇ ਚਲੀ ਜਾਏ ਔਰ ਇੱਕ ਕਾਰਨ ਹੋਰ ਜਿਹੜਾ ਸੀਗਾ ਕਿ GTA ਦੇ ਵਿੱਚ ਬ੍ਰੇਕ ਥਰੂ ਨਹੀਂ ਕਰ ਪਾ ਰਹੀ ਕੰਜ਼ਰਵੇਟਿਵ ਸੋ 25 ਸੀਟਾਂ 25 ਸੀਟਾਂ ਟੋਰੋਂਟੋ ਦੀਆਂ ਤੇ 33 ਸੀਟਾਂ ਸਬਰਬਸ ਦੀਆਂ ਠੀਕ ਹੈ ਸੋ ਇਹਨਾਂ ਸੀਟਸ ਦੇ ਵਿੱਚ ਜਿਸ ਲੈਵਲ ਤੇ ਵਾਹਨ ਦੇ ਵਿੱਚ ਕੀਤਾ ਇਹਨਾਂ ਨੇ ਦੇਖੋ ਬ੍ਰੈਂਪਟਨ ਦੇ ਵਿੱਚ ਵੀ ਇੱਕ ਬੜੀ ਸੀਟ ਜਿੱਤ ਹਾਸਲ ਕੀਤੀ ਇਹਨਾਂ ਨੇ ਬ੍ਰੈਂਪਟਨ ਦੇ ਵਿੱਚ ਵੀ ਔਰ ਫਾਈਟ ਬੜੀ ਤਗੜੀ ਦਿੱਤੀ ਹੈ ਲੇਕਿਨ ਜੇ ਥੋੜਾ ਜਿਹਾ ਹੋਰ GTA ਦੇ ਵਿੱਚ ਲਾਂਦੇ ਤੇ ਮੇਰੇ ਖਿਆਲ ਦੇ ਨਾਲ GTA ਚ ਇਹਨਾਂ ਨੂੰ ਹੋਰ ਜ਼ਿਆਦਾ ਫੋਕਸ ਕਰਨਾ ਚਾਹੀਦਾ ਸੋ ਜੇ GTA ਦੇ ਵਿੱਚ ਬ੍ਰੇਕ ਥਰੂ ਹੋਏਗਾ BC ਦੇ ਵਿੱਚ ਵਧੀਆ ਪ੍ਰਦਰਸ਼ਨ ਰਿਹਾ ਕੋਈ ਬੁਰਾ ਪ੍ਰਦਰਸ਼ਨ ਨਹੀਂ ਰਿਹਾ ਅਲਬਰਟਾ ਦੇਖੋ ਆਲਮੋਸਟ ਕਲੀਨ ਸਵੀਪ ਕਰ ਗਏ ਅਲਬਰਟਾ ਸਸਕੈਚੂਅਨ ਉੱਥੇ ਬਹੁਤ ਵਧੀਆ ਐਟਲਾਂਟਿਕ ਕੈਨੇਡਾ ਚ ਜ਼ਰੂਰ ਇਹਨਾਂ ਨੂੰ ਚੈਲੰਜ ਰਿਹਾ ਇਨ ਦ ਐਟਲਾਂਟਿਕ ਸਾਈਡ ਲੇਕਿਨ GTA ਦੇ ਵਿੱਚ ਇਹਨਾਂ ਨੂੰ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਜੀ ਥੈਂਕ ਯੂ ਗੁਰਮੇਲ ਸਾਹਿਬ ਮਿਹਰਬਾਨੀ ਹਾਂਜੀ ਅਗਲੀ ਕਾਲ ਵੱਧਦੇ ਹਾਂ ਇਕਬਾਲ ਜੀ ਤੁਸੀਂ ਆਉਂਦੇ ਰਹੋ ਇਕਬਾਲ ਜੀ ਗੋ ਅਹੈਡ
ਗੁੱਡ ਮਾਰਨਿੰਗ ਟੂ ਐਵਰੀਵਨ ਸਰ
ਗੁੱਡ ਮਾਰਨਿੰਗ
ਸਰ ਸਭ ਤੋਂ ਪਹਿਲੇ ਤੇ ਲੋਕਾਂ ਨੂੰ ਬੈਸਟ ਵਿਸ਼ਸ ਸਾਰਿਆਂ ਨੂੰ ਤੇ ਬੜਾ ਐਪਰੀਸ਼ੀਏਟ ਕਿ ਜਿਸ ਤਰ੍ਹਾਂ ਲੋਕ ਕੱਲ੍ਹ ਨਿਕਲੇ ਵੋਟ ਵਾਸਤੇ ਜ਼ਿਆਦਾ ਟਾਈਮ ਨਾਲ ਲੈਂਦੇ ਹੋਇਆ ਜਗਦੀਪ ਜੀ ਥੋੜਾ ਜਿਹਾ ਇਸ ਤੇ ਉੱਤੇ ਮੇਰਾ ਆਪਣਾ ਅਨਾਲਿਸਿਸ ਪਲੱਸ ਤੁਹਾਡੇ ਕਮੈਂਟ ਵੀ ਬਾਅਦ ਵਿਚਾਰਾਂਗੇ ਸਰ ਇਸ ਇਲੈਕਸ਼ਨ ਕਿ ਬਹੁਤ ਕੁਝ ਲਰਨ ਕਰਨ ਜੋਗਾ ਉਹਨਾਂ ਲੋਕਾਂ ਵਾਸਤੇ ਜਿਹੜੇ ਪੋਲੀਟੀਕਲ ਸਾਇੰਸ ਨੂੰ ਫਾਲੋ ਕਰਦੇ ਨੇ ਜਿਹਨਾਂ ਨੂੰ ਪੋਲੀਟਿਕਸ ਦਾ ਸ਼ੌਕ ਹੈ ਜਿਹੜਾ ਟਰਨ ਅਰਾਊਂਡ ਸਰ ਦਸੰਬਰ ਤੋਂ ਬਾਅਦ ਹੋਇਆ ਮੇਰਾ ਖਿਆਲ ਹੈ ਪੋਲੀਟੀਕਲ ਹਿਸਟਰੀ ਦੇ ਅੰਦਰ ਜਿਹੜੇ ਲੋਕ ਪੋਲੀਟਿਕਸ ਨੂੰ ਪੜ੍ਹਦੇ ਸ਼ਾਇਦ ਉਹਨਾਂ ਨੂੰ ਇਸ ਤਰ੍ਹਾਂ ਦਾ ਟਰਨ ਅਰਾਊਂਡ ਮੇ ਬੀ ਕਿਸੇ ਪਾਸੇ ਨਜ਼ਰ ਨਾ ਆਇਆ ਹੋਵੇ ਜਿੱਥੇ ਜਿੱਥੇ ਕਿ ਫੰਕਸ਼ਨਿੰਗ ਡੈਮੋਕ੍ਰੇਸੀ ਕੰਮ ਕਰ ਰਹੀ ਹੈ ਉਹ ਪਾਰਲੀਮੈਂਟਰੀ ਸਿਸਟਮ ਹੈ ਖਾ ਉਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਕਿ ਰਾਈਟ ਅਵੇ ਇੱਕ ਮੁੱਦੇ ਦੇ ਉੱਤੇ ਇਤਨਾ ਬੜਾ ਸਵਿੰਗ ਆ ਗਿਆ ਜਿੱਥੇ ਤਕਰੀਬਨ 28% ਦੀ ਲੀਡ ਜਿਹੜੀ ਹੈ ਉਹ ਸੁਕੜ ਕੇ ਥੱਲੇ ਆ ਗਈ ਹੈ। ਇਹਦੇ ਅੰਦਰ ਸਰ ਮੀਡੀਆ ਦਾ ਕੀ ਰੋਲ ਸੀ, ਇਸ ਦੇ ਅੰਦਰ ਸੋਸ਼ਲ ਮੀਡੀਆ ਦਾ ਕੀ ਰੋਲ ਸੀ, ਇਹ ਚੀਜ਼ਾਂ ਬਹੁਤ ਜ਼ਿਆਦਾ ਡਿਸਕਸ ਹੋਣ ਵਾਲੀਆਂ ਨੇ। ਉਹ ਲੋਕ ਜਿਹੜੇ ਇਸ ਫੀਲਡ ਦੇ ਅੰਦਰ ਕੰਮ ਕਰਦੇ ਨੇ, ਬੁੱਕਸ ਲਿਖਦੇ ਨੇ, ਆਰਟੀਕਲ ਲਿਖਦੇ ਨੇ, ਤੁਹਾਡੀ ਤਰ੍ਹਾਂ ਦੇ ਲੋਕ, ਉਹਨਾਂ ਨੂੰ ਬਹੁਤ ਡੀਪ ਇਨਸਾਈਟ ਜਾਣਾ ਚਾਹੀਦਾ, ਬਿਕਾਜ਼ ਇਹ ਬਹੁਤ ਹੀ ਅਚੰਬੇ ਵਾਲੀ ਗੱਲ ਹੈ ਜਿਹੜੀ ਕਿ ਅਸੀਂ ਹੁਣ ਤੱਕ ਨਹੀਂ ਦੇਖੀ। ਜਿਹੜਾ ਮੇਰਾ ਛੋਟਾ ਮੋਟਾ ਅਸੀਂ ਪੋਲਿਟਿਕਸ ਨੂੰ ਫਾਲੋ ਕਰ ਰਹੇ ਹਾਂ ਪਿਛਲੇ 25-30-35 ਸਾਲ ਤੋਂ, ਮੈਂ ਨਹੀਂ ਹਾਲੇ ਤੱਕ ਦੇਖਿਆ ਕਿ ਇਤਨਾ ਬੜਾ ਸ਼ਿਫਟ ਆਇਆ ਹੋਇਆ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਅੰਦਰ। ਮੈਂ ਸਮਝਦਾ ਸਰ ਕਿ ਜਹਾਂ ਤੱਕ ਡੋਨਲਡ ਟਰੰਪ ਸਰ ਦਾ ਤਲਕ ਹੈ ਤੇ ਉਹਨਾਂ ਨੇ ਦੁਨੀਆਂ ਨੂੰ ਤਾਂ ਖਰਾਬ ਕਿਤੇ ਹੀ ਕੀਤਾ ਹੁਣ ਤੱਕ, ਪੂਰੀ ਦੁਨੀਆਂ ਦੀ ਇਕਾਨਮੀ ਨੂੰ ਉਹਨਾਂ ਬਰਬਾਦ ਕਰ ਰਹੇ ਹੁਣ ਤੱਕ ਟੈਰਿਫ ਦੇ ਮੁੱਦਿਆਂ ਤੇ, ਸਾਡੀ ਪੋਲਿਟਿਕਸ ਨੂੰ ਤੇ ਉਹਨਾਂ ਨੇ ਬਿਲਕੁਲ ਹੀ ਸਮਝੋ ਅਸਮਾਨ ਤੋਂ ਲੈ ਕੇ ਜ਼ਮੀਨ ਤੇ ਫਿਰ ਜ਼ਮੀਨ ਤੋਂ ਅਸਮਾਨ ਤੋਂ ਲੈ ਗਏ। ਅੱਛਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਕਿਆ ਲਿਬਰਲ ਨੂੰ ਜਿਤਾਉਣਾ ਚਾਹੁੰਦੇ ਸਨ, ਉਹਦੀ ਵਜ੍ਹਾ ਦੇਖੋ। ਕੱਲ ਸੁਬਹਾ ਉਹਨਾਂ ਦਾ ਸੋਸ਼ਲ ਉਹਨਾਂ ਦਾ ਜਿਹੜਾ ਸੋਸ਼ਲ ਦੇ ਉੱਤੇ ਉਹਨਾਂ ਦਾ ਬਿਆਨ ਆਇਆ, ਤਾਂ ਇੱਥੇ ਕੱਲ ਇਲੈਕਸ਼ਨ ਸੀ ਸੁਬਹਾ, ਉਹਨਾਂ ਨੇ 51 ਸਟੇਟ ਵਾਲਾ ਕੁਝ ਦਿਨਾਂ ਤੋਂ ਬਿਆਨ ਦੇਣਾ ਛੋੜਿਆ ਸੀ, ਅਨਲੈਸ ਕਿ ਉਹਨਾਂ ਨੂੰ CBC ਨੇ ਯਾਦ ਕਰਵਾਇਆ ਕਿ ਤੁਸੀਂ ਕੁਝ ਦਿਨਾਂ ਤੋਂ ਬਿਆਨ ਨਹੀਂ ਦਿੱਤਾ, ਫਿਰ ਉਹਨਾਂ ਬਿਆਨ ਦਿੱਤਾ। 4-5 ਦਿਨ ਦਾ ਗੈਪ ਆਇਆ, ਕੱਲ ਸੁਬਹਾ ਇੱਥੇ ਇਲੈਕਸ਼ਨ ਸੀ ਔਰ ਸੁਬਹਾ ਉਹਨਾਂ ਦੇ ਸੋਸ਼ਲ ਤੇ ਬਿਆਨ ਆਇਆ ਕਿ 51 ਸਟੇਟ ਜਿਹੜੀਆਂ ਕੈਨੇਡਾ ਹੋਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਦੇ ਉੱਤੇ ਦੇਖ ਕੇ ਜਦੋਂ ਮੈਨੂੰ ਤੇ ਬੜੇ ਅਜੀਬ ਜਿਹਾ ਲੱਗਦਾ ਕਿ ਅਗਰ ਕੰਜ਼ਰਵੇਟਿਵ ਦਾ ਔਰ ਰਿਪਬਲਿਕਨ ਦਾ ਵੋਟ ਬੇਸ ਇੱਕੋ ਹੀ ਹੈ, ਉਹਨਾਂ ਦੀ ਆਈਡਿਆਲੋਜੀ ਇੱਕੋ ਹੀ ਹੈ, ਤੇ ਫਿਰ ਕਿਆ ਵਜ੍ਹਾ ਹੋਈ ਕਿ ਟਰੰਪ ਸਾਹਿਬ ਨੇ ਪੂਰੀ ਐਫਰਟ ਕੀਤੀ ਕਿ ਕਿਸੇ ਤਰੀਕੇ ਲਿਬਰਲ ਇੱਥੇ ਆਪਣੇ ਵੋਟ ਲਾਉਣ ਇਸ ਮੁੱਦੇ ਤੇ, ਜਿਹੜਾ ਕਿ ਅਮਰੀਕਾ ਦਾ ਟੈਰਿਫ ਦਾ ਮੁੱਦਾ ਸੀ। ਸਾਰਾ ਸਰ ਮੁੱਦਾ ਤੇ ਇਹ ਸੀ ਨਾ, ਹੋਰ ਤੇ ਸਾਨੂੰ ਕੁਛ ਨਜ਼ਰ ਨਹੀਂ ਆ ਰਿਹਾ ਪਿਛਲੇ 9 ਸਾਲ ਦੀ ਇਹਨਾਂ ਦੀ ਕੀ ਪਰਫਾਰਮੈਂਸ ਹੈ। ਲੋਕਾਂ ਨੇ ਸਭ ਕੁਝ ਭੁੱਲਿਆ ਪਿਛਲੇ 9 ਸਾਲ ਦਾ, ਜਿਹੜਾ ਕਿ ਦਸੰਬਰ ਤੋਂ ਪਹਿਲੇ ਸਭ ਬੰਦੇ ਇੱਥੇ ਰੋ ਰਹੇ ਸਨ ਕਿ ਇੱਥੇ ਕੀ ਹੋ ਰਿਹਾ। ਦਸੰਬਰ ਤੋਂ ਬਾਅਦ ਰਾਈਟ ਅਵੇ ਉਹ ਸਭ ਕੁਝ ਭੁੱਲ ਗਿਆ ਸੀ ਕਿ ਕ੍ਰਾਈਮ ਕਿੱਥੇ ਚਲਾ ਗਿਆ, ਅਫੋਰਡੇਬਿਲਿਟੀ ਕਿੱਧਰ ਗਈ। ਚਲ ਫਿਰ ਇਹ ਵੀ ਚੀਜ਼ ਬੜੀ ਡਿਗ ਆਊਟ ਹੋਣ ਵਾਲੀ ਹੈ ਕਿ US ਦੀ ਪਾਲਿਸੀ ਕੀ ਰਹੀ ਹੈ ਔਰ ਇਸ ਕੰਟਰੀ ਦੇ ਅੰਦਰ ਉਹਨਾਂ ਨੇ ਡਾਇਰੈਕਟਲੀ ਤੇ ਨਹੀਂ ਹੋ ਸਕਦਾ, ਲੇਕਿਨ ਚਲੋ ਇਨਡਾਇਰੈਕਟਲੀ ਉਹਨਾਂ ਦੀ ਵਜ੍ਹਾ ਤੋਂ ਇੱਥੇ ਇਲੈਕਸ਼ਨ ਕਿੱਥੇ ਇਨਫਲੂਐਂਸ ਹੋਇਆ। ਹੁਣ ਕਿਆ ਇਹ ਜਿਹੜਾ ਅਸੀਂ ਵੋਟ ਬੈਂਕ ਦੀ ਅਸੀਂ ਸੋਚਦੇ ਹਾਂ ਜੀ ਕਿ ਇਹਨਾਂ ਦੀ ਆਈਡਿਆਲੋਜੀ ਇੱਕੋ ਹੀ ਹੈ, ਉਹਨਾਂ ਦਾ ਬੇਸਿਕ ਹੈ, ਤੇ ਬੇਸ ਤੇ ਸਰ ਫਿਰ ਕੋਈ ਨਾ ਇੱਕ ਹੋਇਆ ਨਾ ਉਹ ਅੰਦਰ ਟਰੰਪ ਉਹਨਾਂ ਮੇਰੇ ਖਿਆਲ ਇੱਕ ਦਫ਼ਾ ਤੇ ਟਰੰਪ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਕਿ ਮੈਨੂੰ ਲਿਬਰਲ ਨਾਲ ਡੀਲ ਕਰਨਾ ਈਜ਼ੀ ਹੈ ਐਜ਼ ਕੰਪੇਅਰ ਟੂ ਕੰਜ਼ਰਵੇਟਿਵ। ਆਈ ਡੋਂਟ ਨੋ ਕਿਸ ਬੇਸ ਤੇ ਉਹਨਾਂ ਨੇ ਦਿੱਤਾ ਸੀ। ਹੁਣ ਕੰਜ਼ਰਵੇਟਿਵ ਨੇ ਉਹਨਾਂ ਨੂੰ ਹੈਡ ਆਨ ਤੇ ਲਿਆ, ਪੀਅਰ ਪੋਲੀਆ ਨੇ ਹੈਡ ਆਨ ਲਿਆ ਉਹਨਾਂ ਨੂੰ, ਲੇਕਿਨ ਕੁਛ ਮੀਡੀਆ ਦੀ ਬਹੁਤ ਜ਼ਿਆਦਾ ਪ੍ਰੋਪਗੇਸ਼ਨ ਸੀ, ਕੁਛ ਲੋਕਾਂ ਨੂੰ ਸ਼ਾਇਦ ਇਹ ਚੀਜ਼ ਮੇਰੇ ਆਪਣੇ ਛੋਟੇ ਮੋਟੇ ਨੌਲੇਜ ਦੇ ਮੁਤਾਬਕ ਨਹੀਂ ਸਮਝ ਆਈ ਕਿ CVR ਕੋਈ ਜ਼ਰੂਰੀ ਨਹੀਂ ਹੁੰਦਾ। ਉਹ ਤਾਂ ਮੈਂ ਕਿਸੇ ਦਫ਼ਾ ਕਹਿ ਚੁੱਕਿਆ ਕਿ ਕੈਨੇਡਾ ਦਾ ਸਭ ਕੁਛ ਇਕਨੋਮਿਸਟ ਉਠਾ ਲਓ, ਤੁਹਾਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ, ਅੰਦਰ ਇਹੀ ਕੁਆਲੀਫਿਕੇਸ਼ਨ ਹੈ ਕਿ ਤੁਸੀਂ ਟੈਰਿਫ ਡੀਲ ਕਰਨਾ। ਦੂਸਰੀ ਚੀਜ਼ ਜਗਵੀਰ ਜੀ ਕਿ ਇਸ ਇਲੈਕਸ਼ਨ ਦੇ ਅੰਦਰ ਕੰਜ਼ਰਵੇਟਿਵ ਨੇ ਡੰਟ ਪਾਇਆ ਸਰ ਓਨਟੈਰੀਓ ਦੇ ਅੰਦਰ, ਔਰ ਬਹੁਤ ਵੱਡਾ ਡੰਟ ਪਾਇਆ। ਤੁਸੀਂ ਵੋਟ ਸ਼ੇਅਰ ਉਹਨਾਂ ਦਾ ਦੇਖੋ, ਬ੍ਰਾਂਟਨ ਦੇ ਅੰਦਰ ਤੁਸੀਂ ਦੇਖ ਲਓ ਕਿ ਅਗਰ ਇੱਕ ਸੀਟ 250-300-400 ਵੋਟ ਤੋਂ ਜਿੱਤਦੇ ਪਏ ਨੇ ਜਾਂ ਇਵਨ 1000 ਵੋਟ ਤੋਂ ਵੀ ਜਿੱਤਦੇ ਪਏ, ਤੇ ਸਰ ਮੈਂ ਸਮਝਦਾ ਕਿ ਕੰਜ਼ਰਵੇਟਿਵ ਨੇ ਬਹੁਤ ਬੜਾ ਡੰਟ ਪਾਇਆ ਓਨਟੈਰੀਓ ਦੇ ਅੰਦਰ, ਜਿੱਥੇ ਅਸੀਂ ਹਮੇਸ਼ਾ ਰੈੱਡ ਵੇਵ ਦੇਖਦੇ ਸੀ। ਉੱਥੇ ਤੁਸੀਂ ਵੋਟ ਸ਼ੇਅਰ ਦੇਖੋ, 150-200-1000 ਵੋਟ ਨੂੰ ਫਲਿੱਪ ਕਰਨਾ ਕੋਈ ਇਸ਼ੂ ਨਹੀਂ ਹੁੰਦਾ ਸਰ, ਇਹ ਹੋ ਜਾਂਦਾ। ਔਰ ਤੁਸੀਂ ਦੇਖੋ ਕਿ ਕਿਤਨੀ ਇਹਨਾਂ ਨੇ ਹਾਈਪ ਕ੍ਰੀਏਟ ਕੀਤੀ ਟੈਰਿਫ ਦੀ, ਇਸ ਦੇ ਬਾਵਜੂਦ ਵੀ ਕੰਜ਼ਰਵੇਟਿਵ ਦਾ ਵੋਟ ਸ਼ੇਅਰ ਕਿਤਨਾ ਹਾਈ ਗਿਆ ਓਨਟੈਰੀਓ ਦੇ ਅੰਦਰ। ਕਾਫੀ ਸਾਰੇ ਸੀਟਾਂ ਨੇ ਇਹਨਾਂ ਨੇ ਜਿੱਤੀਆਂ ਵੀ। ਆਉਣ ਵਾਲੇ ਵਕਤਾਂ ਵਿੱਚ ਤੁਸੀਂ ਦੇਖੋਗੇ ਜਿਹੜੀ ਬਲੂ ਜਿਹੜੀ ਬਲੂ ਵੇਵ ਜਾਏਗੀ ਨੈਕਸਟ ਇਲੈਕਸ਼ਨ ਦੇ ਅੰਦਰ। ਇੱਕ ਤਾਂ ਸਰ ਇਹ ਮੈਂ ਚੀਜ਼ ਜਿਹੜੀ ਹੈ ਨਾ ਕਰਨਾ ਚਾਹਾਂਗਾ। ਦੂਸਰੇ ਮੈਂ ਸਰ ਤੁਸੀਂ ਸਾਰੇ ਅਸੀਂ ਚਲੋ ਖੁਸ਼ ਹਾਂ ਕਿ ਇਲੈਕਸ਼ਨ ਅੱਛਾ ਹੋ ਗਿਆ ਸਾਰਾ ਕੁਝ, ਲੇਕਿਨ ਮੈਨੂੰ ਸਰ ਇਹਦੇ ਅੰਦਰ ਥੋੜਾ ਜਿਹਾ ਪੈਸੀਮਿਸਟਿਕ ਹੋ ਕੇ ਮੈਂ ਸੋਚਿਆ, ਤੇ ਇੱਕ ਅੱਛਾ ਵੀ ਨਹੀਂ ਹੋਇਆ ਅਗਰ ਮੈਜੋਰਟੀ ਮਿਲ ਜਾਂਦੀ ਇਹਨਾਂ ਨੂੰ, ਤੇ ਉਹ ਮੇਰੇ ਖਿਆਲ ਬੈਟਰ ਸੀ। ਹੁਣ ਤੇ ਸਰ ਫਿਰ ਉੱਥੇ ਹੀ ਹੈ ਕਿ ਪਿੰਗ ਪੋਂਗ ਵਾਲੀ ਗੇਮ ਹੈ, ਜਿੱਥੇ ਅਸੀਂ ਪਹਿਲੇ ਸੀ 2 ਸਾਲ ਪਹਿਲੇ ਅਸੀਂ ਫਿਰ ਉੱਥੇ ਖੜੇ ਹਾਂ। ਉਸ ਟਾਈਮ NDP ਨਾਲ ਮਿਲ ਕੇ ਤੇ ਮਾਈਨੋਰਟੀ ਗਵਰਨਮੈਂਟ ਸੀ, ਹੁਣ ਵੀ ਮੋਸਟ ਪ੍ਰੋਬੇਬਲੀ NDP ਨਾਲ ਮਿਲੇਗੀ, ਤੇ ਮੈਨੂੰ ਤਾਂ ਨਹੀਂ ਸਮਝ ਆ ਰਿਹਾ ਕਿ ਕੀ ਡਿਫਰੈਂਸ ਆ ਸਰ। ਬਿਲਕੁਲ ਥਿਨ ਮੈਜੋਰਟੀ ਤੇ ਖੜੀ ਹੋਏਗੀ ਗਵਰਨਮੈਂਟ ਮਾਈਨੋਰਟੀ ਤੇ, ਤੇ ਕੀ ਇਹਨਾਂ ਨੇ ਪਰਫਾਰਮ ਕਰਨਾ ਫਿਰ ਇਹਨਾਂ ਕੋਲ ਕੱਲ ਜਵਾਬ ਆ ਜਾਏਗਾ, ਨਹੀਂ ਜੀ ਸਾਡੇ ਕੋਲ ਤੇ ਮੈਜੋਰਟੀ ਨਹੀਂ ਸੀ ਆਈ ਤੁਸੀਂ ਕਰ ਕੁਝ ਨਹੀਂ ਸਕੇ। ਇਹ ਪਿੰਗ ਪੋਂਗ ਗੇਮ ਤੇ ਬਰਫਾਲਾ ਚੱਲਦੀ ਰਹੇਗੀ ਅਗਲੇ ਇਲੈਕਸ਼ਨ। ਫਿਰ ਇਹਨਾਂ ਨੇ ਕਿਹਾ ਜੀ ਸਾਡੇ ਕੋਲ ਤਾਂ ਮੈਜੋਰਟੀ ਵੀ ਸੀ, ਅਸੀਂ ਇਹ ਕੰਮ ਕਰਨਾ ਚਾਹੁੰਦੇ ਸਾਂ ਲੇਕਿਨ ਸਾਡੇ ਕੋਲ ਤੇ ਹੋ ਨਹੀਂ ਸਕੇ। ਤੇ ਮੇਰਾ ਖਿਆਲ ਹੈ ਕਿ ਇਹ ਥੋੜਾ ਜਿਹਾ ਪੋਲਰਾਈਜੇਸ਼ਨ ਹੋਈ ਹੈ, ਵੋਟ ਤਕਸੀਮ ਹੋਇਆ ਬਹੁਤ ਜ਼ਿਆਦਾ, ਲੇਕਿਨ ਮੇਰਾ ਖਿਆਲ ਹੈ ਕਿ ਇਹ ਓਵਰਆਲ ਇਨ ਦਾ ਨੀਅਰ ਫਿਊਚਰ ਔਰ ਲਾਂਗਰ ਫਿਊਚਰ ਸਾਡੇ ਵਾਸਤੇ ਅੱਛਾ ਨਹੀਂ ਹੋਇਆ। ਅਗਰ ਇਹਨਾਂ ਨੂੰ ਮੈਜੋਰਟੀ ਮਿਲ ਜਾਂਦੀ 10-15 ਸੀਟਾਂ ਹੋਰ, ਕਮ ਅਜ ਕਮ ਇਹਨਾਂ ਕੋਲ ਮੈਜੋਰਟੀ ਆਉਂਦੀ ਤੇ ਇਹ 100% ਅਕਾਊਂਟੇਬਲ ਹੁੰਦੇ ਕੱਲ ਕਿ ਤੁਹਾਡੇ ਕੋਲ 2/3 ਮੈਜੋਰਟੀ ਆਉਣ ਦੇ ਬਾਵਜੂਦ ਵੀ ਤੁਸੀਂ ਇਹ ਕੰਮ ਨਹੀਂ ਕੀਤਾ। ਮੇਰਾ ਤਾਂ ਸਰ ਕਹਿਣਾ ਇਹ ਹੈ। ਆਖਰੀ ਗੱਲ ਸਰ, ਪਾਕਿਸਤਾਨ ਦੇ ਹਵਾਲੇ ਨਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਆਸਮ ਮੁਨੀਰ ਐਂਡ ਕੰਪਨੀ ਕਾਫੀ ਹੱਦ ਤੱਕ ਆਪਣੀ ਇੰਟਰਨਲ ਪੋਲਿਟਿਕਸ ਨੂੰ ਦੇ ਉੱਤੇ ਆਵੀ ਹੋ ਚੁੱਕੇ ਨੇ ਸਰ। ਤੁਸੀਂ ਪਾਕਿਸਤਾਨ ਦੇ ਅੰਦਰ ਅੱਜ ਦੇਖੋ ਕਿ ਨੈਰੇਟਿਵ ਅੱਜ ਦੀ ਡੇਟ ਤੱਕ ਨੈਰੇਟਿਵ ਕਾਫੀ ਹੱਦ ਤੱਕ ਚੇਂਜ ਹੋ ਗਿਆ। ਜ਼ਾਹਿਰ ਹੈ ਫਿਰ ਲੋਕ ਭਾਵਨਾਵਾਂ ਬਹਿ ਜਾਂਦੇ, ਮੀਡੀਆ ਪਲੇ ਕਰਦਾ ਲੋਕਾਂ ਨਾਲ, ਦੋਵਾਂ ਪਾਸੇ ਹੀ ਹਾਲ ਹੈ, ਇੰਡੀਆ ਚ ਵੀ ਹਾਲ ਹੈ, ਪਾਕਿਸਤਾਨ ਦੇ ਅੰਦਰ ਵੀ ਹਾਲ ਹੈ ਕਿ ਲੋਕਾਂ ਦੀ ਅੱਖਾਂ ਤੇ ਪੱਟੀ ਬਣ ਜਾਂਦੀ ਹੈ। ਲੋਕ ਜਜ਼ਬਾਤੀ ਹੋ ਕੇ ਸੋਚਦੇ ਹਨ ਔਰ ਚੰਦ ਇੱਕ ਲੋਕ ਜਿਹੜੇ ਸਾਡੇ ਨਾਲ ਖੇਡਦੇ ਹਨ, ਤਕਰੀਬਨ 1.5 ਅਰਬ ਲੋਕਾਂ ਨਾਲ, 160 ਕਰੋੜ ਜਾਂ 170 ਕਰੋੜ ਲੋਕਾਂ ਨਾਲ, ਤੇ ਬਸ ਅਸੀਂ ਉਹਨਾਂ ਦੇ ਹੱਥਾਂ ਚ ਖੇਡ ਜਾਂਦੇ ਹਾਂ ਔਰ ਹਰ 6 ਮਹੀਨੇ ਬਾਅਦ ਇਹ ਡਰਾਮਾ ਹੁੰਦਾ ਔਰ ਉਸ ਪਾਸੋਂ ਵੀ ਫਿਰ ਲੋਕ ਬਹਿ ਜਾਂਦੇ ਨੇ। ਇਸ ਪਾਸੋਂ ਅਸੀਂ ਇੱਥੇ ਬਹਿ ਕੇ ਜਜ਼ਬਾਤੀ ਹੋ ਕੇ ਕਹਿੰਦੇ ਹਾਂ ਉਹਨੂੰ ਉਡਾ ਦਿਓ, ਉਹਨੂੰ ਕਰ ਦਿਓ, ਉਹਨੂੰ ਕਰ ਦਿਓ। ਜਿਹਨੇ ਕਰਨਾ ਬਾਈ ਉਹਨਾਂ ਆਪਣੀ ਪਾਲਿਸੀ ਬਣਾਈ ਹੈ, ਉਹਨਾਂ ਨੇ ਆਖ ਤੇ ਕਰਨਾ, ਉਹਨਾਂ ਕਿਸੇ ਹੋਰ ਦੇ ਆਖੇ ਤੇ ਕਿਸੇ ਅਟੈਕ ਕਰਨਾ, ਨਾ ਕੁਛ ਕਰਨਾ, ਆਪਣੇ ਉਹਨਾਂ ਦੀਆਂ ਗੇਮਾਂ ਆਪਣੀ ਉਹਨਾਂ ਦੀ ਪਾਲਟਿਕਸ ਦੋਨੋਂ ਪਾਸੇ ਦੀ। ਜਿਸ ਟਾਈਮ ਉਹਨਾਂ ਦੀਆਂ ਪਾਲਟਿਕਸ ਪੂਰੀ ਹੋ ਜਾਂਦੀ ਹੈ ਸਰ, ਫਿਰ ਦੋਨੋਂ ਬਹਿ ਕੇ ਇਕੱਠਿਆਂ ਆਪਣੇ ਆਪਣੇ ਗੀਤ ਗਾਉਂਦੇ ਹਾਂ। ਅਸੀਂ ਲੋਕ ਵਿੱਚ ਪਿਸਦੇ ਹਾਂ, ਜਿਹੜੇ ਆਮ ਲੋਕ ਹੁੰਦੇ ਆ ਆਲਵੇਜ਼ ਅਸੀਂ ਪਿਸਦੇ ਹਾਂ ਔਰ ਆਲਵੇਜ਼ ਉਹਨਾਂ ਦੀ ਗੱਲਾਂ 'ਚ ਅਸੀਂ ਆ ਜਾਂਦੇ ਹਾਂ। ਆਸਮ ਮੁਨੀਰ ਐਂਡ ਕੰਪਨੀ ਸਰ ਆਪਣੇ ਨੈਰੇਟਿਵ ਵਿੱਚ ਇੰਟਰਨਲ ਪੋਲਿਟਿਕਸ ਦੇ ਅੰਦਰ ਅੱਜ ਦੀ ਡੇਟ ਤੱਕ ਕਾਮਯਾਬ ਹੋ ਚੁੱਕੇ ਨੇ। ਅੱਜ ਇਮਰਾਨ ਖਾਨ ਦੀਆਂ ਤਿੰਨੋਂ ਭੈਣਾਂ ਆਈ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਦੇ ਆਰਡਰ ਦੇ ਬਾਵਜੂਦ ਵੀ ਸਰ ਪਿਛਲੇ 1.5 ਮਹੀਨੇ ਤੋਂ ਇਮਰਾਨ ਖਾਨ ਨਾਲ ਮੁਲਾਕਾਤ ਨਹੀਂ ਕਰ ਪਾ ਰਹੀਆਂ। ਅੱਜ ਉਹ ਚੀਫ ਜਸਟਿਸ ਦਾ ਆਰਡਰ ਚੁੱਕ ਕੇ ਫਿਰ ਰਹੀਆਂ ਰੋਡਾਂ ਉੱਤੇ, ਕਲੀਆਂ ਫਿਰ ਰਹੀਆਂ ਔਰ ਇਤਨਾ ਅਫਸੋਸ ਹੋਇਆ ਇਹ ਦੇਖ ਕੇ ਕਿ ਕਿੱਥੇ ਅਸੀਂ ਪਹੁੰਚ ਗਏ ਹਾਂ ਪਾਕਿਸਤਾਨੀ, ਕਿ ਉਹ ਬੰਦਾ ਜਿਸਨੇ ਸਾਨੂੰ ਕਿਸ ਹੱਦ ਤੱਕ ਇੱਜ਼ਤ ਦਵਾਈ ਹੈ। ਅੱਜ ਦੀਆਂ ਭੈਣਾਂ ਰੁਲ ਰਹੀਆਂ ਰੋਡ ਉੱਪਰ ਔਰ ਉਹਨਾਂ ਦੀ ਪਾਰਟੀ ਦਾ ਕੋਈ ਬੰਦਾ ਉਹਨਾਂ ਨਾਲ ਨਹੀਂ, ਉਹਨਾਂ ਦੀ ਪਾਰਟੀ ਦਾ ਕੋਈ ਬੰਦਾ ਵੀ ਜਿਹਨਾਂ ਨੂੰ ਇਮਰਾਨ ਖਾਨ ਦੀ ਬੀਕ, ਯਾਨੀ ਇਮਰਾਨ ਖਾਨ ਦੇ ਨਾਮ ਤੇ ਲੋਕਾਂ ਨੂੰ ਪੀਕ ਦਿੱਤੀ ਹੈ ਵੋਟਾਂ ਦੀ, ਉਹ ਜਿਹੜੇ ਸਾਡੇ MNA ਬਣੇ ਤਰੀਕੇ ਇਨਸਾਫ ਦੇ, ਉਹਨਾਂ ਤੋਂ ਦੂਜੀ ਵਾਰੀ ਘਰ ਕੋ ਦਾਲ ਨਹੀਂ ਦਿੰਦਾ, ਉਹਨਾਂ ਨੂੰ ਜਾਣਦਾ ਹੀ ਕੋਈ ਨਹੀਂ। ਉਹ ਬਿਲਕੁਲ ਇੱਕ ਅਨਨੋਨ ਜੇ ਲੋਕ ਸਨ, ਬਿਲਕੁਲ ਇੱਕ ਕਿਸੇ ਖਾਤੇ ਚ ਨਹੀਂ ਸਨ। ਉਸ ਟਾਈਮ ਟਿਕਟ ਲੈਣ ਵਾਲਾ ਕੋਈ ਨਹੀਂ ਸੀ ਇਹਨਾਂ ਦਾ, PTI ਦਾ, ਕਿਉਂਕਿ ਫੌਜ ਮਾਰਦੀ ਪਈ ਸੀ। ਐਨਜੀਓ ਦਾ ਟਿਕਟ ਵੰਡੇ ਨੇ, ਇਮਰਾਨ ਖਾਨ ਦੇ ਨਾਂ ਤੇ ਲੋਕਾਂ ਨੂੰ ਵੋਟ ਮਿਲ ਗਏ, ਉਹਨੂੰ ਕੋਈ ਵੀ ਨਹੀਂ ਗਿਆ ਉੱਥੇ, ਜ਼ਾਹਿਰ ਉਹ ਫੌਜ ਉਹ ਕਿੱਥੇ ਉਹ ਮਾਰ ਖਾ ਸਕਦੇ ਨੇ ਫੌਜ ਦੀ। ਅੱਜ ਉਹਦੀਆਂ ਭੈਣਾਂ ਉੱਥੇ ਰੁਲਦੀਆਂ ਪਈਆਂ, ਕੋਈ ਮੀਡੀਆ ਤੇ ਜ਼ਿਆਦਾ ਡਿਸਕਸ ਨਹੀਂ ਹੋ ਰਿਹਾ। ਬਸ ਉਹ ਕੌਮੀ ਤਰਾਨੇ ਗਾਈ ਜਾ ਰਹੇ, ਨਗਮੇ ਗਾਈ ਜਾ ਰਹੇ, ਜਿਹੜੇ ਸਾਨੂੰ ਝੂਠ ਭਰਾਦੇ ਪਏ ਪਿਛਲੇ 70 ਸਾਲ ਤੋਂ, ਬਕਵਾਸ, ਉਸੀ ਬਕਵਾਸ ਦੀ ਬੇਸ ਤੇ ਸਾਡਾ ਖੂਨ ਚੂਸ ਕੇ ਖਾ ਗਏ ਨੇ, ਤੇ ਉਹ ਲੋਕ ਫਿਰ ਉਸੀ ਨੈਰੇਟਿਵ ਵਿੱਚ ਆ ਗਏ। ਵੈਰੀ ਸਿੰਪਲ, ਇੰਟਰਨਲੀ ਤੇ ਕਾਮਯਾਬ ਹੋ ਚੁੱਕੇ ਜੀ ਵੀਰ, ਜੋ ਉਹਨਾਂ ਇਹ ਡੈਸਪਰੇਟ ਹੋ ਕੇ ਅਟੈਂਪਟ ਕੀਤੀ ਹੈ ਉਸ ਮੁਨੀਰ ਨੇ, ਲੇਕਿਨ ਫਿਲਹਾਲ ਅੱਜ ਦੀ ਡੇਟ ਉਹ ਕਾਮਯਾਬ ਹੋ ਗਿਆ ਕਿ ਇੰਟਰਨਲ ਪੋਲਿਟਿਕਸ ਦੇ ਉੱਤੇ ਹੈਵੀ ਹੋ ਗਿਆ ਔਰ ਜੋ ਨੈਰੇਟਿਵ ਲਿਆਉਣਾ ਚਾਹੁੰਦਾ ਸੀ ਇਹ ਜਿਹੜਾ ਦੇਸ਼ ਭਗਤੀ ਵਾਲਾ ਨੈਰੇਟਿਵ ਹੈ ਉਹ ਲੈ ਆਇਆ। ਉਹ ਠੀਕ ਹੈ ਜੀ, ਆਮ ਬੰਦਾ ਵਿਚਾਰਾ ਉਹਦੀਆਂ ਗੱਲਾਂ ਚ ਆ ਗਿਆ। ਹੁਣ ਇੰਟਰਨੈਸ਼ਨਲ ਲੈਵਲ ਤੇ ਸਰ ਕੀ ਹੋਏਗਾ? ਉਹ ਮੈਨੂੰ ਤਾਂ ਫਿਰ ਉਹ ਵੀ ਕੁਛ ਨਜ਼ਰ ਆ ਰਿਹਾ ਜੋ ਪੁਲਵਾਮਾ ਚ ਹੋਇਆ ਸੀ, ਕਿ ਡਿਪਲੋਮੈਟਿਕ ਲੈਵਲ ਤੇ ਚੰਦ ਇੱਕ ਦਿਨ ਦੌੜ ਭੱਜ ਹੋਏਗੀ, ਕੱਲ ਕਲਾ ਰੱਬ ਨਾ ਕਰੇ ਕੁਛ ਹੋਰ ਚੀਜ਼ ਹੋਏਗੀ, ਮੀਡੀਆ ਭੁੱਲ ਜਾਏਗਾ, ਮੀਡੀਆ ਅਗਲੇ ਪਾਸੇ ਲੈ ਜਾਏਗਾ, ਆਵਾਮ ਵੀ ਭੁੱਲ ਜਾਏਗੀ। ਮੇਰੇ ਖਿਆਲ ਤਾਂ ਸਰ ਕੁਛ ਵੀ ਨਹੀਂ ਹੋਣਾ, ਜੋ ਪਹਿਲੇ ਹੋਇਆ ਉਹੀ ਕੁਛ ਹੋਣਾ। ਇਹ ਆਪਣੀ ਆਪਣੀ ਜਗ੍ਹਾ ਤੇ ਜਰਨੈਲ ਕਾਇਮ ਰਹਿਣਗੇ, ਇਹ ਗੇਮਾਂ ਖੇਡਦੇ ਰਹਿਣਗੇ, ਇੰਡੀਆ ਦੀ ਤਰਫੋਂ ਬਿਆਨ ਆਉਂਦੇ ਰਹਿਣਗੇ, ਭੜਕਾਵੀਆਂ ਵਾਲੀਆਂ ਤਕਰੀਰਾਂ ਲੋਕ ਅਸੀਂ ਸੁਣਦੇ ਰਹਾਂਗੇ। ਡਿਪਲੋਮੈਟਿਕ ਲੈਵਲ ਤੇ ਹੋਣਾ ਕੁਛ ਵੀ ਨਹੀਂ, ਜੰਗਾਂ ਇਹਨਾਂ ਨੂੰ ਵੈਸੇ ਬਾਕੀ ਦੁਨੀਆ ਕਰਨ ਨਹੀਂ ਦੇਣੀ, ਕਿਉਂਕਿ ਜ਼ਾਹਿਰ ਇਤਨੀ ਬੜੀਆਂ ਦੋਨੋਂ, ਇੱਕ ਛੋਟੀ ਇਕਾਨਮੀ ਹੈ ਸਾਡੀ ਲੇਕਿਨ ਇੰਡੀਆ ਤੇ ਬਹੁਤ ਵੱਡੀ ਇਕਾਨਮੀ ਹੈ, ਉਸ ਨਾਲ ਪੂਰੀ ਦੁਨੀਆ ਅਫੈਕਟ ਹੁੰਦੀ ਹੈ ਤੇ ਬਾਕੀ ਦੁਨੀਆ ਨੂੰ ਜੰਗ ਤੇ ਕਰਨ ਨਹੀਂ ਦੇਵੇਗੀ। ਡਿਪਲੋਮੈਟਿਕ ਲੈਵਲ ਤੇ ਇੰਡੀਆ ਕੀ ਕਰਦਾ? ਅਸੀਂ ਤੇ ਇੰਤਜ਼ਾਰ ਕਰ ਰਹੇ ਹਾਂ ਕਿ ਸਾਡੇ ਜਰਨੈਲਾਂ ਨੂੰ ਅਕਾਊਂਟੇਬਲ ਕਰਵਾਓ, UN ਦੇ ਅੰਦਰ ਅਕਾਊਂਟੇਬਲ ਕਰਵਾਓ, ਹੋਰ ਜਗ੍ਹਾ ਤੇ ਅਕਾਊਂਟੇਬਲ ਕਰਵਾਓ, ਉਹਨਾਂ ਨੂੰ ਸਾਡੀ ISI ਨੂੰ ਅਕਾਊਂਟੇਬਲ ਕਰਵਾਓ। ਪਹਿਲੇ ਤੇ ਨਹੀਂ ਹੋ ਸਕਿਆ, ਮੈਂ ਵੀ ਸਾਰੇ ਫਿਊਚਰ ਹੋ ਜਾਏ, ਅਸੀਂ ਦੇਖਾਂਗੇ ਸ਼ਾਇਦ ਅਕਾਊਂਟੇਬਲ ਹੋਣ ਇੰਡੀਆ ਚ, ਨਹੀਂ ਹੁਣ ਤਾਂ ਵੈਸੇ ਵੀ ਇੰਡੀਆ ਦੀ ਤਾਕਤ ਬਣ ਗਈ ਹੈ ਪੂਰੀ ਦੁਨੀਆ ਦੇ ਅੰਦਰ, ਤੇ ਉਹਨਾਂ ਨੂੰ ਅਕਾਊਂਟੇਬਲ ਕਰਾਓ। ਪਤਾ ਨਹੀਂ ਸਾਡੇ ਤੇ ਸਾਡੇ ਅਮੈਰੀਕਨ ਜਿਹੜੀ ਡਾਇਸਪੋਰਾ ਹੈ ਉਹਨਾਂ ਵਿਚਾਰਾਂ ਨੇ ਤਾਂ ਰੈਜ਼ੋਲੂਸ਼ਨ ਪੇਸ਼ ਕੀਤੀ ਹੈ ਕਿ ਇਹਨਾਂ ਤੇ ਪਾਬੰਦੀਆਂ ਲਵਾਓ, ਜਿਹੜੇ ਸਾਡੇ ਕਰੰਟ ਜਰਨੈਲ ਹੈ ਡਿਪਲੋਮੈਟਿਕ, ਇਹਨਾਂ ਤੇ ਸੈਂਕਸ਼ਨ ਲਵਾਓ। ਉਹ ਤੇ ਉਹ ਜ਼ਾਹਿਰਾ ਉਹਨਾਂ ਦੀ ਵਿਚਾਰਾਂ ਦੀ ਜਿਤਨੀ ਤਾਕਤ ਹੈ ਆਮ ਬੰਦੇ ਦੀ, ਉੱਥੇ ਉਹ ਆਪਣੀ ਤੌਰ ਤੇ ਉਹ ਕਰ ਦੇਣ, ਇੰਡੀਆ ਡਿਪਲੋਮੈਟਿਕ ਲੈਵਲ ਤੇ ਲੈ ਕੇ ਜਾਏ ਸਰ ਇਹਨਾਂ ਚੀਜ਼ਾਂ ਨੂੰ, ਤੇ ਜਾਂ ਤੱਕ ਜੰਗ ਦਾ ਤਲਕ ਹੈ ਤੇ ਉਹ ਤਾਂ ਖੈਰ ਹਰ ਬੰਦਾ ਸਹੀ ਨਹੀਂ ਕਹੇਗਾ ਯਾਰ ਕਿ ਇਹ ਕੰਮ ਤੇ ਕਦੇ ਨਾ ਹੀ ਹੋਏ ਤੇ ਬੈਟਰ, ਦੋਵਾਂ ਨੂੰ ਜ਼ਿਆਦਾ ਨੁਕਸਾਨ ਤੇ ਇੰਡੀਆ ਨੂੰ ਹੋਏਗਾ ਇਸਦਾ, ਪਾਕਿਸਤਾਨ ਦੀ ਇਕਾਨਮੀ ਤੇ ਪਹਿਲੇ ਬੈਠੀ ਹੀ ਹੈ। ਠੀਕ ਹੈ ਜੀ, ਉਹਨਾਂ ਜਿਹੜੇ ਤੁਹਾਡੇ ਨੇ ਗੱਲ, ਜਿਹੜੇ 4-5 ਜਰਨੈਲ ਹਨ ਜਿਹਨਾਂ ਨੇ ਤਬਾਹੀ ਚੁੱਕੀ ਹੈ ਦੋਵਾਂ ਕੰਟਰੀਆਂ ਦੀ, ਉਹਨਾਂ ਨੂੰ ਪਕੜੋ। ਪਾਕਿਸਤਾਨ ਦੀ ਜਿਹੜਾ ਆਰਗਨਾਈਜੇਸ਼ਨ ਫਟਾਫ ਆਰਮੀ ਦਾ, ਉਹਨੂੰ ਦੇਖੋ ਕਿ ਉਹ ਕਿਸ ਤਰ੍ਹਾਂ ਦੀ ਆਰਗਨਾਈਜੇਸ਼ਨ ਬਣ ਚੁੱਕੀ ਆ, ਇੱਕ ਰੋਗ ਕਿਸਮ ਦੀ ਆਰਗਨਾਈਜੇਸ਼ਨ ਬਣ ਚੁੱਕੀ ਹੈ, ਇੱਕ ਮਾਫੀਆ ਬਣ ਚੁੱਕਿਆ ਜਿਹੜਾ ਪੂਰੇ ਉਸ ਏਰੀਆ ਤੇ ਖਤਰਾ, ਉਹਨੂੰ ਨੱਥ ਪਾਉਣ ਦੀ ਜ਼ਰੂਰਤ ਹੈ। ਬਾਕੀ ਆਮ ਜਨਤਾ ਤੇ ਸਰ ਦੋਵਾਂ ਪਾਸੇ ਪਹਿਲੇ ਵੀ ਕਿਸ਼ਤੀ ਰਹੀ ਹੈ, ਤਾਂ ਕੋਈ ਕਿਸ਼ਤੀ ਰਹੇਗੀ ਸਰ। ਬਹੁਤ ਸ਼ੁਕਰੀਆ ਸਰ, ਥੈਂਕ ਯੂ,
ਬਹੁਤ ਮਿਹਰਬਾਨੀ। ਸੋ ਉਹਦੇ ਵਿੱਚੋਂ ਸਾਡੇ ਕਈ ਭਰਾ ਜਿਹੜੇ ਸੀਗੇ ਉਹ ਪਾਕਿਸਤਾਨੀ ਓਰੀਜਨ ਦੇ ਵੀ ਸੀਗੇ ਔਰ ਇਕਬਾਲ ਸਾਹਿਬ ਉਹਦੇ ਵਿੱਚੋਂ ਇੱਕ ਮੇਰੇ ਬੜੇ ਅਜ਼ੀਜ਼ ਨੇ ਅਰਸ਼ਦ ਸਾਹਿਬ ਔਰ ਉਹ ਵੀ ਬਹੁਤ ਸਟਰੋਂਗ ਸਪੋਰਟਰ ਨੇ ਆਪਣੇ ਇਮਰਾਨ ਖਾਨ ਸਾਹਿਬ ਦੇ ਤੇ ਕੱਲ ਉਹ ਵੀ ਬਹੁਤ ਜ਼ਿਆਦਾ ਖਫਾ ਸੀਗੇ ਬੜੀ ਉਹ ਗੱਲ ਕਰ ਰਹੇ ਸੀ ਸ਼ਫਕਤ ਅਲੀ ਸਾਹਿਬ ਦੀ ਜਿੱਦ ਦੇ ਵਿੱਚ ਬੜਾ ਉਹਨਾਂ ਦਾ ਅਹਿਮ ਰੋਲ ਹੈ ਫਿਰ ਅਸਲਮ ਰਾਣਾ ਸਾਹਿਬ ਜਿਹੜੇ ਕਿ ਆਪਣੇ ਹੈਮਿਲਟਨ ਤੋਂ ਉੱਥੋਂ ਜਿੱਤੇ ਨੇ ਉਹਨਾਂ ਦੀ ਜਿੱਤ ਦੇ ਵਿੱਚ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਹੈ ਸੋ ਮੈਂ ਇਹੀ ਕਹਿ ਸਕਦਾ ਕਿ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਕਰਾ ਕਾਲਜ ਜੀ ਦੀ ਟੀਮ ਨੂੰ ਬਹੁਤ ਮੁਬਾਰਕਬਾਦ ਮੈਂ ਇਕਰਾ ਕਾਲਜ ਜੀ ਨੂੰ ਖਾਸ ਮੁਬਾਰਕਬਾਦ ਇਸ ਗੱਲ ਦੀ ਦੇਵਾਂਗਾ ਇਕਰਾ ਖਾਲਿਦ ਜੀ ਨੇ ਨਾ ਰਿਲੇਸ਼ਨ ਬਹੁਤ ਸਟਰੋਂਗ ਰੱਖੇ ਨੇ ਇਹ ਮੈਂ ਦੇਖਿਆ ਉਹਨਾਂ ਦਾ ਔਰ ਸ਼ਫਕਤ ਅਲੀ ਸਾਹਿਬ ਨੇ ਇਕਰਾ ਖਾਲਿਦ ਜੀ ਨੇ ਇਹਨਾਂ ਨੇ ਮੈਂ ਅਸਲਮ ਰਾਣਾ ਸਾਹਿਬ ਨੂੰ ਨਹੀਂ ਜਾਣਦਾ ਇਹ ਕਹਿੰਦੇ ਸੀ ਸਾਡੇ ਫਰੈਂਡ ਹੀ ਨੇ ਅਰਸ਼ਦ ਸਾਹਿਬ ਕਹਿੰਦੇ ਉਹਨਾਂ ਨਾਲ ਵੀ ਤੁਹਾਨੂੰ ਅਸੀਂ ਜ਼ਰੂਰ ਮਿਲਾਵਾਂਗੇ ਤੇ ਕੱਲ ਕਾਫੀ ਆਪਣੇ ਪਾਕਿਸਤਾਨੀ ਕੈਨੇਡੀਅਨ ਕਮਿਊਨਿਟੀ ਤੋਂ ਬਹੁਤ ਸਾਰੇ ਲੋਕ ਸਾਡੇ ਸਟੂਡੀਓ ਆਏ ਹੋਏ ਸੀਗੇ ਸੋ ਉਹਨਾਂ ਨੇ ਸਾਰਿਆਂ ਨੂੰ ਵਿਚਾਰ ਦਿੱਤੇ ਪਰ ਸਾਰੇ ਇਹੀ ਗੱਲ ਕਰ ਰਹੇ ਸੀਗੇ ਕਿ ਬਿਲਕੁਲ ਉਹ ਕਹਿੰਦੇ ਜੀ ਤੁਹਾਡਾ ਰੋਲ ਹੀ ਕੋਈ ਨਹੀਂ ਹੈ ਜੀ ਅਸੀਂ ਆਪਣਾ ਇੰਡੀਆ ਦਾ ਅਸੀਂ ਆਪਣੇ ਆਪ ਇਹਨੂੰ ਠੀਕ ਕਰ ਲੈਣਾ ਉਹ ਤੇ ਇਹ ਗੱਲ ਵੀ ਕਰ ਰਹੇ ਸੀ ਕਹਿੰਦੇ ਅਸੀਂ ਆਪਣੇ ਆਪ ਠੀਕ ਕਰ ਲੈਣਾ ਇਹਨੂੰ ਇਹ ਜਿਹੜਾ ਸਾਡਾ ਜਨਰਲ ਹੈ ਤੁਹਾਡਾ ਐਵੇਂ ਆ ਕੇ ਇਹਨੇ ਉੱਥੇ ਤੁਹਾਡਾ ਤਮਾਸ਼ਾ ਕਰ ਦਿੱਤਾ ਸਾਡੇ ਵੱਲੋਂ ਬਸ ਉਹ ਸਾਰਿਆਂ ਨੇ ਕੌਂਡੋਲੈਂਸ ਦਿੱਤੇ ਆ ਸਾਰੇ ਕਹਿ ਰਹੇ ਸੀ ਜੀ ਬਹੁਤ ਮਨ ਸਾਡਾ ਆਪਣਾ ਦੁਖੀ ਹੈ ਜੀ ਇਸ ਬੰਦੇ ਤੋਂ ਅਸੀਂ ਕੀ ਕਰੀਏ ਸਾਡਾ ਆਪਣਾ ਮਨ ਸਾਡਾ ਬੰਦਾ ਇਮਰਾਨ ਖਾਨ ਜਿਹੜਾ ਮੈਂ ਫਿਰ ਅਰਸ਼ਦ ਸਾਹਿਬ ਨੂੰ ਯਾਦ ਕਰਾ ਰਿਹਾ ਸੀ ਮੈਂ ਕਿਹਾ ਤੁਹਾਨੂੰ ਯਾਦ ਹੈ ਕਿ ਜਦ ਤੁਸੀਂ ਕਹਿੰਦੇ ਸੀ ਯਾਰ ਇਹਨੇ ਸਾਡਾ ਬੰਦਾ ਅੰਦਰ ਮਾਰ ਦੇਣਾ ਮੈਂ ਕਿਹਾ ਪਾਕਿਸਤਾਨ ਪੁੱਠਾ ਕਰ ਦੇਣਾ ਇਹ ਬੰਦਾ ਨਹੀਂ ਇਹ ਤੁਹਾਡਾ ਇਮਰਾਨ ਖਾਨ ਸਾਹਿਬ ਨਹੀਂ ਮੈਂ ਕਿਹਾ ਉਹ ਗੱਲ ਸੱਚ ਹੋ ਗਈ ਨਾ ਕਹਿੰਦੇ ਹਾਂਜੀ ਮੈਂ ਤੇ ਕਹਿੰਦੇ ਫਿਰ ਸਾਡਾ ਬੰਦਾ ਬਾਪ ਮੈਂ ਕਿਹਾ ਜੀ ਬਿਲਕੁਲ ਬਾਹਰ ਵੀ ਆਉਣਗੇ ਇਮਰਾਨ ਖਾਨ ਸਾਹਿਬ ਦੇ ਲੀਡਰ ਵੀ ਬਣਨਗੇ ਉਹ ਬੜੇ ਖੁਸ਼ ਹੋਏ ਕਹਿੰਦੇ ਜੀ ਯੁੱਧਵੀਰ ਜੀ ਜੈਦ ਮੈਂ ਕਿਹਾ ਮੈਂ ਤੁਹਾਨੂੰ ਯਾਦ ਆ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਬੰਦੇ ਮਤਲਬ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਅਸੈਸੀਨੇਸ਼ਨ ਅਟੈਂਪਟ ਕਹਿੰਦੇ ਬਾਹਰ ਕੀਤੀ ਤੁਹਾਨੂੰ ਪਤਾ ਹੀ ਮੈਂ ਕਿਹਾ ਉਹ ਬਾਹਰ ਕਰ ਗਏ ਉਹ ਪਰ ਉਸ ਵੇਲੇ ਵੀ ਇਹਨਾਂ ਨੂੰ ਆਈਡੀਆ ਨਹੀਂ ਸੀ ਵੀ ਕਿੰਨੇ ਬੰਦੇ ਇਹਨਾਂ ਦੇ ਨਾਲ ਨੇ ਤੁਸੀਂ 7 ਮਈ ਦੇ ਵਾਕਿਆ ਨਹੀਂ ਦੇਖਿਆ ਕੀ ਹੋਇਆ ਹੁਣ GQ ਤੇ GHQ ਤੇ ਲੋਕਾਂ ਨੇ ਜੇਲ੍ਹ ਜਾਣ ਤੇ ਹਮਲਾ ਕਰ ਦਿੱਤਾ ਤੇ ਜੇ ਇਹਨਾਂ ਨੇ ਗੁਸਤਾਖੀ ਕੀਤੀ ਤੇ ਫਿਰ ਤੇ ਉਹਨਾਂ ਨੇ ਵੈਸੇ ਹੀ ਕਰ ਦੇਣਾ ਦੂਸਰਾ ਸਾਡੇ ਆਪਣੇ ਅਹਿਮਦੀਆ ਜਮਾਤ ਤੋਂ ਵੀ ਉੱਥੋਂ ਬੰਦੇ ਆਏ ਹੋ ਸੀਗੇ ਸੋ ਉਹਨਾਂ ਨੇ ਵੀ ਬੜਾ ਕਿਹਾ ਹੈ ਕਿ ਜੀ ਇਹ ਸਾਡੇ ਇਹ ਉੱਥੇ ਨਾ ਪਤਾ ਨਹੀਂ ਕਦੋਂ ਸਮਝਣਗੇ ਕਿ ਧਰਮ ਸਭ ਦਾ ਨਿੱਜੀ ਮਸਲਾ ਹੈ ਔਰ ਅਸੀਂ ਕਦੋਂ ਇਕਾਨਮੀ ਔਰ ਇਸ ਤਰੱਕੀ ਵੱਲ ਜਾਵਾਂਗੇ ਤੇ ਖੈਰ ਐਨੀਵੇਜ਼ ਮੈਂ ਇਹੀ ਕਹਾਂਗਾ ਕਿ ਕਮਿਊਨਿਟੀ ਬੜੀ ਐਕਟਿਵ ਹੋਈ ਹੈ ਅਸਲਮ ਰਾਣਾ ਸਾਹਿਬ ਦੀ ਮੁਬਾਰਕਬਾਦ ਔਰ ਸ਼ਫਕਤ ਅਲੀ ਸਾਹਿਬ ਉਹਨਾਂ ਨੇ ਵੀ ਬੜੇ ਵਧੀਆ ਬਣਾਏ ਸਾਡਾ ਰਿਲੇਸ਼ਨ ਬੜੀ ਮਿਹਨਤ ਕੀਤੀ ਉਹ ਹਾਰਡਵਰਕ ਬਹੁਤ ਕੀਤਾ ਈਵਨ ਇਹ ਅਰਸ਼ਦ ਸਾਹਿਬ ਵੀ ਆਏ ਨੀ ਜੀ ਸਾਡੇ ਕੋਲ ਬੈਡਮਿੰਟਨ ਖੇਲਣ ਆਉਂਦੇ ਨੇ ਸਾਡੇ ਨਾਲ ਅਰਸ਼ਦ ਸਾਹਿਬ ਇਹ ਜਿੰਨੇ ਦਿਨ ਇਲੈਕਸ਼ਨ ਚੱਲੀ ਹੈ ਇਹ ਨਹੀਂ ਉੱਥੋਂ ਫਿਰ ਇਹ ਲਗਾਤਾਰ ਉੱਥੇ ਆਪਣੀ ਹਾਰਡਵਰਕ ਕਰਦੇ ਰਹੇ ਔਰ ਇਕਰਾ ਜੀ ਦੀ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਦੇਖੋ ਅਸੀਂ ਉਹਨਾਂ ਨੇ ਘਰ ਬੁਲਾ ਕੇ ਇਕਰਾ ਕਾਲਜ ਜੀ ਨੇ ਸਾਰੇ ਆਪਣੇ ਕਮਿਊਨਿਟੀ ਮੈਂਬਰਸ ਦੀ ਦਾਵਤ ਕੀਤੀ ਔਰ ਨਾਲ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ ਔਰ ਆਪਣਾ ਰਿਲੇਸ਼ਨਸ਼ਿਪ ਉਹਨਾਂ ਨੇ ਸਟਰੋਂਗ ਰੱਖਿਆ ਸ਼ੀ ਟਾਕਸ ਵੈਰੀ ਓਪਨਲੀ ਵੈਰੀ ਫਰੈਂਕਲੀ ਔਰ ਸਾਰਿਆਂ ਨਾਲ ਬੜੇ ਉਹਨਾਂ ਨੇ ਵਧੀਆ ਰਿਲੇਸ਼ਨ ਬਣਾਏ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਇਨਸਾਨ ਨਾ ਸਿਰਫ ਦੋ ਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਚੀਜ਼ਾਂ ਦਾ ਭੁੱਖਾ ਹੁੰਦਾ ਇੱਕ ਰਿਸਪੈਕਟ ਤੇ ਇੱਕ ਪਿਆਰ ਜਿੱਥੋਂ ਇਨਸਾਨ ਨੂੰ ਇਹ ਮਿਲ ਜਾਏ ਉਹ ਮੈਂ ਦੇਖ ਲਿਆ ਕਿ ਜਦੋਂ ਇਕਰਾ ਖਾਲਿਦ ਜੀ ਉਹਨਾਂ ਦੇ ਫਾਦਰ ਨੇ ਉਹਨਾਂ ਦੇ ਸਾਰੇ ਪਰਿਵਾਰ ਨੇ ਸਾਰਿਆਂ ਨੂੰ ਘਰੇ ਬੁਲਾ ਕੇ ਰਿਸਪੈਕਟ ਦਿੰਦੇ ਪਿਆਰ ਦਿੰਦੇ ਕਮਿਊਨਿਟੀ ਦਾ ਇਨ ਟੱਚ ਬਹੁਤ ਆ ਵਲੰਟੀਅਰ ਮੈਂ ਉਹਨਾਂ ਦੇ ਦੇਖ ਰਿਹਾ ਸੀ ਉਹ ਬਹੁਤ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਗ੍ਰਾਸਰੂਟ ਲੈਵਲ ਤੇ ਕੰਮ ਬਹੁਤ ਕਰਦੇ ਨੇ ਮਿਹਨਤ ਬਹੁਤ ਕਰਦੇ ਨੇ ਸੋ ਜਿੱਥੇ ਕੈਂਪੇਨ ਦੇ ਵਿੱਚ ਅਸੀਂ ਇਹ ਚੀਜ਼ਾਂ ਦੇਖ ਲੈਂਦੇ ਹਾਂ ਸਾਨੂੰ ਵੀ ਆਈਡੀਆ ਹੋ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਬੇਸ ਹੈ ਉਹ ਬੜਾ ਸਟਰੋਂਗ ਹੈ ਇੱਕ ਚੀਜ਼ ਹੋਰ ਮੈਂ ਨੋਟਿਸ ਕੀਤੀ ਉਹਨਾਂ ਦੇ ਕਿ ਓਵਰ ਕੌਨਫੀਡੈਂਟ ਨਹੀਂ ਸੀਗੇ ਆਪਣੇ ਕਈ ਬੰਦੇ ਓਵਰ ਕੌਨਫੀਡੈਂਟ ਬੜੇ ਹੋ ਜਾਂਦੇ ਆ ਉਹ ਫਿਰ ਓਵਰ ਕੌਨਫੀਡੈਂਸ ਜਿਹੜਾ ਫਿਰ ਕਿਤੇ ਨਾ ਕਿਤੇ ਖਰਾਬੀ ਕਰ ਜਾਂਦਾ ਹੈ ਜੀ ਬਹੁਤ ਸ਼ੁਕਰੀਆ ਇਕਬਾਲ ਸਾਹਿਬ ਔਰ ਤੁਹਾਡਾ ਮੁਲਾਕਾਤ ਜਾਰੀ ਰਹੇਗੀ ਥੈਂਕ ਯੂ
ਇਨਸ਼ਾਅੱਲਾ
ਔਰ ਹਾਂਜੀ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਜਿਹੜੇ ਨੇ ਜੀ ਸੌਰਭ ਚੱਡਾ ਸਾਹਿਬ ਜਿਹੜੇ ਨੇ ਉਹ ਵੀ ਜੁੜ ਚੁੱਕੇ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ ਸਿਰਫ ਇੱਕ ਮਿੰਟ ਜੇ ਮੈਨੂੰ ਇਜਾਜ਼ਤ ਹੋਏ ਚੱਡਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਮਨਸੂਰ ਚੀਮਾ ਸਾਹਿਬ ਨੂੰ ਜ਼ਰੂਰ ਲੈਣਾ ਸਿਰਫ ਇੱਕ ਮਿੰਟ ਬਾਕੀ ਕਾਲਰਸ ਬਾਅਦ ਚ ਲਵਾਂਗੇ ਬਾਕੀ ਸਾਰੇ ਕਾਲਰਸ ਨੂੰ ਮੈਨੂੰ ਪਤਾ ਹੈ ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਜੀ ਠੀਕ ਹੈ ਜੀ
ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਅਦਾਬ
ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਚੱਡਾ ਸਾਹਿਬ ਨਾਲ ਗੱਲ ਸੁਣਾ ਗਏ ਸੀ ਔਰ ਜੀ ਮੈਂ ਪੈਰੀ ਪੈਣਾ ਵੀਰ ਜੀ ਕੀ ਹਾਲ ਚਾਲ ਹੈ ਚੀਮਾ ਸਾਹਿਬ ਠੀਕ ਹੈ ਜੀ
ਜਦਵੀਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਮਿਹਰਬਾਨੀ ਸਰ ਮਿਹਰਬਾਨੀ ਹੁਕਮ
ਜਦਵੀਰ ਜੀ ਮੈਂ ਆਪਣਾ ਇਕਬਾਲ ਸਾਹਿਬ ਦੇ ਸਾਰੇ ਜਿੰਨਾ ਉਹਨਾਂ ਜੋ ਕਿਹਾ ਉਹਨਾਂ ਮੈਂ ਸਹਿਮਤ ਹਾਂ ਉਹਨਾਂ ਨੂੰ ਸਲੂਟ ਮਾਰਨਾ ਚਾਹੀਦਾ ਉਹ ਇਸ ਕਾਬਲ ਨੇ ਕਿ ਇਕਬਾਲ ਸਾਹਿਬ ਮਾਸ਼ਾਅੱਲਾ ਬੜੀ ਸੋਹਣੀਆਂ ਗੱਲਾਂ ਕਰਦੇ ਨੇ ਜਦੋਂ ਵੀ ਆਉਂਦੇ ਨੇ ਸਹੀ ਦੱਸਦੇ ਉਹਨਾਂ ਨੂੰ ਪੂਰਾ ਦਰਦ ਇਸ ਚੀਜ਼ ਦਾ ਪਾਕਿਸਤਾਨ ਨਾਲ ਔਰ ਇਮਰਾਨ ਖਾਨ ਸਾਹਿਬ ਨਾਲ ਹਕੀਕਤ ਜਿਹੜੀ ਉਹ ਹਕੀਕਤ ਹੀ ਬਿਆਨ ਕਰਦੇ ਨੇ ਤੇ ਬੜੀ ਅੱਛੀਆਂ ਗੱਲਾਂ ਉਹਨਾਂ ਕੀਤੀਆਂ ਨੇ ਤੇ ਸਾਰੀਆਂ ਗੱਲਾਂ ਨਾਲ ਅਸੀਂ ਅਗ ਰਹੀ ਹਾਂ ਤੇ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਤੁਹਾਡੇ ਕੋਲ ਜਗਵੀਰ ਜੀ, ਇਹ ਜਿੰਨੇ ਹੈਪਨ ਇੰਡੀਆ ਚ ਹੋਏ ਨੇ ਸਾਰੇ BJP ਤੁਹਾਡੇ ਆਪਣਾ BJP ਉਹਦੇ ਨਾਲ ਹੀ ਹੋਏ, ਜਦੋਂ ਦੇ ਸ਼ੁਰੂ ਹੋਏ ਨੇ ਹੈਪਨ ਹੋਣੇ, ਇਹ 1999 ਚਲੇ ਜਾਓ, ਜੋ ਵੀ ਹੈਪਨ ਹੋਏ ਨੇ, ਜਿੰਨੇ ਵੀ ਹੋਏ ਨੇ ਪਾਕਿਸਤਾਨ ਨੇ ਹੈਪਨ ਕੀਤੇ ਨੇ, ਸਾਰੇ ਉਹਨਾਂ ਦੀ ਆਪਣਾ ਗੌਰਮੈਂਟ ਚ ਹੀ ਹੋਏ ਨੇ, ਹੋਰ ਕਿਸੇ ਦੀ ਗੌਰਮੈਂਟ ਚ ਨਹੀਂ ਹੋਏ।
ਗੌਰਮੈਂਟ ਉਹਨਾਂ ਦੀ ਹੈ ਰਹੀ ਹੈ ਤਾਂ ਉਹ ਕੀ ਕਰਨਾ।
ਅੱਛਾ ਇਹ ਕਿਹਦੀ ਆਵਾਜ਼ ਆਈ ਹੈ? ਹੈਲੋ ਹੈਲੋ,
ਹਾਂਜੀ ਹਾਂਜੀ
ਹਾਂਜੀ, ਇਹ ਪਿੱਛੋਂ ਕਿਹਦੀ ਆਵਾਜ਼ ਆਈ ਸੀ? ਗੌਰਮੈਂਟ ਹੈ ਹੀ ਰਹੀ ਉਹਨਾਂ ਦੀ। ਇਹ ਤਾਨੀਆ ਜੀ ਕਿਹਨਾਂ ਦੀ ਆਵਾਜ਼ ਸੀਗੀ? ਇਹ
ਮੇਰੇ ਦੋਸਤ ਸਨ, ਮੇਰੇ ਨਾਲ ਹੀ ਬੈਠੇ ਸਨ।
ਅੱਛਾ ਤੁਹਾਡੇ ਨਾਲ ਹੀ? ਅੱਛਾ, ਠੀਕ ਹੈ। ਅੱਛਾ ਮੈਂ, ਹਾਂਜੀ ਅੱਛਾ ਤੁਹਾਡੇ ਨਾਲ ਨੇ? ਅੱਛਾ ਮਨਸੂਰ ਜੀ, ਮਾ ਸਾਹਿਬ ਮੈਂ ਸੋਚ ਰਿਹਾ ਆਵਾਜ਼ ਕਿੱਧਰ ਆਈ। ਅੱਛਾ ਨਹੀਂ, ਇਹ ਰੀਜ਼ਨ ਨਹੀਂ ਹੈ, ਇਹ ਰੀਜ਼ਨ ਨਹੀਂ ਹੈ ਕਿ ਗਵਰਨਮੈਂਟ ਉਹਨਾਂ ਦੇ ਕਾਰਨ ਹੀ ਹੋਈ ਹੈ। ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਸਭ ਤੋਂ ਬੜਾ ਜਿਹੜਾ ਟੈਰਰਿਸਟ ਅਟੈਕ ਇੰਡੀਆ ਤੇ ਹੋਇਆ ਨਾ 9/26/11 ਦਾ, 26/11 ਦਾ, ਸਭ ਤੋਂ ਵੱਡਾ ਜਿਹੜਾ ਟੈਰਰਿਸਟ ਅਟੈਕ ਹੋਇਆ ਨਾ 26/11, ਉਹ ਕਾਂਗਰਸ ਦੇ ਟਾਈਮ ਤੇ ਹੋਇਆ। ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਬੰਬਿੰਗ ਹੋਈਆਂ, ਉਹ ਕਾਂਗਰਸ ਦੇ ਟਾਈਮ ਦੇ ਉੱਤੇ ਹੋਈਆਂ, ਠੀਕ ਹੈ ਜੀ। ਤੇ ਬਹੁਤ ਸਾਰੇ ਟੈਰਰਿਸਟ ਅਟੈਕ ਜਿਹੜੇ ਨੇ ਉਹ ਕਾਂਗਰਸ ਦੇ ਟਾਈਮ ਦੇ ਵੀ ਉੱਤੇ ਹੋਏ ਨੇ। ਐਸਾ ਨਹੀਂ ਹੈ ਕਿ ਉਹ ਸਿਰਫ ਔਰ ਸਿਰਫ ਜਿਹੜੇ ਜੀ ਉਹ BJP ਦੇ ਟਾਈਮ ਦੇ ਉੱਤੇ ਹੋਏ ਨੇ। ਹਾਂ, BJP ਦੇ ਟਾਈਮ ਤੇ ਬੜੇ ਅਟੈਕਸ ਹੋਏ ਨੇ, ਬਟ ਸਭ ਤੋਂ ਬੜਾ ਹੀ ਟੈਰਰਿਸਟ ਅਟੈਕ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ 26/11 ਤੋਂ ਵੱਡਾ ਕੀ ਹੋਏਗਾ। ਦਿੱਲੀ ਦੇ ਵਿੱਚ ਬੰਬਿੰਗ ਹੋਈਆਂ, ਬੰਬੇ ਬੰਬ ਬਲਾਸਟ ਹੋਏ 1993 ਦੇ ਵਿੱਚ, ਬਹੁਤ ਸਾਰੀਆਂ ਹੋਰ ਚੀਜ਼ਾਂ ਇਹ ਕਾਂਗਰਸ ਦੇ ਟਾਈਮ ਦੇ ਉੱਤੇ ਵੀ ਹੋਈਆਂ। ਖੈਰ ਅੱਜ ਵਕਤ ਹੋਰ ਇਜਾਜ਼ਤ ਨਹੀਂ ਦਿੰਦਾ, ਮੈਂ ਕੱਲ ਇਹਨੂੰ ਹੋਰ ਡਿਟੇਲ ਚ ਐਕਸਪਲੇਨ ਕਰਦਾਂਗਾ। ਉਹ ਨਾ ਇੱਕ ਸੋਸ਼ਲ ਮੀਡੀਆ ਫੇਸਬੁੱਕ ਤੇ ਇੱਕ ਵੀਡੀਓ ਬਣਾਈ ਹੋਈ ਉਹਨਾਂ ਨੇ, ਉਹ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਬਣਾਈ ਹੈ ਉਸ ਕਾਰਨ ਲੋਕ ਇਸ ਚੱਕਰ ਚ ਹੈਗੇ ਨੇ। ਹਾਂਜੀ ਚੱਡਾ ਸਾਹਿਬ, ਚੱਡਾ ਮੇਰੀ ਕਾਲਰ ਰਿਕੁਐਸਟ ਹੈ ਕਿ ਸਭ ਜਣੇ ਆਪਣੇ ਮਿਊਟ ਕਰ ਲੈਣ, ਹੁਣ ਜਿਹੜਾ ਸ਼ਾਂਤੀ ਦੇ ਨਾਲ ਅਸੀਂ 15-20 ਮਿੰਟ ਅੱਧਾ ਘੰਟਾ ਜਿੰਨਾ ਵੀ ਸਮਾਂ ਲੈਣਗੇ ਚੱਡਾ ਸਾਹਿਬ ਦੇ ਵਿਚਾਰ ਸੁਣਦੇ ਹਾਂ। ਔਰ ਇਲੈਕਸ਼ਨ ਬਾਅਦ ਦੇ ਵਿੱਚ ਕਵਰੇਜ ਜਾਰੀ ਰਹੇਗੀ, 2 ਵਜੇ ਤੱਕ ਹੈਗੀ, ਅਸੀਂ ਚਿੰਤਾ ਨਾ ਕਰੋ, ਹਜੇ ਸਾਰੀ ਗੱਲ ਕਰਾਂਗੇ। ਸ਼ਾਮ ਨੂੰ ਫਿਰ ਚੈਨਲ ਵਾਈ ਦੇ ਉੱਤੇ ਲੀਡ ਕਰਾਂਗੇ ਪ੍ਰੋਗਰਾਮ ਨੂੰ, ਵਿਲ ਹੈਵ ਅ ਡਿਸਕਸ਼ਨ ਔਨ ਚੈਨਲ ਵਾਈ ਆਲਸੋ। ਅੱਜ ਮੈਂ ਖੁਦ ਆਪ ਪਹੁੰਚਾਂਗਾ, ਮਹਿਮਾਨ ਅੱਜ ਵੀ ਆਉਣਗੇ, ਸੋ ਉਹਨਾਂ ਨਾਲ ਵੀ ਗੱਲ ਕਰਾਂਗੇ। ਚੱਡਾ ਸਾਹਿਬ, ਜ਼ਿਆਦਾਤਰ ਲੋਕ ਜਿਹੜੇ ਨੇ ਜੋ ਕਹਿੰਦੇ ਇਲੈਕਸ਼ਨ ਤੇ ਹੋ ਗਈ ਹੈ, ਪਰ ਅਸੀਂ ਤੇ ਉੱਥੇ ਹੀ ਸਿਚੁਏਸ਼ਨ ਸਾਡੀ ਸੁਧਰੀ ਨੇ, ਅਸੀਂ ਪੇਚੈਕ ਟੂ ਪੇਚੈਕ ਚੱਲ ਰਿਹਾ, ਇਕਨੋਮਿਕ ਅਨਸਰਟਨਟੀ ਜਿਹੜੀ ਉਹ ਜੀ ਉਹ ਕਹਿੰਦੇ ਬਰਕਰਾਰ ਹੈ। ਸੋ ਕੀ ਕਰ ਸਕਦਾ ਹੈ ਸਿਚੁਏਸ਼ਨ ਨੂੰ ਕੋਈ ਵੀ ਆਮ ਇਨਸਾਨ, ਉਹਨਾਂ ਲਈ ਦੱਸੋ ਜੀ, ਤੁਸੀਂ ਲੀਡਰਸ ਨੇ ਤਾਂ ਬੜੇ ਵਾਅਦੇ ਕੀਤੇ ਹੈ, ਪਰ ਫਾਈਨੈਂਸ਼ੀਅਲ ਪਲੈਨਿੰਗ ਦੇ ਲਿਹਾਜ਼ ਨਾਲ ਆਪਣੀ ਲਾਈਫ ਨੂੰ ਬੈਟਰ ਕਰਨ ਲਈ ਕੋਈ ਵੀ ਕੀ ਕਰ ਸਕਦਾ ਹੈ? 416-350-55-55-416-350-55-55 ਜੀ ਚੱਡਾ ਸਾਹਿਬ, ਯੂ ਗੋ ਅਹੈਡ ਸਰ।
ਜੀ ਯੁਧਵੀਰ ਜੀ, ਦੇਖੋ ਸਭ ਤੋਂ ਪਹਿਲੇ ਜਿਹੜੀਆਂ ਐਕਸਟਰਨਲ ਸਿਚੁਏਸ਼ਨਸ ਹੁੰਦੀਆਂ, ਇਕਨੋਮੀ ਦੀਆਂ ਹੋਣ, ਪੋਲੀਟੀਕਲ ਪ੍ਰੋਮਿਸਿਸ ਹੋਣ ਜਾਂ ਅਨਸਰਟੇਨਟੀਜ਼ ਹੋਣ ਜਾਂ ਟੈਰਿਫ ਸਿਚੁਏਸ਼ਨਸ ਹੋਣ, ਇਹ ਤਾਂ ਦੇਖੋ ਹਮੇਸ਼ਾ ਸੀਗੀਆਂ ਔਰ ਅੱਗੇ ਚੱਲਦੀਆਂ ਵੀ ਰਹਿਣਗੀਆਂ, ਹਨਾ। ਜਦ ਤੱਕ ਹਿਊਮੈਨਿਟੀ ਰਹੇਗੀ ਉਦਾਂ ਅਨਸਰਟੇਨਟੀਜ਼ ਰਹਿਣਗੀਆਂ। ਮੈਟਰ ਕੀ ਕਰਦਾ ਕਿ ਤੁਹਾਡੇ ਇੰਟਰਨਲੀ ਕੀ ਚੱਲ ਰਿਹਾ। ਸਭ ਤੋਂ ਪਹਿਲੇ ਤਾਂ ਜੇ ਕੋਈ ਚੀਜ਼ ਫਿਕਸ ਕਰਨੀ ਹੈ ਤਾਂ ਇੰਟਰਨਲੀ ਕਰਨੀ ਪਏਗੀ। ਹੁਣ ਦੇਖੋ ਸਭ ਤੋਂ ਪਹਿਲੇ ਚੀਜ਼ ਕੀ ਹੈ ਕਿ ਹਰ ਇਨਸਾਨ ਦਾ, ਭਾਵੇਂ ਮੈਂ ਆਪਣੀ ਗੱਲ ਕਰਾਂ ਜੇ ਤੁਹਾਡੀ ਗੱਲ ਕਰਾਂ ਯੁਧਵੀਰ ਜੀ, ਕਿਸੇ ਵੀ ਇਨਸਾਨ ਦੀ ਕਰਾਂ, ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਇਨਸਾਨ ਨੂੰ ਉਹ ਹੁੰਦਾ ਇਨਸਾਨ ਸਰਵਾਈਵਲ ਮੋਡ ਦੇ ਵਿੱਚ। ਸਭ ਤੋਂ ਪਹਿਲੇ ਤਾਂ ਲਾਈਫ ਚ ਜੇ ਆਪਣੀ ਲਾਈਫ ਨੂੰ ਫਾਈਨੈਂਸ਼ਲੀ ਬੈਟਰ ਕਰਨਾ ਹੈ ਤਾਂ ਸਰਵਾਈਵਲ ਮੋਡ ਚੋਂ ਬਾਹਰ ਨਿਕਲਣਾ ਬੜਾ ਜ਼ਰੂਰੀ ਹੈ। ਕਿਉਂਕਿ ਮੈਨੂੰ ਯਾਦ ਹੈ ਜੇ ਜਦੋਂ ਮੈਂ ਵਰਿਡ ਸੀਗਾ ਕਿ ਯਾਰ ਮੈਂ ਰੈਂਟ ਕਿੱਦਾਂ ਦੇਵਾਂਗਾ, ਮੇਰਾ ਫੂਡ ਕਿੱਦਾਂ ਆਏਗਾ, ਮੇਰੀ ਬੇਸਿਕ ਸੇਫਟੀ ਕੀ ਹੈ, ਉਹ ਜਦ ਤੱਕ ਉਹ ਬੇਸਿਕ ਚੀਜ਼ਾਂ ਨਹੀਂ ਤੁਹਾਡੀਆਂ ਕਵਰ ਹੋ ਰਹੀਆਂ ਜਾਂ ਬੜੇ ਸਾਰੇ ਲੋਕਾਂ ਦੀ ਅੱਜ ਵੀ ਨਹੀਂ ਹੋ ਰਹੀਆਂ ਹੋਣਗੀਆਂ, ਤਦ ਤੱਕ ਤੁਹਾਡਾ ਜਿਹੜਾ ਬ੍ਰੇਨ ਹੈ ਨਾ ਉਹ ਕ੍ਰਾਈਸਿਸ ਮੋਡ ਦੇ ਵਿੱਚ ਰਹਿੰਦਾ। ਜਦ ਤੱਕ ਬ੍ਰੇਨ ਕ੍ਰਾਈਸਿਸ ਮੋਡ ਦੇ ਵਿੱਚ ਰਹੇਗਾ ਤਦ ਤੱਕ ਉਸ ਪਰਸਨ ਕੋਈ ਐਨਰਜੀ ਨਹੀਂ ਹੋਏਗੀ ਆਪਣੇ ਲਾਈਫ ਦੇ ਗੋਲਸ ਬਣਾਉਣ ਵਾਸਤੇ, ਡ੍ਰੀਮਸ ਵਾਸਤੇ, ਵੈਲਥ ਬਿਲਡਿੰਗ ਕਰ ਲਓ, ਵੈਲਥ ਕ੍ਰੀਏਸ਼ਨ ਕਰ ਲਓ, ਇਹ ਸਾਰੇ ਵਰਡਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਸ ਬ੍ਰੇਨ ਦੇ ਵਿੱਚ ਜਿੱਥੇ ਸਰਵਾਈਵਲ ਮੋਡ ਜਿਹੜਾ ਹੈਗਾ ਚੱਲਦਾ ਪਿਆ। ਉਹਨਾਂ ਤੋਂ ਸਮਝਣ ਵਾਲੀ ਇਹ ਗੱਲ ਹੈਗੀ ਹੈ ਕਿ ਜਦੋਂ ਜਿਹੜਾ ਵੀ ਬੰਦਾ ਜਿਹੜੀ ਸਿਚੁਏਸ਼ਨ ਚ ਵੀ ਹੈਗਾ ਨਾ, ਉਹ ਉਸ ਤੋਂ ਬਾਹਰ ਨਹੀਂ ਦੇਖ ਪਾਉਂਦਾ। ਜਿਹੜਾ ਵੀ ਬੰਦਾ ਹੈ, ਭਾਵੇਂ ਮੈਂ ਹੋਵਾਂ, ਮੈਂ ਜਿਹੜੀ ਸਿਚੁਏਸ਼ਨਾਂ ਮੇਰੀਆਂ ਲਾਈਫ ਦੀਆਂ, ਯੁਧਵੀਰ ਜੀ ਤੁਹਾਡੀਆਂ ਹੋਣ, ਹਰ ਇਨਸਾਨ ਦੀ, ਇੱਕ ਐਗਜ਼ਾਮਪਲ ਲੈਂਦੇ ਦੇਖੋ, ਜਿਹੜਾ ਬੰਦਾ ਅਸੀਂ ਇੰਡੀਆ ਤੋਂ ਐਗਜ਼ਾਮਪਲ ਲਈਏ, ਜਿਹੜਾ ਬੰਦਾ ਉੱਥੇ ਬੜਾ ਹੀ ਪਾਵਰਟੀ ਚ ਪੈਦਾ ਹੁੰਦਾ, ਜਿੱਦਾਂ ਸਾਨੂੰ ਪਤਾ ਨਾ ਝੁੱਗੀਆਂ ਝੋਂਪੜੀਆਂ ਚ ਵੀ ਲੋਕ ਰਹਿੰਦੇ ਨੇ ਉੱਥੇ, ਹਨਾ, ਸਟੈਂਡਰਡ ਆਫ ਲਿਵਿੰਗ ਬੜਾ ਲੋਅ ਹੈ। ਅੱਛਾ, ਉਹ ਝੁੱਗੀ ਝੋਂਪੜੀਆਂ ਰਹਿੰਦੇ, ਉਹਨਾਂ ਦੇ ਬੱਚੇ ਵੀ ਉੱਥੇ ਰਹਿੰਦੇ, ਉਹ ਵੱਡੇ ਹੋ ਕੇ ਉਹ ਵੀ ਝੁੱਗੀ ਝੋਂਪੜੀਆਂ ਚ, ਉਹਨਾਂ ਨੂੰ ਲੱਗਦਾ ਕਿ ਲਾਈਫ ਇਜ਼ ਆਲ ਅਬਾਊਟ, ਉਹ ਉਸ ਤੋਂ ਉਸ ਇਨਵਾਇਰਮੈਂਟ ਤੋਂ ਬਾਹਰ ਕਈ ਵਾਰ ਨਿਕਲ ਹੀ ਨਹੀਂ ਪਾਉਂਦੇ। ਬੜੀਆਂ ਜਨਰੇਸ਼ਨ ਟੂ ਜਨਰੇਸ਼ਨ ਹੋਣਗੇ ਉਹ ਝੁੱਗੀ ਝੋਂਪੜੀ ਚ ਰਹਿ ਰਹੇ ਨੇ ਔਰ ਅੱਗੇ ਵੀ ਰਹਿੰਦੇ ਰਹਿਣਗੇ। ਅੱਛਾ, ਹੁਣ ਅਸੀਂ ਨੀ ਰਹਿੰਦੇ ਝੁੱਗੀ ਝੋਂਪੜੀਆਂ, ਅਸੀਂ ਬਾਹਰੋਂ ਜੇ ਦੇਖੀਏ ਤੇ ਸਾਨੂੰ ਪਤਾ ਕੀ ਯਾਰ, ਜਿਹੜਾ ਬੰਦਾ ਰਹਿ ਰਿਹਾ ਉਸ ਇਨਵਾਇਰਮੈਂਟ ਦੇ ਵਿੱਚ, ਜੋ ਵੀ ਇਹਦੀ ਲਾਈਫ ਚ ਸਿਚੁਏਸ਼ਨ ਹੈ, ਇਹ ਤੋਂ ਨਿਕਲ ਸਕਦਾ ਔਰ ਉਸ ਲੈਵਲ ਤੇ ਪਹੁੰਚ ਸਕਦਾ ਜਿਸ ਲੈਵਲ ਤੇ ਯੁਧਵੀਰ ਜੀ ਤੁਸੀਂ ਹੋ, ਮੈਂ ਹਾਂ, ਜਾਂ ਬਾਕੀ ਜਿੰਨੇ ਵੀ ਸਾਡੇ ਲਿਸਨਰ ਆ, ਸਾਨੂੰ ਸਾਰਿਆਂ ਨੂੰ ਪਤਾ ਯਾਰ ਉਹ ਲਾਈਫ ਜੀਣ ਦੀ ਜ਼ਰੂਰਤ ਨਹੀਂ ਹੈਗੀ। ਆਈ ਅੰਡਰਸਟੈਂਡ ਕਿ ਤੁਹਾਡੀ ਸਿਚੁਏਸ਼ਨ ਡਿਫੀਕਲਟ ਹੈ, ਉੱਥੇ ਚੁੱਕ ਚੋਂਬੜੀਆਂ ਚ ਜਿਹੜੇ ਵੀ ਯਾਰੀ ਦੋਸਤੀ ਘੁੰਮਣਾ ਫਿਰਨਾ ਬੈਠਣਾ ਮਿਲਣਾ ਜੁਲਣਾ ਸਾਰਾ ਉਹੀ ਇਨਵਾਇਰਮੈਂਟ ਹੈ, ਲੇਕਿਨ ਜੇ ਬੰਦਾ ਚਾਹੇ ਚੋਂ ਬਾਹਰ ਨਿਕਲ ਤਾਂ ਸਕਦਾ, ਲੇਕਿਨ ਉਹ ਨਹੀਂ ਨਿਕਲ ਪਾਉਂਦਾ ਕਿਉਂ? ਇਨਵਾਇਰਮੈਂਟ ਦੀ ਵਜ੍ਹਾ ਨਾਲ। ਲੇਕਿਨ ਸਾਨੂੰ ਪਤਾ ਕਿ ਉਹਦੇ ਬਾਹਰ ਵੀ ਲਾਈਫ ਹੈਗੀ ਆ, ਉਹਦੇ ਬਾਹਰ ਹੀ ਐਕਚੁਲੀ ਲਾਈਫ ਹੈਗੀ ਆ। ਬੰਦਾ ਇੱਥੋਂ ਨਿਕਲ ਕੇ ਕੰਮ ਵੀ ਕੋਈ ਕਾਰਪੋਰੇਟ ਜੋਬ ਵੀ ਲੈ ਸਕਦਾ ਸੀਗਾ, ਇਹ ਚੁੱਕੀ ਚੋਂਬੜੀਆਂ ਚੋਂ ਨਿਕਲ ਕੇ ਬਿਜ਼ਨਸ ਵੀ ਸਟਾਰਟ ਕਰ ਸਕਦਾ ਸੀ, ਕਿਸੇ ਤੇ ਕੁਛ ਵੀ ਕਰ ਸਕਦਾ ਸੀ। ਹੁਣ ਅਸੀਂ ਬਾਹਰੋਂ ਦੀ ਦੇਖ ਕੇ ਸਾਨੂੰ ਲੱਗਦਾ ਈਜ਼ੀ ਹੈ, ਲੇਕਿਨ ਉਹ ਪਰਸਨ ਉਸ ਮੋਡ ਦੇ ਵਿੱਚ ਚੱਲ ਰਿਹਾ, ਉਹਨੂੰ ਉਹ ਚੀਜ਼ਾਂ ਨਹੀਂ ਦੇਖਦੀਆਂ। ਇਹੀ ਐਗਜ਼ਾਮਪਲ ਅਸੀਂ ਅਪਲਾਈ ਕਰੀਏ ਆਪਣੀ ਲਾਈਫ 'ਚ। ਜਿਹੜੇ ਲੋਕ ਸਾਡੇ ਤੋਂ ਅਹੈਡ ਹੈ, ਉਹ ਜਦੋਂ ਸਾਡੇ ਵੱਲ ਦੇਖਦੇ ਉਹ ਕਹਿੰਦੇ ਯਾਰ ਤੁਸੀਂ ਕੀ ਕਰਦੇ ਪਏ ਹੋ ਜੋਬ ਦੇ ਵਿੱਚ, ਬੇਸਿਕ ਛੋਟੇ ਮੋਟੇ ਬਿਜ਼ਨਸ ਚਲਾ ਰਹੇ ਹੋ, ਤੁਸੀਂ ਹੋਰ ਅੱਗੇ ਬੜਾ ਵੱਧ ਸਕਦੇ ਹੋ, ਤੁਸੀਂ ਨਹੀਂ ਦੇਖ ਪਾ ਰਹੇ। ਲੇਕਿਨ ਅਸੀਂ ਕੀ ਕਹਾਂਗੇ, ਨਹੀਂ ਯਾਰ ਮੈਂ ਜਿੰਨੀ ਐਜੂਕੇਸ਼ਨ ਲੈ ਸਕਦਾ ਸੀ ਲੈ ਲਈ, ਮੇਰੇ ਕੋਲ ਐਕਸਪੀਰੀਅੰਸ ਹੈ, ਜਿੰਨੀ ਮਿਹਨਤ ਕਰ ਸਕਦਾ ਸੀ ਕਰ ਲਿਆ, ਇਸ ਤੋਂ ਉੱਪਰ ਤਾਂ ਨਹੀਂ ਜਾ ਪਾ ਰਿਹਾ ਮੈਂ। ਇਕਨੋਮਿਕ ਕੰਡੀਸ਼ਨ ਦੇਖੋ, ਪੋਲੀਟਿਕਸ ਦੇਖੋ ਕਿੱਧਰ ਜਾ ਰਹੀ ਹੈ, ਉਹ ਟੈਰਿਸ ਦੀਆਂ ਸਿਚੁਏਸ਼ਨ, ਮੇਰੀਆਂ ਸਾਰੀਆਂ ਐਕਸਕਿਊਜ਼ ਆ ਜਾਂਦੀਆਂ। ਲੇਕਿਨ ਜਿਹੜਾ ਬੰਦਾ ਇੱਕ ਲੈਵਲ ਅਹੈਡ ਹੋਏਗਾ, ਦੋ ਲੈਵਲ ਅਹੈਡ ਹੋਏਗਾ, ਉਹ ਦੇਖ ਕੇ ਕਹੇਗਾ ਯਾਰ ਤੁਸੀਂ ਕੀ ਸੋਚ ਰਹੇ ਹੋ, ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਦੇਖ ਨਹੀਂ ਪਾ ਰਹੇ ਹੋ, ਐਕਚੁਅਲੀ ਤੁਸੀਂ ਇਸ ਸਿਚੁਏਸ਼ਨ ਚੋਂ ਬਾਹਰ ਨਿਕਲ ਸਕਦੇ ਹੋ। ਕੋਈ ਵੀ ਜਿਹੜੀ ਸਿਚੁਏਸ਼ਨ ਆ, ਭਾਵੇਂ ਪਾਵਰਟੀ ਦੀ ਹੋਏ ਜਾਂ ਕੋਈ ਬੰਦੇ ਦੀ ਡਿਸਬਿਲਿਟੀਜ਼ ਹੈਗੀਆਂ, ਕਿਸੇ ਦੀ ਫੈਮਿਲੀ ਅਬਿਊਜ਼ਿਵ ਸੀਗੀ, ਕਿਸੇ ਦਾ ਵਰਕ ਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ, ਕਿਸੇ ਦਾ ਕੁਛ ਹੋ ਰਿਹਾ, ਐਜ਼ ਆਊਟਸਾਈਡਰ ਤੁਸੀਂ ਕਹਿ ਸਕਦੇ ਯਾਰ ਤੂੰ ਜੋਬ ਛੱਡ ਦੇ, ਜੇ ਤੇਰੇ ਉੱਥੇ ਤੇਰਾ ਨਹੀਂ ਗੱਲ ਬਣਦੀ, ਤੇਰੀ ਮੈਨੇਜਮੈਂਟ ਨਾਲ, ਯੂ ਥਿੰਕ ਡਿਸਕ੍ਰਿਮੀਨੇਸ਼ਨ ਆ, ਤੂੰ ਛੱਡ ਗਿਆ, ਤੂੰ ਕੁਛ ਹੋਰ ਕਰ ਸਕਦਾ। ਉਹ ਬੰਦਾ ਕਹੇਗਾ ਨਹੀਂ ਯਾਰ ਜੋਬ ਹੀ ਨਹੀਂ ਮਿਲਦੀ ਅੱਜ ਕੱਲ੍ਹ ਇਕਨੋਮੀ, ਤੁਸੀਂ ਐਜ਼ ਆਊਟਸਾਈਡਰ ਕਹਿ ਸਕਦੇ ਹੋ ਕਿ ਯੂ ਡੋਂਟ ਹੈਵ ਟੂ ਡੀਲ ਵਿਦ ਦਿਸ ਥਿੰਗ, ਯੂ ਕੈਨ ਕਮ ਆਊਟ ਆਫ ਦਿਸ ਸਿਚੁਏਸ਼ਨ। ਲੇਕਿਨ ਕੀ ਹੈ ਕਿ ਉਸ ਟਾਈਮ ਤੇ ਇਸ ਪਰਸਨ ਨੂੰ ਜਦੋਂ ਵੀ ਸਿਚੁਏਸ਼ਨ ਚ ਹੁੰਦਾ, ਤੁਸੀਂ ਪੇ ਚੈੱਕ ਟੂ ਪੇ ਚੈੱਕ ਹੋ ਜਾਂ ਜੋ ਵੀ ਲਾਈਫ ਦੀ ਸਿਚੁਏਸ਼ਨ ਚ ਹੈਗੇ, ਇੱਥੇ ਆਪਣੇ ਮਾਇੰਡ ਸੈਟ ਨੂੰ ਸਵਿਚ ਕਰਨਾ ਹੁੰਦਾ, ਹਨਾ, ਰਿਐਕਟਿਵ ਤੋਂ ਪ੍ਰੋਐਕਟਿਵ ਕਿੱਦਾਂ ਸਵਿਚ ਕਰਨਾ, ਸਵਿਚ ਮਾਇੰਡ ਸੈਟ ਨੂੰ ਚੇਂਜ ਕਰਨਾ ਬੜਾ ਜਿਹੜਾ ਜ਼ਰੂਰੀ ਹੈ। ਇੱਥੇ ਇੱਕ ਪਹਿਲੇ ਤੇ ਆਪਣੇ ਆਪ ਨੂੰ ਨਵੇਂ ਇਨਵਾਇਰਮੈਂਟ, ਇੱਕ ਬੰਦਾ ਕਹੇਗਾ ਯਾਰ ਮੈਂ ਪੇ ਚੈੱਕ ਟੂ ਪੇ ਚੈੱਕ ਸਾਲਾਂ ਤੋਂ ਚੱਲ ਰਹੀ ਹੈ ਗੱਲ, ਯਾਰ ਮੈਨੂੰ 10 ਸਾਲ ਹੋ ਗਏ ਕੈਨੇਡਾ ਆਏ, 20 ਸਾਲ ਹੋ ਗਏ, ਔਰ ਮੇਰਾ ਸਰਕਲ ਜੇ ਸਾਰਿਆਂ ਦਾ ਇਹੀ ਹਾਲ ਹੈ, ਇੱਦਾਂ ਹੀ ਹੈ, ਘੰਟੇ 'ਚ ਇੱਦਾਂ ਹੀ ਚੱਲਦਾ ਪੇ ਚੈੱਕ ਟੂ। ਇਹ ਤੁਸੀਂ ਆਪਣੀ ਸਟੋਰੀ ਬਣਾ ਲਈ ਹੈ, ਜ਼ਰੂਰੀ ਨਹੀਂ ਹੈ ਕਿ ਸਾਰੀ ਦੁਨੀਆ ਹੀ ਉੱਦਾਂ ਚੱਲ ਰਹੀ ਹੋਏ। ਉਹਨਾਂ 'ਚੋਂ ਜੇ ਨਿਕਲਣਾ ਤਾਂ ਸਭ ਤੋਂ ਪਹਿਲੇ ਕੀ ਕਰਨਾ ਪਏਗਾ, ਯੂ ਹੈਵ ਟੂ ਮੂਵ ਇਨ ਟੂ ਅ ਨਿਊ ਇਨਵਾਇਰਮੈਂਟ। ਔਰ ਜਿੱਦਾਂ ਮੈਂ ਕੀ ਕਿਹਾ, ਝੁੱਗੀ ਚੌਂਪੜੀ 'ਚੋਂ ਨਿਕਲ ਕੇ ਇੱਕ ਸਿੰਪਲ ਅੱਛੇ ਡੀਸੈਂਟ ਸਾਫ਼ ਸੁਥਰੇ ਘਰ 'ਚ ਰਹਿਣਾ, ਤਾਂ ਉਹਨੂੰ ਇਨਵਾਇਰਮੈਂਟ ਚੇਂਜ ਕਰਨਾ ਪਏਗਾ, ਉਹਨੂੰ ਉਹ ਲੋਕਾਂ ਨਾਲ ਹੈਂਗ ਆਊਟ ਕਰਨਾ ਪਏਗਾ ਜਿਹੜੇ ਉੱਦਾਂ ਦੇ ਘਰਾਂ 'ਚ ਕਲੋਨੀਜ਼ ਦੇ ਵਿੱਚ ਰਹਿੰਦੇ ਨੇ ਕਿ ਯਾਰ ਮੈਂ ਵੀ ਇੱਥੋਂ ਬਾਹਰ ਨਿਕਲਣਾ, ਕਿਉਂਕਿ ਉੱਥੋਂ ਦੀ ਉਹਨੂੰ ਥੋੜੀ ਹੋਪ ਮਿਲਣੀ ਸ਼ੁਰੂ ਹੋਏਗੀ, ਥੋੜਾ ਇਨਵਾਇਰਮੈਂਟ ਚੇਂਜ ਹੋਏਗਾ, ਇਨਵਾਇਰਮੈਂਟ ਚੇਂਜ ਹੋਗਾ, ਉਹਦੀਆਂ ਹੈਬਿਟ ਬੈਡ ਹੈਬਿਟ ਜਿਹੜੀਆਂ ਉਹ ਟੁੱਟੀਆਂ ਸ਼ੁਰੂ ਹੋਣਗੀਆਂ। ਹੁਣ ਜਦੋਂ ਪੇ ਚੈੱਕ ਟੂ ਪੇ ਚੈੱਕ ਹੈਗੇ, 10 ਫਰੈਂਡ ਹੈਗੇ, ਸਾਰੇ ਇੱਕ ਦੂਜੇ ਨੂੰ ਕਹਿੰਦੇ ਹਾਂ ਯਾਰ ਮੇਰੇ ਵੀ ਨਹੀਂ ਖਰਚੇ ਚੱਲਦੇ, ਦੂਸਰਾ ਕਹਿੰਦਾ ਯਾਰ ਮੇਰੇ ਵੀ ਬੜੀ ਮੁਸ਼ਕਿਲ ਹੈ, ਤੀਸਰਾ ਉਹ ਅਸੈਪਟ ਕਰ ਲੈਂਦਾ ਬੰਦਾ ਲਾਈਫ ਨੂੰ। ਜਦੋਂ ਇਹ ਬੰਦਾ ਦੂਸਰੇ ਗਰੁੱਪ 'ਚ ਆਏਗਾ, ਦੂਸਰੇ ਇਨਵਾਇਰਮੈਂਟ 'ਚ ਆਏਗਾ, ਸਡਨਲੀ ਉਹਦੀਆਂ ਜਿਹੜੀਆਂ ਹੈਬਿਟਸ ਹੋਣਗੀਆਂ, ਪੇ ਚੈੱਕ ਟੂ ਪੇ ਚੈੱਕ ਕਿਉਂ ਹੈ, ਕਿਉਂਕਿ ਬੈਡ ਫਾਈਨੈਂਸ਼ੀਅਲ ਹੈਬਿਟਸ ਦੀ ਵਜ੍ਹਾ ਨਾਲ। ਹੁਣ ਇੱਥੇ ਬੰਦਾ ਨਵਾਂ ਮਾਇੰਡ ਸੈਟ ਅਡੋਪਟ ਕਰ ਰਿਹਾ, ਨਵਾਂ ਇਨਵਾਇਰਮੈਂਟ ਅਡੋਪਟ ਕਰ ਰਿਹਾ, ਨਵੀਂ ਹੈਬਿਟਸ ਅਡੋਪਟ ਕਰੇਗਾ, ਕਿੱਦਾਂ ਨਹੀਂ ਚੇਂਜ ਆਏਗੀ, ਬਿਲਕੁਲ ਆਏਗੀ। ਜਿਹੜੇ ਬੰਦੇ ਉਹ 'ਚੋਂ ਨਿਕਲੇ ਆ, ਇਸ ਤਰ੍ਹਾਂ ਹੀ ਨਿਕਲਿਆ ਹੋਵੇ, ਵੇਹੀ ਨਹੀਂ ਹੈ। ਨਾਲੇ ਇੱਥੇ ਆ ਕੇ ਆਪਣੀ ਫੁੱਲ ਪਹਿਲੀ ਤੇ ਆਪਣੀ ਪੂਰੀ ਰਿਸਪੋਂਸੀਬਿਲਿਟੀ ਆਪਣੀ ਖੁਦ ਦੀ ਲੈਣੀ ਹੁੰਦੀ ਹੈ। ਜਦੋਂ ਤੁਸੀਂ ਸਰਵਾਈਵਲ ਮੋਡ 'ਚੋਂ ਵੀ ਬਾਹਰ ਨਿਕਲ ਜਾਂਦੇ ਹੋ, ਲਾਈਫ 'ਚ ਕਦੀ ਡੂ ਨੋਟ ਫਾਲ ਇਨ ਟੂ ਅ ਵਿਕਟਮ ਮੋਡ। ਵਿਕਟਮ ਮੋਡ ਕੀ ਹੁੰਦਾ, ਉਹ ਯਾਰ ਇਕਨੋਮੀ ਨਹੀਂ ਠੀਕ, ਰੀਅਲ ਸਟੇਟ ਡਾਊਨ ਹੈ, ਸਟਾਕ ਮਾਰਕੀਟ ਡਾਊਨ ਹੈ, ਕ੍ਰਿਪਟੋਸ ਡਾਊਨ ਹੈ, ਇਕਨੋਮੀ ਅਨਸਰਟੇਨਟੀ ਹੈ, ਜੋਬ ਦਾ ਕੁਝ ਪਤਾ ਨਹੀਂ ਹੈ, ਮੇਰੇ ਨਾਲ ਬੜਾ ਗਲਤ ਹੋ ਗਿਆ, ਮੇਰੀ ਜੋਬ ਛੁੱਟ ਗਈ। ਇਹ ਵਿਕਟਮ ਮੋਡ ਦੇ ਵਿੱਚ ਨਹੀਂ ਜਾਣਾ, ਬਿਜ਼ਨਸ ਨਹੀਂ ਚੱਲ ਰਿਹਾ ਯਾਰ, ਇਹ ਨਹੀਂ ਹੋ ਰਿਹਾ, ਐ ਹੁੰਦਾ ਕਿ ਯਾਰ ਮੈਂ ਤੁਹਾਨੂੰ ਵਿਕਟਮ ਜਿਹੜਾ, ਇੱਥੇ ਰਿਸਪੋਂਸਿਬਿਲਿਟੀ ਲੈਣੀ ਹੁੰਦੀ ਹੈ, ਓਨਰਸ਼ਿਪ ਲੈਣੀ ਹੁੰਦੀ ਆਪਣੀ ਲਾਈਫ ਦੀ, ਹਨਾ। ਕੋਈ ਵੀ ਚੀਜ਼ ਹੋਏ, ਉਹ ਬਿਜ਼ਨਸ ਨਾਲ ਹੋਏ, ਜੋਬ ਰਿਲੇਟਿਡ ਹੋਏ, ਡਿਪਰੈਸ਼ਨ ਚੱਲ ਰਿਹਾ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੇਰੇ ਕੋਲ ਕਨੈਕਸ਼ਨ ਨਹੀਂ ਹੈਗੇ, ਜੋ ਵੀ ਹੈ, ਜਿਹੜੀ ਵੀ ਜਦ ਤੱਕ ਹੁਣ ਕੋਈ ਬਾਹਰੋਂ ਕੋਈ ਬੰਦਾ ਆਏਗਾ ਜਿਹੜਾ ਮੈਨੂੰ ਹੈਂਡ ਆਊਟ ਕਰੇਗਾ, ਔਰ ਮੇਰੀ ਸਿਚੁਏਸ਼ਨ ਚੇਂਜ ਹੋ ਜਾਏਗੀ, ਕੁਛ ਨਾ ਕੁਛ ਗਵਰਨਮੈਂਟ ਡਿਸੀਜਨ ਇੱਦਾਂ ਦਾ ਲੇ ਕਿ ਮੇਰੀ ਲਾਈਫ ਬੈਟਰ ਹੋਏਗੀ। ਹੁਣ ਗਵਰਨਮੈਂਟ ਆਏਗੀ ਤਾਂ ਗਵਰਨਮੈਂਟ ਕੁਛ ਇੱਦਾਂ ਦੇ ਡਿਸੀਜਨ ਲੇਗੀ ਕਿ ਮੇਰਾ ਬਿਜ਼ਨਸ ਬੈਟਰ ਹੋਏਗਾ, ਮੇਰੀ ਇੱਦਾਂ ਨਹੀਂ 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 ਤੁਸੀਂ ਫਿਰ ਓਨ ਨਹੀਂ ਕਰ ਰਹੇ, ਤੁਸੀਂ ਯੂ ਆਰ ਨੋਟ ਟੇਕਿੰਗ ਦੀ ਰਿਸਪੋਂਸਿਬਿਲਿਟੀ ਆਫ ਯੂਰ ਓਨ, ਯੂ ਥਿੰਕਿੰਗ ਇਜ਼ ਗਵਰਨਮੈਂਟ ਨੇ ਆ ਕੇ ਤੁਹਾਡੀ ਲਾਈਫ ਚੇਂਜ ਕਰਨੀ ਹੈ, ਹਨਾ। ਇੰਡੀਵਿਜੁਅਲ ਲੈਵਲ ਤੇ ਇੰਨੀ ਜ਼ਰੂਰਤ ਨਹੀਂ ਹੈ। ਆਈ ਅੰਡਰਸਟੈਂਡ ਇੱਕ ਬੰਦਾ ਬਿਲੀਨੀਅਰ ਲੈਵਲ ਤੇ ਪੂਰੀ ਕੰਟਰੀ ਨੂੰ ਕੈਟਰ ਕਰ ਰਿਹਾ, ਉਹਦੇ ਲਈ ਪੋਲੀਟੀਕਲ ਸਿਚੁਏਸ਼ਨ ਬੜੀ ਇੰਪੋਰਟੈਂਟ ਹੈ, ਮਿਸਟਰ ਇਲਨ ਮਸਕ ਵਾਸਤੇ ਬੜੀ ਇੰਪੋਰਟੈਂਟ ਹੈ ਪੋਲੀਟੀਕਲ ਸਿਚੁਏਸ਼ਨ, ਅਗਰ ਪੂਰੇ ਦੁਨੀਆਂ ਨੂੰ ਸਰਵ ਕਰਨਾ ਹੈ। ਇੱਥੇ ਆ ਬੰਦਾ ਆਪਣੀ ਫੈਮਿਲੀ ਨੂੰ ਸਰਵ ਕਰ ਰਿਹਾ ਹੈਗਾ, ਤਾਂ ਉੱਥੇ ਵੀ ਵਿਕਟਮ ਮੋਡ ਦੇ ਵਿੱਚ ਨਹੀਂ ਜਾਣਾ, ਉਲਟਾ ਕਿ ਰਿਸਪੋਂਸਿਬਿਲਿਟੀ ਜਿਹੜੀ ਹੈ ਉਹ ਘਰ ਜਾ ਰਿਹਾ, ਘਰ ਪਹੁੰਚਦੇ ਹੀ ਸਭ ਤੋਂ ਪਹਿਲਾਂ ਕੁਛ ਵੀ ਕਰ ਰਿਹਾ, ਜੇ ਮੈਂ ਕਿਚਨ ਚ ਆਪਣੀ ਕੁਕਿੰਗ ਵੀ ਕਰ ਰਿਹਾ ਸਾਈਡ ਤੋਂ ਬੁੱਕ ਖੁੱਲੀ ਹੁੰਦੀ ਸੀਗੀ, ਦਿਨ ਰਾਤ ਸੁੱਤੇ ਸੁੱਤੇ ਜਦੋਂ ਸੋ ਗਏ ਹੱਥ ਬੁੱਕ ਖੁੱਲੀ ਹੁੰਦੀ ਸੀਗੀ, ਉਦਾਂ ਸੁੱਤੇ ਸਵੇਰੇ ਉੱਠੇ ਤਾਂ ਦੇਖਿਆ ਹੱਥ ਬੁੱਕ ਹੈ। ਉਹ ਯੂ ਹੈਵ ਟੂ ਟੇਕ ਦ ਰਿਸਪੋਂਸਿਬਿਲਿਟੀ, ਯੂ ਹੈਵ ਟੂ ਸਟੋਪ ਰਿਐਕਟਿੰਗ ਟੂ ਦ ਲਾਈਫ, ਡਜ਼ਨਟ ਮੈਟਰ ਲਾਈਫ ਦੇ ਵਿੱਚ ਇਕੋਨਮੀ ਦੇ ਵਿੱਚ ਕੀ ਹੋ ਰਿਹਾ, ਯੂ ਹੈਵ ਟੂ ਸਟੋਪ ਰਿਐਕਟਿੰਗ ਟੂ ਦ ਲਾਈਫ, ਯੂ ਹੈਵ ਟੂ ਸਟਾਰਟ ਕ੍ਰੀਏਟਿੰਗ ਇਟ। ਰਿਐਕਟ ਨਹੀਂ ਕਰਨਾ, ਕ੍ਰੀਏਟ ਕਰਨਾ ਹੈਗਾ। ਔਰ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਪਹਿਲੇ ਯੂ ਹੈਵ ਟੂ ਬੀ ਕਲੀਅਰ ਐਗਜੈਕਟਲੀ ਵਟ ਯੂ ਵਾਂਟ ਇਨ ਯੋਰ ਲਾਈਫ, ਹੈ ਨਾ। ਜਿਹੜੇ ਵੇਗ ਡ੍ਰੀਮਸ, ਵੇਗ ਗੋਲਸ ਹੁੰਦੇ ਆ, ਉਹਦੇ ਨਾਲ ਐਮਪਾਇਰ ਨਹੀਂ ਬਿਲਟ ਹੁੰਦੇ, ਕਲੈਰਿਟੀ ਦੇ ਨਾਲ ਹੁੰਦੇ ਆ। ਜੇ ਸ਼ਾਹਜਹਾਂ ਨੇ ਤਾਜਮਹਿਲ ਬਣਾਇਆ ਸੀਗਾ, ਪਹਿਲੇ ਵਿਜ਼ਨ ਸੀਗਾ, ਕਲੈਰਿਟੀ ਸੀਗੀ, ਮੈਨੂੰ ਇੱਦਾਂ ਦੀ ਚੀਜ਼ ਚਾਹੀਦੀ ਹੈ। ਜਿਹਨੇ ਸੀਐਨ ਟਾਵਰ ਬਣਾਇਆ, ਐਪਲ ਟਾਵਰ, ਜਦੋਂ ਇੱਕ ਬਿਲਡਰ ਵੀ ਬਿਲਡਿੰਗ ਬਣਾਉਂਦਾ ਜਾਂ ਇੱਕ ਡਾਇਰੈਕਟਰ ਮੂਵੀ ਬਣਾਉਂਦਾ, ਪਹਿਲੇ ਵਿਜ਼ਨ ਕਲੀਅਰ ਹੁੰਦਾ ਕਿ ਵੀ ਮੈਂ ਬਣਾਉਣਾ ਕੀ ਹੈ। ਤੇ ਫਾਈਨੈਂਸ ਦਾ ਵੀ ਸਭ ਤੋਂ ਪਹਿਲੇ ਵਿਜ਼ਨ ਤਾਂ ਹੋਣਾ ਚਾਹੀਦਾ, ਕਲੈਰਿਟੀ ਤਾਂ ਹੋਣੀ ਚਾਹੀਦੀ ਹੈ। ਹੁਣ ਇੱਕ ਡਾਇਰੈਕਟਰ ਮੂਵੀ ਬਣਾਉਣੀ ਸ਼ੁਰੂ ਕਰਕੇ ਉਹਨੂੰ ਕਲੈਰਿਟੀ ਵੀ ਨਹੀਂ ਹੈ ਕਿ ਮੂਵੀ ਬਣੇਗੀ ਕਿੱਦਾਂ, ਤਿੰਨ ਘੰਟੇ ਦੀ ਬਣਾਉਣਾ ਕੀ ਜਾ ਰਿਹਾ, ਐਕਸ਼ਨ ਮੂਵੀ ਬਣਾਉਣਾ ਚਾਹ ਰਿਹਾ, ਕਿਸ ਲੈਵਲ ਦੀ ਮੂਵੀ ਬਣਾਉਣਾ ਚਾਹ ਰਿਹਾ। ਉਹਦੇ ਬਿਨਾਂ ਜਦੋਂ ਤੁਸੀਂ ਐਕਸ਼ਨ ਲੈਂਦੇ ਹੋ, ਇਟ ਕੁਡ ਗੋ ਵੇਸਟ, ਹੈ ਨਾ। ਜੋ ਵੀ ਕਲੈਰਿਟੀ ਆ ਉਹ ਤੁਹਾਡੀ ਅਰਾਊਂਡ, ਪੈਸੇ ਦੇ ਅਰਾਊਂਡ ਹੀ ਸਾਰੀ ਹੋਣੀ ਚਾਹੀਦੀ। ਸਕਸੈਸ ਇਜ਼ ਨਾਟ ਓਨਲੀ ਅਬਾਊਟ ਬੀਇੰਗ ਰਿਚ, ਇਟਸ ਅਬਾਊਟ ਹੈਵਿੰਗ ਅ ਫਰੀਡਮ, ਹੈ ਨਾ। ਔਰ ਉਹ ਕਿੱਦਾਂ ਆਉਂਦੀ ਹੈ, ਸਿਰਫ ਫਰੀਡਮ ਹੀ ਨਹੀਂ ਹੈ, ਉਹ ਸਕਸੈਸ ਹੈਗੀ ਹੈ ਕਿ ਤੁਸੀਂ ਡਿਫਾਈਨ ਕਰਦੇ ਹੋ ਵੈਰੀ ਪ੍ਰਿਸਾਈਸਲੀ ਕਿ ਵਟ ਡੂ ਆਈ ਵਾਂਟ ਐਂਡ ਹਾਊ ਡੂ ਆਈ ਵਾਂਟ ਇਟ। ਦਿਸ ਇਜ਼ ਅ ਪ੍ਰੋਸੈਸ ਆਫ ਦਾ ਸਕਸੈਸ। ਸਕਸੈਸ ਸਾਰਿਆਂ ਨੂੰ ਪਤਾ, ਇੱਕ ਦਿਨ ਮਿਲ ਗਈ ਤਾਂ ਬੰਦਾ ਇਸ ਲੈਵਲ ਤੇ ਪਹੁੰਚ ਜਾਂਦਾ, ਲੇਕਿਨ ਇਨ ਦਾ ਵੇ ਫਰੋਮ ਵੇਅਰ ਯੂ ਆਰ ਟੂਡੇ ਟੂ ਦਾ ਲੈਵਲ ਜਦੋਂ ਤੁਸੀਂ ਕਹਿੰਦੇ ਮੈਂ ਸਕਸੈਸਫੁਲ ਹੋਗਾ, ਉਹਦੇ ਪ੍ਰੋਸੈਸ ਦੇ ਵਿੱਚ, ਉਹ ਰੋਡ ਦੇ ਵਿੱਚ ਕੀ ਹੋ ਰਿਹਾ ਹੁੰਦਾ, ਯੂ ਆਰ ਡਿਫਾਈਨਿੰਗ ਈਚ ਐਂਡ ਐਵਰੀ ਮੂਮੈਂਟ ਵੈਰੀ ਪ੍ਰਿਸਾਈਸਲੀ, ਉੱਥੇ ਜਾ ਕੇ ਉਹ ਜਿਹੜਾ ਹੁੰਦਾ ਪ੍ਰੋਸੈਸ ਹੁੰਦਾ ਸਕਸੈਸ ਦਾ। ਸੋ ਇਹ ਬੜਾ ਕਲੀਅਰ ਹੋਣਾ ਚਾਹੀਦਾ। ਬੰਦਾ ਕਹਿੰਦਾ ਯਾਰ ਮੈਂ ਇੱਕ ਰੈਨੋਵੇਸ਼ਨ ਕੰਪਨੀ ਬਿਲਡ ਕਰਨੀ ਹੈਗੀ ਆ, ਜਿਹ ਚ ਮੇਰੀ ਮਿਲੀਅਨ ਡਾਲਰ ਦੀ ਮੇਰੀ ਇਨਕਮ ਹੋਣੀ ਚਾਹੀਦੀ ਸਾਲ ਦੀ, ਇਹ ਕਲੈਰਿਟੀ ਹੈਗੀ ਕਿ ਵੀ ਮੈਨੂੰ ਇੰਨੀ ਇਨਕਮ ਚਾਹੀਦੀ, ਇਹ ਬਿਜ਼ਨਸ ਕਰਾਂਗਾ, ਇਹ ਮੇਰੀ ਸਕਿੱਲ ਹੈਗੀ ਆ। ਤੁਹਾਡਾ ਜਿਹੜਾ ਵਿਜ਼ਨ ਆ ਉਹ ਡਿਟੇਲਡ ਹੋਣਾ ਚਾਹੀਦਾ ਹੈਗਾ। ਜੇ ਡਿਟੇਲ ਹੋਏਗਾ, ਤੁਹਾਡੇ ਬ੍ਰੇਨ ਨੇ ਸਾਰੀਆਂ ਪ੍ਰੋਬਲਮ ਸੋਲਵ ਕਰ ਦੇਣੀਆਂ, ਸਾਰੀਆਂ ਪਜ਼ਲ ਸੋਲਵ ਕਰ ਦੇਣੀ, ਕਿਸੇ ਦੀ ਸੁਜੈਸ਼ਨ ਦੀ ਲੋੜ ਨਹੀਂ, ਕਿਸੇ ਨਾਲ ਡਿਸਕਸ਼ਨ ਕਰਨ ਦੀ ਲੋੜ ਨਹੀਂ। ਆਪਣੇ ਵਿਜ਼ਨ ਔਰ ਕਲੈਰਿਟੀ ਜਿਹੜੀ ਆ ਉਹ ਜਿਹੜੀ ਆ ਹੋਣੀ ਜ਼ਰੂਰੀ ਹੈ। ਲੇਕਿਨ ਇਟ ਮਸਟ ਬੀ ਬੈਕਡ ਅਪ ਬਾਈ ਸਮ
ਫੈਕਟ। ਤੁਸੀਂ ਵਿਜ਼ਨ ਔਰ ਕਲੈਰਿਟੀ ਦੀ ਗੱਲ ਕਰ ਰਹੇ ਹੋ, ਬਹੁਤ ਇੰਪੋਰਟੈਂਟ ਤੁਸੀਂ ਜਾਣਕਾਰੀ ਦੇ ਰਹੇ ਹੋ। ਮੈਂ 416-350-55 ਤੁਸੀਂ ਬਸ ਹੋਲਡ ਕਰ ਲਓ, ਅਸੀਂ ਤੁਹਾਡੇ ਨਾਲ ਗੱਲ ਜਾਰੀ ਰੱਖਾਂਗੇ ਅਸੀਂ। ਹਾਂਜੀ ਹਾਂਜੀ, 416-350-55 ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੋ। ਅੱਜ ਜਿਹੜੀ ਗੱਲ ਕਰ ਰਹੇ ਨੇ ਚੱਡਾ ਸਾਹਿਬ ਕਿ ਜੀ ਵਿਜ਼ਨ ਹੋਣਾ ਚਾਹੀਦਾ, ਕਲੈਰਿਟੀ ਹੋਣੀ ਚਾਹੀਦੀ ਹੈ, ਡੇ ਟੂ ਡੇ ਜੇ ਪੇ ਚੈੱਕ ਤੋਂ ਬਾਹਰ ਨਿਕਲਣਾ ਉਹਦੇ ਲਈ ਕੀ ਕਰਨਾ ਚਾਹੀਦਾ, ਜਾਂ ਇਨਵੈਸਟਮੈਂਟ ਤੁਸੀਂ ਕਿਤੇ ਕਰਨਾ ਚਾਹੁੰਦੇ ਹੋ, ਪਲੈਨਿੰਗ ਕਰਨਾ ਚਾਹੁੰਦੇ ਹੋ, ਇਹਦੇ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਚੱਡਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੈਂ ਫਿਰ ਦੁਬਾਰਾ ਤੋਂ ਦੱਸ ਦਵਾਂ, 416-350-55-416-350-50-55। ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਆਈ ਵਿਲ ਬੀ ਲੀਡਿੰਗ ਦਾ ਪੈਨਲ, ਮੈਂ ਲੀਡ ਕਰਾਂਗਾ ਪੈਨਲ, ਤੋਂ ਉਹਦੇ ਨਾਲ ਜਾਣਕਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। 416 ਨੰਬਰ ਫਿਰ ਨੋਟ ਕਰ ਲਓ, 416-350-55 AM 770 ਦੇ ਲਿਸਨਰਸ ਤੋਂ ਇੱਥੇ ਅਸੀਂ ਇਜਾਜ਼ਤ ਲੈਂਦੇ ਹਾਂ। ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਪਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਕ, 647-290-3773, 647-290-3773।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
Shoppers, ho jaiye taiyar, नीता कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसा कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सीलेंट मौका। विजिट लीसा कॉस्मेटिक्स .com।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
770 AMD نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ e-awaz.com